ਦਾਮਨ ਇਹ ਤੇ ਰਹਿਣ ਦਿਓ ਕੁਝ ਸਾਂਝਾ ਰਹਿਣ ਜ਼ੁਬਾਨ ਦੀਆਂ, ਦਾਮਨ ਇਹ ਤੇ ਰਹਿਣ ਦਿਓ ਕੁਝ ਸਾਂਝਾ ਰਹਿਣ ਜ਼ੁਬਾਨ ਦੀਆਂ। ਸੋ ਜ਼ੁਬਾਨ ਦੀਆਂ ਇਹਨਾਂ ਸਾਂਝਾਂ ਦੇ ਇਹ ਸੰਗ ਅਸੀਂ ਤੁਹਾਡੇ ਲਈ ਇੱਕ ਵਾਰ ਫਿਰ ਹਾਜ਼ਰ ਹਾਂ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਹਰਮਨ ਰੇਡੀਓ ਦਾ ਅੱਜ ਦਾ ਮਾਰਨਿੰਗ ਸ਼ੋਅ ਲੈ ਕੇ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਜੀ ਇਸ ਵੇਲੇ ਅਮਰਦੀਪ ਕੌਰ। ਸੋ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਨਿਕਲਿਆ ਹੋਣਾ ਹੈ ਔਰ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਰਹੇ, ਇਹ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਹਮੇਸ਼ਾ ਮੰਗ ਕਰਦੇ ਹਾਂ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਦੋਸਤ ਸਾਡੇ ਨਾਲ ਜੁੜਨ ਜਾ ਰਹੇ ਆ, ਤੁਹਾਨੂੰ ਸਭ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ, ਗੁੱਡ ਮਾਰਨਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਹੋਣ ਜਾ ਰਿਹਾ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਨੀ ਆ। ਤੇ ਜਿਵੇਂ ਅਸੀਂ ਜ਼ੁਬਾਨ ਦੀ ਸਾਂਝ ਦੀ ਗੱਲ ਕਰਦੇ ਹਾਂ ਤੇ ਜਿਹੜੇ ਰੇਡੀਓ ਪਲੇਟਫਾਰਮ ਨੇ ਜਾਂ ਫਿਰ ਤੁਹਾਡੇ ਨਾਲ ਜੁੜਨ ਦੇ ਜਿਹੜੇ ਸਾਧਨ ਨੇ ਉਹਨਾਂ ਰਾਹੀਂ ਸਾਡੀ ਤੇ ਤੁਹਾਡੀ ਸਾਂਝ ਹੁੰਗਾਰੇ ਦੀ ਬਣੀ ਰਹੇ, ਜ਼ੁਬਾਨ ਦੀ ਬਣੀ ਰਹੇ ਔਰ ਇਹਨਾਂ ਜ਼ੁਬਾਨ ਦੀਆਂ ਸਾਂਝਾਂ ਦੇ ਵਿੱਚ ਜਿਹੜੀ ਪਕਿਆਈ ਆ ਉਹ ਜ਼ਰੂਰ ਹੋਵੇ। ਸੋ ਇਹ ਸਾਡੀ ਇੱਕ ਕੋਸ਼ਿਸ਼ ਜ਼ਰੂਰ ਹੁੰਦੀ ਹੈ। ਸੋ ਤੁਹਾਡੇ ਨਾਲ ਇਹ ਸਾਂਝ ਜਿਹੜੀ ਹੈ ਇਹ ਲਮੇਰੀ ਹੋਵੇ ਔਰ ਤੁਹਾਡਾ ਤੇ ਸਾਡਾ ਪਿਆਰ, ਤੁਹਾਡੀ ਤੇ ਸਾਡੀ ਮੁਹੱਬਤ ਜਿਹੜੀ ਹੈ ਉਹ ਹਮੇਸ਼ਾ ਇਸੇ ਤਰ੍ਹਾਂ ਬਣੀ ਰਹੇ, ਇਹ ਉਮੀਦ ਵੀ ਕਰਦੇ ਹਾਂ ਤੇ ਅਰਦਾਸ ਵੀ ਪਰਮਾਤਮਾ ਦੇ ਅੱਗੇ ਕਰਦੇ ਹਾਂ। ਚਲੋ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਕੁਛ ਇੱਕ ਵਾਰ ਫਿਰ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ, ਬਹੁਤ ਸਾਰੀਆਂ ਜਾਣਕਾਰੀਆਂ ਤੇ ਬਹੁਤ ਸਾਰੇ ਸਿਲਸਿਲੇ ਜਿਹੜੇ ਹਮੇਸ਼ਾ ਅਸੀਂ ਸਾਂਝੇ ਕਰਦੇ ਹੁੰਦੇ ਹਾਂ, ਵਧਾਈਆਂ ਦਾ ਸਿਲਸਿਲਾ ਸਾਂਝਾ ਕਰਾਂਗੇ। ਉਸ ਸਿਲਸਿਲੇ ਦੇ ਵਿੱਚ ਹੁਣ ਤੋਂ ਹੀ ਤੁਹਾਨੂੰ ਤਾਕੀਦ ਕਰ ਦਿੰਦੇ ਹਾਂ, ਗੁਜ਼ਾਰਿਸ਼ ਕਰ ਦਿੰਦੇ ਹਾਂ ਕਿ ਜੇਕਰ ਅੱਜ ਤੁਹਾਡੇ ਆਪਣੇ ਪਿਆਰਿਆਂ ਦਾ ਕੋਈ ਖਾਸ ਦਿਨ ਹੈ ਤਾਂ ਤੁਸੀਂ ਉਹਨਾਂ ਦਾ ਵਟਸਐਪ ਨੰਬਰ ਸਾਨੂੰ ਭੇਜ ਦਿਓ, ਉਹਨਾਂ ਦਾ ਉਹ ਖਾਸ ਦਿਨ ਸਾਨੂੰ ਦੱਸ ਦਿਓ ਤੇ ਉਹਨਾਂ ਦਾ ਨਾਮ ਦੱਸ ਦਿਓ, ਅਸੀਂ ਉਹ ਪਿਆਰੀਆਂ ਪਿਆਰੀਆਂ ਵਧਾਈਆਂ ਜਿਹੜੀਆਂ ਤੁਹਾਡੇ ਆਪਣਿਆਂ ਤੱਕ ਪਹੁੰਚਾਵਾਂਗੇ ਤੁਹਾਡੇ ਮੁਹੱਬਤੀ ਪੈਗਾਮ ਵਧਾਈਆਂ ਦੇ ਸਿਲਸਿਲੇ ਦੇ ਵਿੱਚ। ਮੌਸਮ ਤੇ ਪਾਵਾਂਗੇ ਝਾਤ ਅੱਜ ਦਾ ਵਿਚਾਰ ਕਰਾਂਗੇ ਸਾਂਝਾ, ਤੇ ਇਸ ਤੋਂ ਇਲਾਵਾ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਵੀ ਪਾਵਾਂਗੇ ਸਾਂਝ। ਸਰਦਾਰ ਕੁਲਜੀਤ ਸਿੰਘ ਦਿਲਪੁਰਹੁਰੀ ਹੋਣਗੇ ਸਾਡੇ ਨਾਲ। ਸੋ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਜਿਹੜਾ ਨਵਾਂ ਇਤਿਹਾਸ ਰਚਿਆ ਗਿਆ, ਯਾਨੀ ਕਿ ਜਿਹੜਾ ਮੋਰਚਾ ਸਾਡੇ ਕਿਸਾਨਾਂ ਨੇ ਫਤਿਹ ਕੀਤਾ, ਉਸ ਮੋਰਚੇ ਦੇ ਬਾਰੇ, ਉਸ ਫਤਿਹ ਦਿਵਸ ਨੂੰ ਅੱਜ ਦਾ ਇਹ ਵਿਰਸਾ ਤੇ ਇਤਿਹਾਸ ਸਿਲਸਿਲਾ ਅਸੀਂ ਸਮਰਪਿਤ ਕਰਨ ਜਾ ਰਹੇ ਹਾਂ। ਤੇ ਇਸ ਤੋਂ ਇਲਾਵਾ ਹੋਰ ਕੀ ਹੋਣਾ ਜੀ, ਇਸ ਤੋਂ ਇਲਾਵਾ ਬਹੁਤ ਸਾਰੀਆਂ ਜਾਣਕਾਰੀਆਂ ਜੀ ਭਾਈਚਾਰੇ ਦੇ ਵਿੱਚ ਬਹੁਤ ਕੁਛ ਹੋਣ ਜਾ ਰਿਹਾ, ਕਿਉਂਕਿ ਹੁਣ ਜਿਹੜੀਆਂ ਆਪਾਂ ਜ਼ਬਾਨ ਦੀਆਂ ਸਾਂਝਾਂ ਕਹਿੰਦੇ ਨੇ ਪਰ ਭਾਈਚਾਰਕ ਸਾਂਝਾਂ ਜਿਹੜੀਆਂ ਉਹ ਵੀ ਸਾਡੀਆਂ ਬੜੀਆਂ ਨੇੜਿਓਂ ਜੁੜੀਆਂ ਹੋਈਆਂ, ਤੇ ਜਦੋਂ ਭਾਈਚਾਰਕ ਸਾਂਝਾਂ ਜਿਹੜੀਆਂ ਪਰਵਾਨ ਚੜ੍ਹਦੀਆਂ ਨੇ ਤੇ ਫਿਰ ਬਹੁਤ ਕੁਛ ਨਵਾਂ ਸਿਰਜਿਆ ਜਾਂਦਾ, ਚਾਹੇ ਉਹ ਖੇਡਾਂ ਦਾ ਖੇਤਰ ਹੋਵੇ, ਚਾਹੇ ਸਭਿਆਚਾਰ ਦਾ ਖੇਤਰ ਹੋਵੇ, ਚਾਹੇ ਉਹ ਧਰਮ ਦਾ ਖੇਤਰ ਹੋਵੇ। ਸੋ ਬਹੁਤ ਕੁਛ ਆਲੇ ਦੁਆਲੇ ਹੋਣ ਜਾ ਰਿਹਾ, ਉਹਨਾਂ ਬਾਬਤ ਵੀ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਇਸ ਤੋਂ ਇਲਾਵਾ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਰਾਹੀਂ ਵੀ ਗੱਲਾਂ ਬਾਤਾਂ ਦੀ ਸਾਂਝ ਜਿਹੜੀ ਆ ਉਹ ਪਾਉਂਦੇ ਰਹਾਂਗੇ। ਇੱਕ ਨਵਾਂ ਹੋਰ ਇਤਿਹਾਸ ਸਿਰਜਿਆ ਗਿਆ ਸਾਡੀ ਪੰਜਾਬਣ ਕੁੜੀ ਵੱਲੋਂ, ਤੁਸੀਂ ਸਾਰੇ ਜਾਣਦੇ ਹੋ। ਸੋ ਮਿਸ ਯੂਨੀਵਰਸ ਦਾ ਤਾਜ ਜਿਹੜਾ ਸਾਡੀ ਪੰਜਾਬਣ ਦੇ ਸਿਰ ਦੇ ਉੱਤੇ ਸਜਿਆ, ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਤੇ ਇਸ ਤੋਂ ਇਲਾਵਾ ਦੋਸਤੋ ਅੱਜ ਦੀਆਂ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਪਰ ਅੱਜ ਦੇ ਇਸ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਪਾਉਣਗੇ ਸਰਦਾਰ ਜਸਵਿੰਦਰ ਸਿੰਘ ਬਿੱਟਾਹੁਰੀ ਪੰਜਾਬ ਤੋਂ, ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ। ਸੋ ਬਹੁਤ ਸਾਰੇ ਹੋਰ ਸਿਲਸਿਲੇ ਤੁਹਾਡੇ ਨਾਲ ਇਸੇ ਤਰ੍ਹਾਂ ਅਸੀਂ ਚੱਲਦੇ ਰੱਖਾਂਗੇ। ਗੀਤ ਸੰਗੀਤ ਦਾ ਸਿਲਸਿਲਾ ਜਿਹੜਾ ਉਹ ਤਾਂ ਚੱਲਦਾ ਹੀ ਰਹਿੰਦਾ, ਤੁਸੀਂ ਆਪਣੀ ਪਸੰਦ ਦੇ ਗੀਤ ਸਾਨੂੰ ਭੇਜ ਸਕਦੇ ਹੋ ਔਰ ਸਾਡੀ ਪਸੰਦ ਦੇ ਗੀਤ ਜਿਹੜੇ ਉਹ ਅਸੀਂ ਤੁਹਾਡੇ ਲਈ ਪੇਸ਼ ਕਰਾਂਗੇ। ਗੀਤ ਸੰਗੀਤ ਤੋਂ ਇਲਾਵਾ ਸਭ ਤੋਂ ਅਹਿਮ ਪ੍ਰੋਗਰਾਮ ਦੇ ਵਿੱਚ ਹੁੰਦੇ ਨੇ ਤੁਹਾਡੇ ਸੁਨੇਹੇ, ਤੁਹਾਡੇ ਸੁਨੇਹਿਆਂ ਦੀ ਉਡੀਕ ਪ੍ਰੋਗਰਾਮ ਦੇ ਵਿੱਚ ਸਾਡੇ ਲਈ ਬਣੀ ਹੋਈ ਹੈ ਲਗਾਤਾਰ। ਸੋ ਤੁਸੀਂ ਆਪਣੇ ਸੁਨੇਹੇ ਸਾਨੂੰ ਭੇਜਣੇ ਨੇ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ ਜਾਂ ਫਿਰ ਫੋਨ ਕਾਲ ਕਰਕੇ ਵੀ ਤੁਸੀਂ ਸਾਡੇ ਨਾਲ ਜੁੜਨਾ ਕਰ ਸਕਦੇ ਹੋ। ਤੇ ਜਿਹੜਾ ਅਸੀਂ ਟੌਪਿਕ ਤੁਹਾਡੇ ਨਾਲ ਬਹੁਤ ਦੇਰ ਨਾਲ ਸਾਂਝਾ ਕਰਦੇ ਹੁੰਦੇ ਹਾਂ, ਮੈਂ ਅੱਜ ਦੱਸਦੀ ਜਾਵਾਂਗੇ ਟੌਪਿਕ ਅਸੀਂ ਪਹਿਲਾਂ ਤੋਂ ਹੀ ਦੱਸ ਦਿੰਦੇ ਹਾਂ। ਜਿਵੇਂ ਸਾਡੇ ਪੰਜਾਬ ਦੇ ਸੁਹੱਪਣ ਦੀ ਜਿੱਤ ਹੋਈ ਹੈ, ਪੰਜਾਬਣ ਕੁੜੀ ਜਿਹੜੀ ਹੈ ਉਹ ਮਿਸ ਯੂਨੀਵਰਸ ਚੁਣੀ ਗਈ ਹੈ। ਸੋ ਇਸ ਸੁਹੱਪਣ ਦੇ ਨਾਲ ਨਾਲ ਕਿਹੜੇ ਗੁਣਾਂ ਦਾ ਹੋਣਾ ਜ਼ਰੂਰੀ ਆ ਔਰ ਸਾਡੀਆਂ ਧੀਆਂ ਨੂੰ ਕਿਸ ਕਾਬਲੀਅਤ ਦੀ ਜਿਹੜੀ ਲੋੜ ਹੈ ਅੱਗੇ ਵੱਧਦੇ ਰਹਿਣ ਦੇ ਲਈ, ਉਹਦੇ ਬਾਰੇ ਅੱਜ ਅਸੀਂ ਜ਼ਰੂਰ ਗੱਲ ਕਰਨੀ ਚਾਹਾਂਗੇ। ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ 0285 99 28 11। ਸੋ ਇਸ ਨੰਬਰ ਦੇ ਰਾਹੀਂ ਤੁਸੀਂ ਕਾਲ ਕਰਕੇ ਵੀ ਇਸ ਵਿਸ਼ੇ ਦੇ ਉੱਤੇ ਗੱਲ ਕਰ ਸਕਦੇ ਹੋ ਕਿ ਸੁਹੱਪਣ ਦੇ ਨਾਲ ਨਾਲ ਕਿਹੜੇ ਗੁਣਾਂ ਦਾ ਕਿਹੜੀ ਕਾਬਲੀਅਤ ਜਿਹੜੀ ਹੈ ਸਾਡੀਆਂ ਧੀਆਂ ਦੇ ਵਿੱਚ ਕੁੜੀਆਂ ਦੇ ਵਿੱਚ ਹੋਣੀ ਜ਼ਰੂਰੀ ਹੈ। ਸੋ ਇਹਦੇ ਉੱਤੇ ਗੱਲਬਾਤ ਨਾਲੋਂ ਨਾਲ ਕਰਦੇ ਰਹਾਂਗੇ। ਤੁਸੀਂ ਜਦੋਂ ਵੀ ਤੁਹਾਡਾ ਮਨ ਹੋਇਆ, ਜਦੋਂ ਵੀ ਤੁਹਾਡਾ ਸਮਾਂ ਹੋਇਆ, ਤੁਸੀਂ ਆਪਣੇ ਸਮੇਂ ਅਨੁਸਾਰ ਸਾਨੂੰ ਕਰਦੇ ਜਾਇਓ ਮੈਸੇਜ ਤੇ ਅਸੀਂ ਪ੍ਰੋਗਰਾਮ ਨੂੰ ਵਧਾਵਾਂਗੇ ਅੱਗੇ। ਤੇ ਲਓ ਜੀ, ਇਹ ਸੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਤੇ ਰੂਪਰੇਖਾ ਦੀ ਸਾਂਝ ਜਿਹੜੀ ਹੈ ਤੁਹਾਡੇ ਨਾਲ ਪਾਉਂਦੇ ਆ। ਮੈਂ ਕੁਛ ਦੋਸਤ ਜਿਹੜੇ ਸਾਡੇ ਨਾਲ ਇੱਥੇ ਬਣੇ ਹੋਏ ਆ ਮੇਰੇ ਨਿੱਜੀ ਪੇਜ ਦੇ ਉੱਤੇ, ਉਹਨਾਂ ਨੂੰ ਵੀ ਜ਼ਰੂਰ ਸ਼ਾਮਲ ਕਰਦੇ ਹਾਂ। ਕੁਲਦੀਪ ਔਲਖੁਰੀ ਸਾਡੇ ਨਾਲ ਜੁੜੇ ਹੋਏ ਆ, ਸਵਾਗਤ ਕਰਦੇ ਹਾਂ। ਹਰਜਿੰਦਰ ਸਿੰਘ ਬਸਿਆਲਾ ਨਿਊਜ਼ੀਲੈਂਡ ਵਾਲੇ ਭਾਜੀ, ਕਿਆ ਬਾਤ ਹੈ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਭਾਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਫਰੋਮ ਨਿਊਜ਼ੀਲੈਂਡ, ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਬੜੀ ਖੁਸ਼ੀ ਹੋਈ ਹੈ ਕਿ ਨਿਊਜ਼ੀਲੈਂਡ ਤੋਂ ਤੁਸੀਂ ਸਾਡੇ ਨਾਲ ਜੁੜਨਾ ਕੀਤਾ ਜੀ, ਬਹੁਤ ਬਹੁਤ ਜੀ ਆਇਆਂ ਨੂੰ। ਪ੍ਰੀਤ ਢੇਂਸਾ ਜੁੜੇ ਹੋਏ, ਰਣਜੀਤ ਕੌਰ ਸਾਡੇ ਨਾਲ ਕੈਨੇਡਾ ਤੋਂ ਜੁੜੇ ਹੋਏ, ਕਿਆ ਬਾਤ ਹੈ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਰਣਜੀਤ ਤੁਹਾਡਾ ਵੀ। ਤੇ ਪ੍ਰੀਤ ਢੇਂਸਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੀਤ ਤੁਹਾਨੂੰ ਵੀ, ਔਰ ਰਣਜੀਤ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਮੇਰਾ ਇਹ ਨਿੱਜੀ ਪੇਜ ਹੈ ਪਰ ਅਸੀਂ ਰੇਡੀਓ ਸਟ੍ਰੀਮਿੰਗ ਦੇ ਉੱਤੇ ਇਸ ਵੇਲੇ ਬਿਲਕੁਲ ਲਾਈਵ ਹਾਂ। ਇਸ ਲਿੰਕ ਦੇ ਵਿੱਚ, ਇਸ ਵੀਡੀਓ ਦੇ ਵਿੱਚ ਮੈਂ ਉੱਪਰ ਲਿੰਕ ਵੀ ਸ਼ੇਅਰ ਕੀਤਾ, ਤੁਸੀਂ ਸਾਡੇ ਨਾਲ ਜੁੜਨਾ ਕਰੋ। ਰਣਜੀਤ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਿਲੇਟਡ ਵਧਾਈਆਂ, ਯਾਨੀ ਕਿ ਤੁਹਾਡਾ ਜਨਮ ਦਿਨ ਲੰਘ ਚੁੱਕਿਆ, ਵਧਾਈਆਂ ਦਾ ਸਿਲਸਿਲਾ ਸਾਡਾ ਅੱਜ ਹੈ। ਪਰ ਜੇ ਅੱਜ ਹੁੰਦਾ ਤਾਂ ਮੈਂ ਤੁਹਾਨੂੰ ਉਸ ਸਿਲਸਿਲੇ ਦੇ ਵਿੱਚ ਉਹ ਸਰਪ੍ਰਾਈਜ਼ ਮਿੱਠਾ ਜਿਹਾ ਜ਼ਰੂਰ ਦੇਣਾ ਸੀ, ਪਰ ਤੁਹਾਡੇ ਜਨਮ ਦਿਨ ਦੇ ਉੱਤੇ ਅੱਜ ਅਸੀਂ ਵਧਾਈਆਂ ਜ਼ਰੂਰ ਪੇਸ਼ ਕਰਦੇ ਹਾਂ। ਤੇ ਲਓ ਦੋਸਤੋ, ਤੁਸੀਂ ਮੇਰੇ ਨਾਲ ਜੁੜੇ ਰਹੋ, ਆਪਾਂ ਸਟ੍ਰੀਮਿੰਗ ਦੇ ਉੱਤੇ ਇਸੇ ਤਰ੍ਹਾਂ ਮਾਰਨਿੰਗ ਸ਼ੋਅ ਜਿਹੜਾ ਉਹ ਲਾਈਵ ਲੈ ਕੇ ਜਾਵਾਂਗੇ। ਬਹੁਤ ਸਾਰੇ ਸਿਲਸਿਲੇ ਅਸੀਂ ਫੇਸਬੁੱਕ ਲਾਈਵ ਵੀ ਲੈ ਕੇ ਆਵਾਂਗੇ ਹਰਮਨ ਰੇਡੀਓ ਦੇ ਉੱਤੇ, ਪਰ ਇਸ ਵੇਲੇ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ ਮੇਰੇ ਨਿੱਜੀ ਪੇਜ ਤੋਂ। ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੇ ਲਓ ਆਪਾਂ ਫਿਰ ਅਗਲੇ ਸਿਲਸਿਲਿਆਂ ਵੱਲ ਵਧਦੇ ਹਾਂ। ਤੇ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਆਪਣਾ ਅੱਜ ਦਾ ਵਿਚਾਰ ਤੇ ਮੌਸਮ ਦੀ ਜਿਹੜੀ ਸਾਂਝ ਹੈ ਉਹ ਜ਼ਰੂਰ ਪਾਉਣੀ ਹੈ। ਤੇ ਫਿਰ ਵਧਦੇ ਹਾਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਗੀਤ ਵੱਲ। ਪਹਿਲਾ ਗੀਤ ਜਿਹੜਾ ਆ ਉਹ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ, ਆਰ ਨਾਇਟ ਦੀ ਆਵਾਜ਼ ਦੇ ਵਿੱਚ। ਪਹਿਲਾ ਗੀਤ ਹੈ ਜੀ ਸ਼ੁਕਰਾਨਾ, ਸੁਣਦੇ ਹਾਂ ਉਧਰ ਸਟ੍ਰੀਮਿੰਗ ਦੇ ਉੱਤੇ ਗੀਤ, ਤੇ ਤੁਸੀਂ ਆ ਜਾਓ ਮੇਰੇ ਨਾਲ ਸਟ੍ਰੀਮਿੰਗ ਤੇ, ਆਪਾਂ ਬਣਦੇ ਹਾਂ ਪ੍ਰੋਗਰਾਮ ਨੂੰ।
ਛੋਟੀ ਦੀਵੀ ਆਸ ਨਹੀਂ ਸੀ ਵੱਡੀਆਂ ਵਾਲੇ ਹੋ ਗਏਆਂ, ਕਦੇ ਗੱਡੀਆਂ ਵਾਲੇ ਹੁੰਦੇ ਸੀ ਗੱਡੀਆਂ ਵਾਲੇ ਹੋ ਗਏਆਂ। ਹੋ ਤੇਰੀ ਰਜ਼ਾ ਵਿੱਚ ਉੱਡੀਏ ਤੇ ਤੂੰ ਉੱਡਣ ਨੂੰ ਪਰ ਦਿੱਤੇ, ਹਾਏ ਤੇਰੀ ਰਜ਼ਾ ਵਿੱਚ ਉੱਡੀਏ ਤੇ ਤੂੰ ਉੱਡਣ ਨੂੰ ਪਰ ਦਿੱਤੇ। ਹੋ ਸ਼ੁਕਰ ਮਾਲਕਾ ਤੇਰਾ ਤੂੰ ਇਹਨੇ ਜੋਗੇ ਕਰ ਦਿੱਤੇ, ਹਾਏ ਸ਼ੁਕਰ ਮਾਲਕਾ ਤੇਰਾ ਤੂੰ ਇਹਨੇ ਜੋਗੇ ਕਰ ਦਿੱਤੇ। ਹੋ ਬਾਬਾ ਨਾਨਕ ਤੂੰ ਹੀ ਜਾਣ ਚੰਗੇ ਮੰਦੇ ਨੂੰ, ਕੋਕੇ ਜੜ ਦਿੱਤੇ ਐਨਾ ਮਿਲਦਾ ਹੈ ਪਿਆਰ ਧਰਮ ਨਾਲ ਕੋਕੇ ਜੜ ਦਿੱਤੇ। ਹੋ ਸ਼ੁਕਰ ਮਾਲਕਾ ਤੇਰਾ ਤੂੰ ਇਹਨੇ ਜੋਗੇ ਕਰ ਦਿੱਤੇ, ਹਾਏ ਸ਼ੁਕਰ ਮਾਲਕਾ ਤੇਰਾ ਤੂੰ ਇਹਨੇ ਜੋਗੇ ਕਰ ਦਿੱਤੇ। ਬਸ ਜਾਉਣਾ ਸਿੱਖ ਲੈਣਾ, ਜਦ ਮਾਪੇ ਹੱਸਦੇ ਵੇਖਦਾ ਆ ਬਸ ਦੁਨੀਆ ਜਿੱਤ ਲੈਣਾ, ਜਦ ਮਾਪੇ ਹੱਸਦੇ ਵੇਖਦਾ ਆ ਬਸ ਦੁਨੀਆ ਜਿੱਤ ਲੈਣਾ। ਕਦੇ ਖਾਲੀ ਖਾਤੇ ਹੁੰਦੇ ਸੀ ਅੱਜ ਸਾਰੇ ਭਰ ਦਿੱਤੇ, ਕਦੇ ਖਾਤੇ ਖਾਲੀ ਹੁੰਦੇ ਸੀ ਅੱਜ ਸਾਰੇ ਭਰ ਦਿੱਤੇ। ਹੋ ਸ਼ੁਕਰ ਮਾਲਕਾ ਤੇਰਾ ਤੂੰ ਇਹਨੇ ਜੋਗੇ ਕਰ ਦਿੱਤੇ, ਹਾਏ ਸ਼ੁਕਰ ਮਾਲਕਾ ਤੇਰਾ ਤੂੰ ਇਹਨੇ ਜੋਗੇ ਕਰ ਦਿੱਤੇ। दे बूटे नू तू फल भी ला दते कदे घर मेरे दे तख्ते नहीं सी तख्त बिठा दते कदे घर मेरे दे तख्ते नहीं सी तख्त बिठा दते सब दाता दाता तेरिया ने चरना विच तर दते हो शुक्र मालका तेरा तू इने जोगे कर दते हाय शुक्र मालका तेरा तू इने जोगे कर दते दस रोने आओ फिल्म वर्गी जिंदगी दा थोरे किदा एंड होने हाय फिल्म वर्गी जिंदगी दा थोरे किदा एंड होने हो आर नेत तू चुकदा रह तेन चुकन नू दर्द ते हो शुक्र मालका तेरा तू इने जोगे कर दते हाय शुक्र मालका तेरा तू इने जोगे कर दते
जी शुक्र मालका तेरा तू इन्ने जोगे कर दिते वाकई शुकराना ता जिन्ना कीता जावे ओना ही घट है ना और ए एहसास हर पाले साडे अंदर उपजदा रहना भी बहुत जरूरी हुंदा है क्योंकि जदों सानू शुकराना करना नहीं आउंदा जदों शुकराने दी जांच साडे जीवन दे विच नहीं आउंदी सानू उदों तक साडे जीवन दे विच जिहड़ा हंकार है हौम है उहदा जिहड़ा प्रकोप है वह जरूर बनिया रहा कि ना कि सो तुसी कहो गे भी ये कि गल्लां प्रकोप वैसे जे असी आम तौर दे उत्ते भी देखिए ता छोटिया छोटिया चीजा जो असी अपने आले दुआले भी जेडे साडे लोग हुंदे आ जे उन्हां दा भी थोड़ा थोड़ा शुकराना करदे जाइए ता भी सानू किते ना किते यह एहसास जरूर हुंदा है कि जिहड़े साडे नाल लोग जुड़दे आ जिन्हां दे नाल साडा मेल मिलाप हुंदा है जां जिन्हां नूं परमात्मा असल दे विच साडे लई सिरजदा साडे नेड़े लैके आउंदा उहदे पिछे भी कोई ना कोई खास मकसद जरूर हुंदा है पर जदों साडे अंदर ए चीज घर कर जांदी है या ए विचार जिहड़ा किते ना किते साडे मन दे विच बैठ जांदा है कि जो तुसी कर रहे हो वह सिर्फ ते सिर्फ थोड़ी अपनी मेहनत है तो किते ना किते हंकार दा एक कण आ वह जरूर साडे अंदर समा जांदा है सो जदों हंकार दा कण साडे अंदर समाउंदा है भावें थोड़े रूप च होवे भावें बहुते रूप च होवे वह जरूर किते ना किते नुकसान साडा ही करदा है सो शुकराने विच जीना जिहड़ा आ वह बहुत ही जरूरी है बहुत ही लाजमी है और जदों असीं शुकराने दे विच जीना सिख जांदे आ तां बहुत सारे दुखां तों बहुत सारियां तकलीफां तों अपने आप निजात जिहड़ी है वह मिलदी जांदी है अजमा के देखियो ते लो जी प्रोग्राम दे विच एक बार फिर तो थोड़ा स्वागत करदे आ आर नैत दी आवाज दे विच गीत पहला सुनिया उम्मीद करदी आ पसंद जरूर आया होना गीत तो बाद एक बार फिर थोड़ा सारिया का स्वागत करदे आ ते इत्थे साडे नाल कुछ दोस्त टैलीग्राम दे जरिए जुड़े हुए ने मैं उन्हां नूं भी शामिल करदी जावां साडे नाल जुड़ चुके ने जी नरेंद्र राठौर साहब साडे सब तो पहले मेहमान हुंदे ने प्रोग्राम दे विच बहुत बहुत जी आयां नूं राठौर साहब प्रोग्राम दे विच और सत श्री अकाल बुला रहे ने बहुत प्यार भरी सत श्री अकाल तुहानू भी ते कहंदे सारे परिवार नूं फतेह जी साडे वल्लों गुरफतेह तुहानू और परिवार तक थोड़ी फतेह जिहड़ी पहुंच गई है इधर गुरिंदर सिंह होरी वर्जीनिया वाले भी साडे नाल जुड़ चुके ने क्या बात है जी बहुत बहुत जी आयां नूं खुशामदीद ते सत श्री अकाल कहंदे आप सब नूं बहुत प्यार भरी सत श्री अकाल साडे वल्लों भी आप सब नूं ते अज गार्डनिंग दा काम मैनूं लगदा कर रहे हैं बहुत सोहणी तस्वीर भेजी है जी ते लाइट्स लग रही हैं सोलर लाइट्स मैनूं जित्थों तक अंदाजा हो रहा है सो सोहणा मौसम है तुहाडे मैनूं लगदा कि ठंड हौली हौली वैसे अमरीका जां कनेडा वर्गे देशां दे विच वधणी शुरू हो गई है पर जिस तरह तुहाडी जिहड़ा बैकयार्ड दे विच जां फ्रंट यार्ड दे विच तुसी जिथे भी ए गार्डनिंग कर रहे हो या फिर ए लाइट्स जिहड़ियां ला रहे हो तां मौसम बड़ा सुहावना जिहा लग रहा आले दुआले सो वधिया जी लगे रहो रेडियो ते तुहाडी सांझ साडे नाल बनी हुई है और असी भी देख लो तुहाडे इस कारज दे विच नाल नाल सहाई हो रहे हां ना रेडियो दी इस आवाज दी दुनिया दे राही सो ਤੁਹਾਡੇ ਹਮ ਸਫ਼ਰ ਅਸੀਂ ਬਣੇ ਹੋਏ ਹਾਂ ਤੁਸੀਂ ਬਣੇ ਰਹੋ ਸਾਡੇ ਹਮ ਸਫ਼ਰ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ ਤੁਸੀਂ ਇਹ ਸਾਂਝ ਵੀ ਬਣਾਈ ਆ ਕਹਿੰਦੇ ਪੁਟਿੰਗ ਅਪ ਕ੍ਰਿਸਮਸ ਲਾਈਟਸ ਕਿਡਸ ਸਟਾਰਟਡ ਬਟ ਆਈ ਹੈਵ ਟੂ ਫਿਨਿਸ਼ ਇਟ ਠੀਕ ਹੈ ਜੀ ਬੱਚੇ ਅਸਲ ਦੇ ਵਿੱਚ
ਸ਼ੁਰੂ ਹੀ ਕਰਨਾ ਜਾਣਦੇ ਹੁੰਦੇ ਆ, ਜਦੋਂ ਉਹਨਾਂ ਨੂੰ ਲੱਗਦਾ ਹੁੰਦਾ ਨਾ ਕਿ ਇਹ ਤਾਂ ਕੰਮ ਥੋੜਾ ਜ਼ਿਆਦਾ ਹੀ ਆ, ਤਾਂ ਫਿਰ ਉਹ ਆਪ ਹਿਚਕਚਾਉਣ ਲੱਗ ਜਾਂਦੇ ਹੁੰਦੇ ਆ ਤੇ ਕੰਮ ਜਿਹੜੇ ਆ ਉਹ ਨੇਪਰੇ ਸਾਨੂੰ ਵੀ ਚਾੜਨੇ ਪੈਂਦੇ ਹੁੰਦੇ ਆ। ਸੋ ਲੱਗੇ ਰਹੋ ਗੁਰਿੰਦਰ ਸਿੰਘ ਜੀ ਔਰ ਬਣੇ ਰਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਜੀ ਆਇਆਂ ਨੂੰ ਇੱਕ ਵਾਰ ਫਿਰ ਤੋਂ ਤੇ ਬਹੁਤ ਬਹੁਤ ਧੰਨਵਾਦ ਜੀ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਅਗਲੇ ਸਿਲਸਿਲੇ ਵੱਲ ਵੱਧਦੇ ਹਾਂ ਤੇ ਅਗਲਾ ਜਿਹੜਾ ਸਿਲਸਿਲਾ ਹੈ ਉਹ ਹੈ ਜੀ ਕਿਹੜਾ ਆ? ਹਾਂਜੀ ਬਿਲਕੁਲ, ਅਗਲਾ ਸਿਲਸਿਲਾ ਹੈ ਮੌਸਮ ਦਾ ਤੇ ਮੌਸਮ ਤੋਂ ਬਾਅਦ ਨਾਲ ਹੀ ਨਾਲ ਫਿਰ ਆਪਾਂ ਕਰਾਂਗੇ ਅੱਜ ਦਾ ਵਿਚਾਰ ਵੀ ਸਾਂਝਾ। ਤੇ ਲਓ ਫਿਰ ਵੱਧਦੇ ਹਾਂ ਮੌਸਮ ਵੱਲ। ਦੋਸਤੋ ਮੌਸਮ ਦੀ ਗੱਲ ਕਰਾਂ ਤੇ ਸਾਡੇ ਆਪਣੇ ਸ਼ਹਿਰ ਮੈਲਬਨ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਹੈ ਔਰ ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ ਤੱਕ ਜਾਣ ਦੀ ਉਮੀਦ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਔਰ ਬੱਦਲਬਾਈ ਜਿਹੜੀ ਆ ਉਹ ਵੀ ਬਣੀ ਰਹਿਣੀ ਆ ਤੇ ਸੂਰਜ ਦੇਵਤਾ ਹੁਰੀ ਜਿਹੜੇ ਆ ਉਹ ਵਿੱਚ ਵਿੱਚ ਤਿੱਖੀ ਜਿਹੀ ਇੱਕ ਤੱਕਣੀ ਉਹ ਮਾਰਦੇ ਰਹਿਣਗੇ, ਯਾਨੀ ਕਿ ਜਿਹੜਾ ਤਾਪਮਾਨ ਆ ਉਹ ਵੀ ਬਣਿਆ ਰਹਿਣਾ ਪਰ ਬੱਦਲਬਾਈ ਜਿਹੜੀ ਆ ਉਹਦੇ ਨਾਲ ਥੋੜਾ ਜਿਹਾ ਜਿਹੜਾ ਗਰਮੀ ਦਾ ਪ੍ਰਕੋਪ ਹੈ ਉਹ ਕਾਬੂ ਦੇ ਵਿੱਚ ਰਹੇਗਾ। ਸਿਡਨੀ ਦੇ ਵਿੱਚ ਅੱਜ 16 ਡਿਗਰੀ ਤੋਂ ਲੈ ਕੇ 25 ਡਿਗਰੀ ਸੈਲਸੀਅਸ ਤੱਕ ਤਾਪਮਾਨ ਹੈ। ਇੱਥੇ ਵੀ ਲਗਭਗ ਜਿਹੜਾ ਮੌਸਮ ਮੈਲਬਨ ਵਰਗਾ ਹੀ ਦਿਖਾਈ ਦੇ ਰਿਹਾ ਔਰ ਇੱਥੇ ਵੀ ਕਿਤੇ ਕਿਤੇ ਅਸਮਾਨ 'ਚ ਬੱਦਲਬਾਈ ਜਿਹੜੀ ਆ ਦਿਖਾਈ ਦੇ ਸਕਦੀ ਹੈ। ਬ੍ਰਿਸਬੇਨ ਦੇ ਵਿੱਚ ਅੱਜ ਕਾਫੀ ਗਰਮੀ ਹੈ, 19 ਡਿਗਰੀ ਸੈਲਸੀਅਸ ਤੋਂ ਲੈ ਕੇ 31 ਡਿਗਰੀ ਸੈਲਸੀਅਸ ਤੱਕ ਤਾਪਮਾਨ ਇੱਥੇ ਚਲੇ ਜਾਣਾ ਤੇ ਧੁੱਪ ਬਣੀ ਰਹਿਣੀ ਹੈ। ਪਰਥ ਦੇ ਵਿੱਚ 13 ਡਿਗਰੀ ਤੋਂ ਲੈ ਕੇ 25 ਡਿਗਰੀ ਸੈਲਸੀਅਸ ਤੱਕ ਅੱਜ ਤਾਪਮਾਨ ਦੱਸਿਆ ਗਿਆ। ਇੱਥੇ ਵੀ ਲਗਭਗ ਮੈਲਬਨ ਵਰਗਾ ਹੀ ਮੌਸਮ ਹੈ। ਐਡੀਲੇਡ ਦੇ ਵਿੱਚ ਅੱਜ 13 ਡਿਗਰੀ ਸੈਲਸੀਅਸ ਤੋਂ ਲੈ ਕੇ 27 ਡਿਗਰੀ ਸੈਲਸੀਅਸ ਤੱਕ ਤਾਪਮਾਨ ਦੱਸਿਆ ਗਿਆ। ਇੱਥੇ ਵੀ ਗਰਮੀ ਜਿਹੜੀ ਪੂਰੀ ਜੋਬਨ ਤੇ ਆ, ਯਾਨੀ ਕਿ ਇੰਨੀ ਜ਼ਿਆਦਾ ਨਹੀਂ ਕਹਿ ਸਕਦੇ ਅਸੀਂ ਕਹਾਂਗੇ ਵੀ 27 ਡਿਗਰੀ ਹੈ ਤੇ, ਕਿਉਂਕਿ ਕੈਨੇਡਾ ਵਾਲਿਆਂ ਨੂੰ ਇੰਨੀ ਗਰਮੀ ਜਿਹੜੀ ਉਹ ਇੰਨੀ ਕੋਈ ਖਾਸ ਨਹੀਂ ਲੱਗਦੀ ਹੋਣੀ, ਪਰ 27 ਡਿਗਰੀ ਸੈਲਸੀਅਸ ਤੇ ਜਾ ਕੇ ਵੀ ਤਾਪਮਾਨ ਜਿਹੜਾ ਕਾਫੀ ਜ਼ਿਆਦਾ ਹੁੰਦਾ। ਜੇਕਰ ਪੂਰੀ ਧੁੱਪ ਹੋਵੇ ਤਾਂ ਫਿਰ ਗਰਮੀ ਜਿਹੜੀ ਆ ਉਹ ਬਹੁਤ ਚੁੱਭਵੀਂ ਹੁੰਦੀ ਹੈ। ਇੱਥੇ ਕੈਨਬਰਾ ਦੇ ਵਿੱਚ ਅੱਜ 11 ਡਿਗਰੀ ਸੈਲਸੀਅਸ ਦੱਸੀ ਗਈ ਹੈ ਜੀ ਘੱਟ ਤੋਂ ਘੱਟ, ਔਰ 29 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਉਹ ਚਲੇ ਜਾਣਾ। ਇੱਥੇ ਵੀ ਗਰਮੀ ਹੈ ਅੱਜ ਔਰ ਨਾਲ ਨਾਲ ਇੱਥੇ ਥੰਡਰਸਟੋਰਮ ਵੀ ਦੱਸੇ ਗਏ ਆ। ਸੋ ਬਚ ਕੇ ਕੈਨਬਰਾ ਵਾਲਿਓ ਧਿਆਨ ਰੱਖਿਓ ਆਪਣਾ। ਹੋਬਾਰਟ ਦੇ ਵਿੱਚ ਅੱਜ 14 ਡਿਗਰੀ ਸੈਲਸੀਅਸ ਤੋਂ ਲੈ ਕੇ 21 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਉਹ ਚਲੇ ਜਾਣਾ ਆ ਔਰ ਇੱਥੇ ਵੀ ਮੌਸਮ ਸੁਹਾਵਣਾ ਜਿਹਾ ਆ। ਡਾਰਵਿਨ ਦੇ ਵਿੱਚ 27 ਡਿਗਰੀ ਸੈਲਸੀਅਸ ਤੋਂ ਲੈ ਕੇ 35 ਡਿਗਰੀ ਸੈਲਸੀਅਸ ਤੱਕ ਲਗਭਗ ਇੱਥੇ ਇਸ ਤਰ੍ਹਾਂ ਦਾ ਹੀ ਮੌਸਮ ਹਮੇਸ਼ਾ ਰਹਿੰਦਾ ਆ। ਤੇ ਲਓ ਜੀ ਇਹ ਸੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਸ਼ਹਿਰਾਂ ਦਾ ਮੌਸਮ ਤਾਂ ਅਸੀਂ ਸਾਂਝਾ ਕਰਤਾ ਪਰ ਮੈਨੂੰ ਲੱਗਦਾ ਵੀ ਅੱਜ ਇੱਕ ਚੀਜ਼ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਭੁੱਲ ਗਈ, ਉਹ ਸੀ ਸਮਾਂ। ਅੱਜ ਸਮਾਂ ਨਹੀਂ ਆਪਾਂ ਸਾਂਝਾ ਕੀਤਾ ਹਨਾ, ਸੋ ਲਓ ਜੀ ਸਮਾਂ ਵੀ ਆਪਾਂ ਸਾਂਝਾ ਕਰ ਲੈਂਦੇ ਹਾਂ। ਫਿਰ ਅੱਜ ਮੈਲਬਨ, ਸਿਡਨੀ ਤੇ ਕੈਨਬਰਾ ਦੇ ਵਿੱਚ ਇਸ ਵੇਲੇ ਜਿਹੜਾ ਸਮਾਂ ਉਹ ਹੈ 8:18 ਦਾ, ਤੇ ਉਧਰ ਪਰਥ ਦੇ ਵਿੱਚ ਅਜੇ 4:39 ਹੀ ਹੋਏ ਆ, ਤੇ ਇੱਧਰ ਸਾਡੇ ਜਿਹੜੇ ਕੁਛ ਹੋਰ ਹਿੱਸੇ ਨੇ, ਯਾਨੀ ਕਿ ਐਡੀਲੇਡ ਦੇ ਵਿੱਚ ਸਮਾਂ ਜਿਹੜਾ ਉਹ ਇਸ ਵੇਲੇ ਸਾਡੇ ਤੋਂ ਅੱਧਾ ਘੰਟਾ ਪਿੱਛੇ ਹੈ, ਤੇ ਨਿਊਜ਼ੀਲੈਂਡ ਦੇ ਵਿੱਚ ਵੀ ਸਮਾਂ ਜਿਹੜਾ ਉਹ ਸਾਡੇ ਤੋਂ 2 ਘੰਟੇ ਅੱਗੇ ਹੈ, 10:18 ਦਾ ਸਮਾਂ ਜਿਹੜਾ ਉਹ ਉੱਥੇ ਹੋ ਚੁੱਕਿਆ ਹੈ। ਤੇ ਜੇ ਪਰਥ ਦੇ ਵਿੱਚ ਦੇਖਾਂ ਤਾਂ 5:18 ਦਾ ਅਸਲ ਦੇ ਵਿੱਚ ਇੱਥੇ ਸਮਾਂ ਆ ਉਹ ਹੋਇਆ ਆ, ਤੇ ਇੱਧਰ ਕੈਨੇਡਾ ਦੇ ਵਿੱਚ ਜੇ ਦੇਖੀਏ ਵੈਨਕੂਵਰ, ਤੇ ਵੈਨਕੂਵਰ ਦੇ ਵਿੱਚ ਸਮਾਂ ਜਿਹੜਾ ਉਹ 1:18 ਦਾ ਆ, ਸੋਮਵਾਰ ਚੱਲ ਰਿਹਾ ਉੱਥੇ, ਤੇ ਟੋਰੋਂਟੋ ਦੇ ਵਿੱਚ ਵੀ ਸੋਮਵਾਰ ਆ, ਟੋਰੋਂਟੋ ਦੇ ਵਿੱਚ ਸ਼ਾਮ ਪੈ ਗਈ ਆ, 4:18 ਉੱਥੇ ਹੋ ਗਏ ਆ, ਤੇ ਇੱਧਰ ਐਲਏ ਦੇ ਵਿੱਚ ਵੀ ਦੁਪਹਿਰ ਚੱਲ ਰਹੀ ਹੈ ਸੋਮਵਾਰ ਦੀ, 1:18 ਦਾ ਜਿਹੜਾ ਸਮਾਂ, ਨਿਊਯਾਰਕ ਦੇ ਵਿੱਚ ਸ਼ਾਮ ਪਈ ਹੋਈ ਹੈ, 4:18 ਉੱਥੇ ਹੋਏ ਹੋਏ ਆ, ਤੇ ਸੋਮਵਾਰ ਦੀ ਰਾਤ ਪਈ ਹੋਈ ਹੈ ਲੰਡਨ ਦੇ ਵਿੱਚ, ਸੋਮਵਾਰ ਦੀ ਰਾਤ ਦੇ 9:19 ਉੱਥੇ ਹੋ ਚੁੱਕੇ ਆ। ਇੱਧਰ ਮੰਗਲਵਾਰ ਦਾ ਦਿਨ ਕਿੱਥੇ ਕਿੱਥੇ ਚੜਿਆ ਹੋਇਆ, ਮੰਗਲਵਾਰ ਚੜ ਚੁੱਕਿਆ ਜੀ ਹਾਂਗਕਾਂਗ ਦੇ ਵਿੱਚ, 5:19 ਦਾ ਇਸ ਵੇਲੇ ਸਮਾਂ ਹੈ, ਤੇ ਇੱਧਰ ਮੰਗਲਵਾਰ ਦੁਬਈ ਦੇ ਵਿੱਚ ਵੀ ਚੜ ਚੁੱਕਿਆ 1:19, ਕਾਫੀ ਵੱਡਾ ਤੜਕਾ। ਤੇ ਉਧਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇਸ ਵੇਲੇ 2:49 ਦਾ ਸਮਾਂ ਜਿਹੜਾ ਉਹ ਮੰਗਲਵਾਰ ਦੀ ਸਵੇਰ ਦਾ, ਯਾਨੀ ਕਿ ਅੱਧੀ ਰਾਤ ਦੇ ਤੜਕੇ ਦਾ ਉੱਥੇ ਵੀ ਹੋ ਚੁੱਕਿਆ। ਤੇ ਲਓ ਅਸੀਂ ਇਹ ਸੀ ਸਮਾਂ, ਤੇ ਸਮੇਂ ਤੋਂ ਬਾਅਦ ਅਸੀਂ ਅੱਜ ਦੇ ਵਿਚਾਰ ਵੱਲ ਵੀ ਵਧਣਾ, ਤੇ ਫਿਰ ਕਿਉਂ ਨਾ ਵਧੀਏ ਆਪਣੇ ਅੱਜ ਦੇ ਵਿਚਾਰ ਵੱਲ। ਤੇ ਲਓ ਜੀ ਅੱਜ ਦਾ ਵਿਚਾਰ ਇਹ ਹੈ ਕਿ ਇੱਛਾ ਪੂਰੀ ਨਹੀਂ ਹੁੰਦੀ ਤਾਂ ਕ੍ਰੋਧ ਵੱਧਦਾ ਹੈ, ਤੇ ਜੇ ਇੱਛਾ ਪੂਰੀ ਹੁੰਦੀ ਹੈ ਤਾਂ ਲੋਭ ਵੱਧਦਾ ਹੈ। ਇਸ ਲਈ ਜ਼ਿੰਦਗੀ ਦੀ ਹਰ ਸਥਿਤੀ ਦੇ ਵਿੱਚ ਧੀਰਜ ਬਣਾਈ ਰੱਖਣਾ ਹੀ ਸਭ ਤੋਂ ਉੱਤਮ ਕਰਮ ਆ। ਸੋ ਦੇਖੋ ਦੋ ਸਥਿਤੀਆਂ ਨੇ। ਜਦੋਂ ਇੱਛਾ ਪੂਰੀ ਨਹੀਂ ਹੁੰਦੀ ਤਾਂ ਇਨਸਾਨ ਦੇ ਅੰਦਰ ਕੀ ਵੱਧਦਾ ਆ, ਗੁੱਸਾ ਕ੍ਰੋਧ ਵੱਧਦਾ ਆ, ਹਨਾ। ਜਦੋਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਤਾਂ ਫਿਰ ਲੋਭ ਵੀ ਵੱਧਦਾ ਆ, ਹੰਕਾਰ ਵੀ ਵੱਧਦਾ, ਹਨਾ। ਜਦੋਂ ਸਾਨੂੰ ਲੱਗਦਾ ਕਿ ਸਾਨੂੰ ਤਾਂ ਸਭ ਕੁਛ ਮਿਲ ਰਿਹਾ, ਹਨਾ, ਔਰ ਫਿਰ ਸ਼ਾਇਦ ਸਾਡੀ ਜਿਹੜੀ ਦੂਰੀ ਆ ਪਰਮਾਤਮਾ ਤੋਂ ਵੀ ਬਣਦੀ ਜਾਂਦੀ ਹੈ, ਸਾਨੂੰ ਐਂ ਲੱਗਦਾ ਕਿ ਸ਼ਾਇਦ ਜੋ ਹੋ ਰਿਹਾ ਉਹ ਸਾਡੀ ਆਪਣੀ, ਜਿਵੇਂ ਮੈਂ ਪਹਿਲਾਂ ਹੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਕਈ ਵਾਰ ਇਹੋ ਜਿਹੇ ਭੁਲੇਖਿਆਂ ਦੇ ਵਿੱਚ ਅਸੀਂ ਜਿਉਂਦੇ ਹਾਂ। ਸੋ ਜਦੋਂ ਇੱਛਾ ਪੂਰੀ ਨਹੀਂ ਹੁੰਦੀ ਤਾਂ ਕ੍ਰੋਧ ਵੱਧਦਾ ਹੈ, ਤੇ ਜਦੋਂ ਇੱਛਾ ਪੂਰੀ ਹੁੰਦੀ ਹੈ ਤੇ ਲੋਭ ਵੱਧਦਾ। ਇਸ ਲਈ ਜੀਵਨ ਦੀ ਹਰ ਸਥਿਤੀ ਦੇ ਵਿੱਚ ਧੀਰਜ ਬਣਾ ਕੇ ਰੱਖਣਾ ਜਿਹੜਾ ਆ ਸਭ ਤੋਂ ਉੱਤਮ ਕਰਮ ਹੈ। ਸੋ ਜਦੋਂ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਕੁਛ ਚੰਗਾ ਮਿਲਦਾ ਆ ਤਾਂ ਉਹਦੇ ਲਈ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ, ਤੇ ਜਦੋਂ ਜੇ ਨਹੀਂ ਮਿਲਦਾ ਤਾਂ ਉਹਦੇ ਲਈ ਕ੍ਰੋਧਿਤ ਹੋਣ ਦੀ ਲੋੜ ਨਹੀਂ ਹੁੰਦੀ, ਉਹਦੇ ਲਈ ਗੁੱਸੇ ਹੋਣ ਦੀ ਲੋੜ ਨਹੀਂ ਹੁੰਦੀ, ਸਗੋਂ ਸ਼ਾਇਦ ਉਹਦੇ ਵਿੱਚ ਵੀ ਸਾਡੀ ਕੋਈ ਭਲਾਈ ਹੀ ਛੁਪੀ ਹੁੰਦੀ ਹੈ। ਇਸ ਲਈ ਸਾਨੂੰ ਧੀਰਜ ਬਣਾ ਕੇ ਰੱਖਣ ਦੀ ਜਿਹੜੀ ਵੱਡੀ ਲੋੜ ਹੁੰਦੀ ਹੈ। ਇਹ ਸੀ ਜੀ ਅੱਜ ਦਾ ਵਿਚਾਰ, ਤੇ ਉਮੀਦ ਕਰਦੇ ਹਾਂ ਤੁਸੀਂ ਅੱਜ ਦੇ ਵਿਚਾਰ ਦੇ ਨਾਲ ਵੀ ਬਿਲਕੁਲ ਸਹਿਮਤ ਹੋਵੋਗੇ। ਚਲੋ ਫਿਰ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਆਪਾਂ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਵੱਲ, ਤੇ ਅਗਲਾ ਗੀਤ ਹਰਫ ਚੀਮਾ ਤੇ ਕੰਵਰ ਗਰੇਵਾਲ ਦੀਆਂ ਆਵਾਜ਼ਾਂ ਦੇ ਵਿੱਚ, ਤੇ ਗੀਤ ਤੋਂ ਬਾਅਦ ਅਗਲੇ ਸਿਲਸਿਲੇ ਚ ਬਹੁਤ ਜਲਦੀ ਆਉਂਦੇ ਹਾਂ ਵਾਪਸ, ਬਣੇ ਰਹੋ।
ਲਾਲਚਾਂ ਤੋਂ ਸੋਚਾਂ ਨੂੰ, ਲਾਲਚਾਂ ਤੋਂ ਸੋਚਾਂ ਨੂੰ,
ਲਾਲਚਾਂ ਤੋਂ ਸੋਚਾਂ ਨੂੰ ਆਜ਼ਾਦ ਰੱਖਿਓ, ਜਦੋਂ ਮੁੜਾਂਗੇ ਪੰਜਾਬ ਨੂੰ।
ਕੱਲੀ ਕੱਲੀ ਗੱਲ ਤੁਸੀਂ ਯਾਦ ਰੱਖਿਓ, ਜਦੋਂ ਮੁੜੋਗੇ ਪੰਜਾਬ। ਨਾਲ ਵਾਲੇ ਟੈਂਟ ਚ ਕਿੰਨੇ ਦਿਨ ਕੱਢਦੇ ਸੀ, ਇੱਕੋ ਮੈਲੀ ਪੈਂਟ ਚ ਰਾਲੀ ਦੀ ਰਸੋਈ ਬਣੀ, ਉਹ ਬੇਬੇ ਬਾਪੂ ਨਾਲ ਸੀ, ਉਹ ਕਿੰਨੀ ਵਾਰੀ ਮੀਂਹ ਦੇ ਵਿੱਚ ਉਹ ਚੋਈ ਤਰਪਾਲ ਸੀ। ਰੂਹ ਦੇ ਵਿੱਚ ਯਾਦਾਂ ਦਾ, ਰੂਹ ਦੇ ਵਿੱਚ ਯਾਦਾਂ ਦਾ, ਰੂਹ ਦੇ ਵਿੱਚ ਯਾਦਾਂ ਦਾ ਸਵਾਦ ਰੱਖਿਓ, ਜਦੋਂ ਮੁੜੋਗੇ ਪੰਜਾਬ ਨੂੰ। ਕੱਲੀ ਕੱਲੀ ਗੱਲ ਤੁਸੀਂ ਯਾਦ ਰੱਖਿਓ, ਜਦੋਂ ਮੁੜੋਗੇ ਪੰਜਾਬ ਨੂੰ। ਉਹ ਕੱਲੀ ਕੱਲੀ ਗੱਲ ਤੁਸੀਂ ਯਾਦ ਰੱਖਿਓ, ਜਦੋਂ ਮੁੜੋਗੇ ਪੰਜਾਬ। ਬੜੀਆਂ ਨੇ ਘਾਟਾਂ ਸਰਕਾਰਾਂ ਚ, ਸਾਡੇ ਵੀ ਗਿਰਾਵਟ ਤਾਂ ਆਈ ਕਿਰਦਾਰਾਂ ਚ।
ਝੁਕਣੇ ਨੀ ਦਿੰਦੀ ਸਾਨੂੰ ਤਾਕਤ ਉਹ ਕਿਹੜੀ ਐ, ਸੱਚੇ ਸਤਿਗੁਰਾਂ ਅੱਜ ਪਾਰ ਲਾਤੀ ਬੇੜੀ ਐ।
ਚੇਤੇ ਅਸੀਂ ਕਿਹਦੀ ਹਾਂ, ਚੇਤੇ ਅਸੀਂ ਕਿਹਦੀ ਹਾਂ,
ਉਹ ਚੇਤੇ ਅਸੀਂ ਕਿਹਦੀ ਹਾਂ, ਔਲਾਦ ਰੱਖਿਓ, ਜਦੋਂ ਮੁੜੋਗੇ ਪੰਜਾਬ ਨੂੰ।
ਕੱਲੀ ਕੱਲੀ ਗੱਲ ਤੁਸੀਂ ਯਾਦ ਰੱਖਿਓ, ਜਦੋਂ ਮੁੜੋਗੇ ਪੰਜਾਬ ਨੂੰ।
ਜਦੋਂ ਮੁੜੋਗੇ ਪੰਜਾਬ ਨੂੰ। ਸੱਤ ਸੌ ਸ਼ਹੀਦ ਹੋਏ ਹੋਏ ਕਿਹਦੇ ਕਰਕੇ, ਜਾਗਦਿਆਂ ਲੰਘੀਆਂ ਨੇ ਰਾਤਾਂ ਅੱਖਾਂ ਭਰ ਕੇ।
ਮੋਰ ਖਾਣ ਵਾਲੇ ਦੀਆਂ ਉਹ ਕੱਲੇ ਕੱਲੇ ਦਾਣੇ ਤੇ, ਉਹ ਲੱਗਦੇ ਪੰਜਾਬ ਹੀ ਨੇ ਉਹ ਪਿੰਡ ਹਰਿਆਣੇ ਦੇ।
ਉਮਰਾਂ ਲਈ ਸਾਂਝਾਂ ਨੂੰ, ਉਮਰਾਂ ਲਈ ਸਾਂਝਾਂ ਨੂੰ,
ਉਹ ਉਮਰਾਂ ਲਈ ਸਾਂਝਾਂ ਨੂੰ ਆਬਾਦ ਰੱਖਿਓ ਜਦੋਂ ਮੁੜਾਂਗੇ ਪੰਜਾਬ ਨੂੰ। ਕੱਲੀ ਕੱਲੀ ਗੱਲ ਤੁਸੀਂ ਯਾਦ ਰੱਖਿਓ ਜਦੋਂ ਮੁੜੋਗੇ ਪੰਜਾਬ ਨੂੰ। ਉਹ ਕੱਲੀ ਕੱਲੀ ਗੱਲ ਤੁਸੀਂ ਯਾਦ ਰੱਖਿਓ ਜਦੋਂ ਮੁੜੋਗੇ ਪੰਜਾਬ ਨੂੰ।
ਲਓ ਜੀ, ਕੱਲੀ ਕੱਲੀ ਗੱਲ ਤੁਸੀਂ ਯਾਦ ਰੱਖਿਓ ਜਦੋਂ ਮੁੜਾਂਗੇ ਪੰਜਾਬ ਨੂੰ। ਕਿਆ ਹੀ ਬਾਤ ਹੈ! ਹੁਣ ਜਿਹੜਾ ਚਾਹ ਹੈ, ਜਿਹੜਾ ਸਿਦਕ ਹੈ, ਔਰ ਜਿਸ ਦੇ ਸਬਰ ਦੇ ਨਾਲ ਇਸ ਮੋਰਚੇ ਨੂੰ ਸਾਰਿਆਂ ਨੇ ਰਲ ਮਿਲ ਕੇ ਜਿੱਤਿਆ। ਔਰ ਇਸ ਮੋਰਚੇ ਦੇ ਵਿੱਚ ਜਦੋਂ ਅਸੀਂ ਪਿਛਲੇ ਹਫ਼ਤੇ ਗੱਲ ਕਰ ਰਹੇ ਸਾਂ ਅੰਬਰਦੀਪ ਹੋਰਾਂ ਦੇ ਨਾਲ, ਤਾਂ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਆਮ ਲੋਕ ਸੀ, ਜਿਹੜੇ ਪਿੰਡਾਂ ਤੋਂ ਸੱਚੀਆਂ ਸੱਚੀਆਂ ਭਾਵਨਾਵਾਂ ਦੇ ਨਾਲ ਜੁੜੇ ਸੀ, ਹਨਾ, ਔਰ ਉਹਨਾਂ ਦੀ ਗੱਲ ਵੀ ਵਾਕਈ ਹੋਣੀ ਬਹੁਤ ਜ਼ਰੂਰੀ ਸੀ। ਔਰ ਜੇ ਦੇਖਿਆ ਜਾਵੇ ਤਾਂ ਉਹੀ ਲੋਕ ਅਸਲ ਦੇ ਵਿੱਚ ਸਾਡੀ ਅਸਲ ਸਟਰੈਂਥ ਬਣੇ ਸੀ, ਸਾਡੀ ਅਸਲ ਸ਼ਕਤੀ ਬਣੇ ਸੀ। ਔਰ ਜੇ ਉਹ ਨਾ ਹੁੰਦੇ ਤਾਂ ਕੁਛ ਵੀ ਜਿਹੜਾ ਸੰਭਵ ਨਹੀਂ ਸੀ ਹੋਣਾ, ਕਿਉਂਕਿ ਏਕੇ ਦੇ ਵਿੱਚ ਹੀ ਬਲ ਹੁੰਦਾ। ਔਰ ਇਹ ਕਹਿਣ ਦੀਆਂ ਗੱਲਾਂ ਨਹੀਂ ਹੁੰਦੀਆਂ, ਇਹ ਸਾਰਾ ਕੁਛ ਇੱਕ ਵਾਰ ਫੇਰ ਪ੍ਰੂਵ ਹੋਇਆ, ਸਿੱਧ ਹੋਇਆ। ਤੇ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਵੀ ਅਸੀਂ ਇਸ ਨਵੇਂ ਰਚੇ ਗਏ ਇਤਿਹਾਸ ਦੇ ਉੱਤੇ ਹੀ ਜਿਹੜੀ ਗੱਲਬਾਤ ਹੈ ਉਹ ਕਰਨ ਜਾ ਰਹੇ ਹਾਂ। ਸੋ ਸਾਡੇ ਨਾਲ ਹਮੇਸ਼ਾ ਵਾਂਗ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਸਾਂਝ ਬਣਾਉਂਦੇ ਹੁੰਦੇ ਆ, ਤੇ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਵੀ ਜਿਹੜੀ ਸਾਂਝ ਹੈ ਉਹ ਬਣਾਉਣ ਜਾ ਰਹੇ ਆ। ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਰਾਹੀਂ ਅਸੀਂ ਸਾਡੇ ਸਿੱਖ ਇਤਿਹਾਸ ਦੇ ਨਾਇਕਾਂ ਨੂੰ, ਸਿੱਖ ਵਿਰਾਸਤ ਨੂੰ, ਸਿੱਖ ਇਤਿਹਾਸ ਨੂੰ, ਸਿੱਖ ਸ਼ਖਸੀਅਤਾਂ ਨੂੰ ਅਸੀਂ ਤੁਹਾਡੇ ਰੂਬਰੂ ਕਰੀਏ, ਔਰ ਜੋ ਵੀ ਨਵਾਂ ਸਾਡੇ ਨਾਲ ਜੁੜਦਾ ਜਾ ਰਿਹਾ ਉਸ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਦਿਆਂ ਰਹੀਏ। ਸੋ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਜੁੜਦੇ ਹਾਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ ਨਾਲ। ਸੋ ਜੀ ਆਇਆਂ ਨੂੰ ਕਹਿੰਦੇ ਹਾਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਹਰਮਨ ਰੇਡੀਓ ਤੇ ਲਹਿਰਾ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਢਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੀ
ਪੰਜਾਬੀ ਦੇ ਇੱਕ ਸ਼ਾਇਰ ਦੀਆਂ 17 ਯਾਦ ਆਈਆਂ ਨੇ। ਦਿਲ ਦਿੱਤਿਆਂ ਆਵਾਜ਼ ਨੀ ਦਿਲ ਮਿਲਦੇ, ਬਿਨਾਂ ਦਿਲਾਂ ਦੇ ਲਿਆ ਨੀ ਪਿਆਰ ਮਿਲਦਾ। ਹੁਸਨ ਬਾਜ ਨਜਾਕਤਾਂ ਸੋਹਦੀਆਂ ਨਹੀਂ, ਬਿਨਾਂ ਤਾਂਘ ਦੇ ਨਹੀਂ ਦਿਲਦਾਰ ਮਿਲਦਾ। ਉਦਮ ਬਿਨਾਂ ਨੀ ਕੋਈ ਵੀ ਕੰਮ ਸਰਦਾ, ਕੰਮ ਕਰੇ ਬਿਨ ਨਹੀਂ ਸਤਿਕਾਰ ਮਿਲਦਾ। ਬਿਨਾਂ ਦਿੱਤੇ ਕੁਰਬਾਨੀ ਦੀ ਭੇਂਟ ਦਿਲਬਰ, ਨਹੀਂ ਆਜ਼ਾਦੀ ਦਾ ਖਿੜਿਆ ਗੁਲਜ਼ਾਰ ਮਿਲਦਾ। ਪੰਥ ਦੇ ਸਤਿਕਾਰੇ ਹੋਏ ਢਾਡੀ ਮਰਹੂਮ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਇੱਕ ਥਾਂ ਤੇ ਲਿਖਦੇ ਨੇ, ਭਾਗਾਂ ਨਾਲ ਨੇ ਦਿਲਬਰਾ ਜਿੱਤਾਂ ਤੇ ਹਾਰਾਂ। ਇੱਕ ਸਾਲ ਤੋਂ ਕਿਸਾਨ 3 ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਸੀ। ਕਿਸਾਨੀ ਸੰਘਰਸ਼ ਮੋਰਚੇ ਦੀ ਝੋਲੀ ਵਿੱਚ ਜਿੱਤ ਪਈ ਹੈ
ਜੀ।
ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪਏ। ਮੈਂ ਸਮਝਦਾ ਹਾਂ ਕਿਸਾਨਾਂ ਦੀਆਂ ਜ਼ਮੀਨਾਂ ਬਚ ਗਈਆਂ। ਅੱਜ ਹਰ ਕਿਸਾਨ ਦੇ ਘਰ ਵਿੱਚ ਖੁਸ਼ੀ ਦੇ ਡੰਕੇ ਵੱਜ ਰਹੇ ਨੇ।
ਬਿਲਕੁਲ,
ਕਿਸਾਨ ਦੀ ਅਜ਼ਮਤ ਨੂੰ ਇੱਕ ਪੰਜਾਬੀ ਦੇ ਸ਼ਾਇਰ ਨੇ ਆਪਣੀ ਕਲਮ ਦੇ ਨਾਲ ਬਿਆਨ ਕੀਤਾ। ਉਹ ਕਹਿੰਦਾ, ਉੱਠ ਕਿਸਾਨਾ ਸੁੱਤਿਆ, ਤੈਨੂੰ ਦਾਨੇ ਰਹੇ ਜਗਾ। ਤੂੰ ਰਾਜਕ ਸਾਰੇ ਹਿੰਦ ਦਾ, ਤੈਨੂੰ ਰੱਬ ਦਾ ਕਹਿਣ ਭਰਾ। ਤੂੰ ਤੜਕੇ ਉੱਠ ਹਲ ਜੋੜਦਾ, ਤੈਨੂੰ ਕੰਮ ਕਰਨ ਦਾ ਚਾ। ਤੂੰ ਗਰਮੀ ਸਰਦੀ ਝੱਲਦਾ, ਅਤੇ ਤੇਰੀ ਮਿਹਨਤ ਬੇਬਹਾ। ਤੂੰ ਧਰਤੀ ਦੇ ਵਿੱਚ ਧਨ ਦੱਬ ਕੇ ਰੱਬ ਨੂੰ ਲਵੇਂ ਧਿਆ। ਤੂੰ ਬੰਜਰ ਰੱਕੜ ਫੋਲ ਕੇ ਤੂੰ ਸੋਨਾ ਦੇਵੀ ਉਗਾ ਤੂੰ ਗੰਨੇ ਤੇ ਗੁੜ ਵੰਡਦਾ ਤੇਰਾ ਬਹੁਤਾ ਸਖੀ ਸੁਭਾਅ ਤੂੰ ਭਰ ਭਰ ਵੰਡੇ ਝੋਲੀਆਂ ਤੂੰ ਦੇਵੇਂ ਗਰੀਬ ਰਜਾ ਅੱਜ ਹਾਕਮ ਬਣਿਆ ਬਾਣੀਆਂ ਤੈਨੂੰ ਪਲ ਪਲ ਰਿਹਾ ਦਬਾ ਕਰ ਦਿੱਤੀ ਸੀਲ ਜ਼ਮੀਨ ਤੇਰੀ ਤੇਰੇ ਰੋਕੇ ਸਾਰੇ ਰਾਹ ਤੇਰੇ ਬੀਜ ਤੇ ਖਾਦਾਂ ਮਹਿੰਗੀਆਂ ਪਰ ਫਸਲ ਦਾ ਸਸਤਾ ਭਾ ਨਾ ਬਿਜਲੀ ਤੇ ਨਾ ਤੇਲ ਹੈ ਤੇਰੇ ਇੰਜਨ ਰਹੇ ਅੜਾ ਤੈਨੂੰ ਕਰਜੇ ਥੱਲੇ ਦੱਬ ਕੇ ਦੀਨ ਵਰੰਟ ਕਢਾ ਹੁਣ ਦਿਲਬਰ ਹੋ ਜਾ ਜਥੇਬੰਦ ਗਿਆ ਬਹੁਤਾ ਸਮਾਂ ਬਿਹਾ।
ਬਿਲਕੁਲ
ਹਿੰਦੁਸਤਾਨ ਦੀ ਕੇਂਦਰ ਸਰਕਾਰ ਵੱਲੋਂ ਜੋ ਕਾਲੇ ਕਾਨੂੰਨ ਬਣਾਏ ਗਏ ਸਨ ਉਸ ਨੂੰ ਲੈ ਕੇ ਦੇਸ਼ ਪ੍ਰਦੇਸ਼ਾਂ ਦੇ ਵਿੱਚ ਕਾਫੀ ਵਿਰੋਧ ਹੋਇਆ
ਜੀ।
ਕਾਲੇ ਕਾਨੂੰਨਾਂ ਦੀ ਵਿਰੋਧਤਾ ਹੋਈ। ਇਸ ਕਿਸਾਨ ਅੰਦੋਲਨ ਦੇ ਵਿੱਚ ਕੇਵਲ ਪੰਜਾਬ ਦੇ ਨਹੀਂ ਹਰਿਆਣਾ ਯੂਪੀ ਰਾਜਸਥਾਨ ਤਕਰੀਬਨ ਹਿੰਦੁਸਤਾਨ ਦੇ ਸਾਰਿਆਂ ਸੂਬਿਆਂ ਦੇ ਕਿਸਾਨ ਵੀ ਹਮਾਇਤ ਵਿੱਚ ਸ਼ਾਮਲ ਹੋਏ
ਜੀ।
ਆਪਾਂ ਕਹਿ ਸਕਦੇ ਹਾਂ ਕਿ ਇਹ ਕਿਸਾਨ ਸੰਘਰਸ਼ ਅੰਦੋਲਨ ਮਹਾ ਅੰਦੋਲਨ ਦਾ ਰੂਪ ਲੈ ਚੁੱਕਾ ਸੀ
ਜੀ।
ਬਹੁਤ ਵੱਡੀ ਪ੍ਰਾਪਤੀ ਸੀ। ਜਦੋਂ ਕੋਈ ਵੀ ਸੰਘਰਸ਼ ਧਰਨਾ ਮੁਜ਼ਾਹਰਾ ਜਾਂ ਅੰਦੋਲਨ ਸਰਕਾਰ ਦੇ ਵਿਰੋਧ ਵਿੱਚ ਸ਼ੁਰੂ ਹੁੰਦਾ
ਜੀ
ਉਹ ਬੜੀ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਹੁੰਦਾ ਪਰ ਜਦੋਂ ਸਮਾਂ ਪੈਂਦਾ ਜ਼ੋਰ ਸ਼ੋਰ ਘਟਣਾ ਸ਼ੁਰੂ ਹੋ ਜਾਂਦਾ।
ਬਿਲਕੁਲ
ਕਿਉਂਕਿ ਬੇਉਤਸ਼ਾਹ ਹੋ ਕੇ ਅੰਦੋਲਨ ਦਮ ਤੋੜ ਜਾਂਦਾ
ਜੀ।
ਸਰਕਾਰਾਂ ਡੰਗ ਟਪਾਉਣ ਦਾ ਕੰਮ ਕਰਦੀਆਂ ਨੇ ਉਹ ਮਸਲਾ ਹੱਲ ਨਹੀਂ ਕਰਨਾ ਚਾਹੁੰਦੀਆਂ। ਉਹ ਚਾਹੁੰਦੀਆਂ ਹਨ ਕਿ ਲੰਮਾ ਸਮਾਂ ਸੰਘਰਸ਼ ਚੱਲੇ ਪਰ ਆਪਾਂ ਨੇ ਇਸ ਅੰਦੋਲਨ ਦੇ ਵਿੱਚ ਵੇਖਿਆ ਕਿ ਸੰਘਰਸ਼ ਕਰ ਰਹੇ ਲੋਕਾਂ ਵਿੱਚ ਮਾਯੂਸੀ ਉਦਾਸੀ ਪੈਦਾ ਕਰਨ ਵਿੱਚ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ। ਢਹਿੰਦੀ ਕਲਾ ਵਾਲੇ ਲੋਕ ਹੌਲੀ ਹੌਲੀ ਸਾਥ ਛੱਡਣਾ ਸ਼ੁਰੂ ਕਰ ਦਿੰਦੇ ਨੇ
ਜੀ।
ਇਸ ਤਰ੍ਹਾਂ ਅੰਦੋਲਨ ਦੀ ਜਾਨ ਨਿਕਲ ਜਾਂਦੀ ਹੈ।
ਬਿਲਕੁਲ
ਜਨੂੰਨ ਚੜ੍ਹਦੀ ਕਲਾ ਤੇ ਉਤਸ਼ਾਹ ਹੀ ਸੰਘਰਸ਼ ਨੂੰ ਫੁਰਤੀਲਾ ਤੇ ਜਾਨਦਾਰ ਬਣਾਉਂਦੇ ਨੇ
ਜੀ।
ਮੌਜੂਦਾ ਸੰਘਰਸ਼ ਵਿੱਚ ਆਪਾਂ ਨੇ ਵੇਖਿਆ ਕਿ ਏਕਤਾ ਗੁਰਾਂ ਦੀ ਬਾਣੀ ਵਿਰਾਸਤ ਨੇ ਲੋਕਾਂ ਨੂੰ ਚੜ੍ਹਦੀ ਕਲਾ ਦੇ ਨਾਲ ਲਵਰੇਜ਼ ਕੀਤਾ ਹੋਇਆ ਸੀ
ਜੀ।
ਆਪਾਂ ਨੇ ਇਹ ਵੀ ਇਸ ਅੰਦੋਲਨ ਦੇ ਵਿੱਚ ਵੇਖਿਆ ਕਿ ਬੀਜੇਪੀ ਦਾ ਇਨਫਰਮੇਸ਼ਨ ਟੈਕਨੋਲੋਜੀ ਸੈੱਲ ਖਾਲਿਸਤਾਨੀ ਨਕਸਲੀਵਾਦ ਸੱਟ ਮਾਰਨਾ ਚਾਹੁੰਦੇ ਸੀ
ਜੀ।
ਪਰ ਕਿਸਾਨ ਜਾਗਰੂਕ ਸੀ, ਨੀਤੀਆਂ ਦੇ ਖਿਲਾਫ ਡਟ ਕੇ ਖੜਾ ਰਿਹਾ, ਸਰਕਾਰ ਦੀਆਂ ਨੀਤੀਆਂ
ਜੀ
ਇਹਨਾਂ ਸੰਘਰਸ਼ ਕਰ ਰਹੇ ਲੋਕਾਂ ਨੂੰ ਢਹਿ ਢੇਰੀ ਨਾ ਕਰ ਸਕੀਆਂ
ਜੀ ਜੀ।
ਸਰਕਾਰ ਨੂੰ ਝੁਕਣਾ ਪੈ ਗਿਆ ਕਿਉਂਕਿ ਪੰਜਾਬੀ ਹੱਕ ਲੈਣਾ ਜਾਣਦੇ ਹਨ
ਜੀ।
ਅੰਮ੍ਰਿਤਾ ਪ੍ਰੀਤਮ ਦੀਆਂ ਸਤਰਾਂ ਨੇ ਕਿੱਕਰਾ ਵੀ ਕੰਡਿਆ ਲਿਆ ਉਤੋਂ ਚੜਿਆ ਪੋ ਹੱਕ ਜਿਨ੍ਹਾਂ ਦੇ ਆਪਣੇ
ਆਪੇ
ਲੈਣਗੇ ਹੋ
ਜੀ।
ਪੰਜਾਬੀ ਆਪਣੇ ਹੱਕ ਲੈਣੇ ਜਾਣਦੇ ਹਨ
ਜੀ।
ਸਰਕਾਰਾਂ ਵੈਸੇ ਹੱਕ ਦੇ ਕੇ ਰਾਜੀ ਨਹੀਂ ਹੁੰਦੀਆਂ। 31 ਕਿਸਾਨ ਜਥੇਬੰਦੀਆਂ ਦਾ ਕਾਫਲਾ ਇਕੱਠਾ ਹੋ ਕੇ ਤੁਰਿਆ। ਇਹ ਕਿਸਾਨਾਂ ਦਾ ਕਾਫਲਾ ਆਪਣੀ ਮੰਜ਼ਲੇ ਮਕਸੂਦ ਵੱਲ ਵਧਦਾ ਚਲਾ ਗਿਆ
ਜੀ।
ਇੱਕ ਪੰਜਾਬੀ ਦੇ ਸ਼ਾਇਰ ਨੇ, ਇੱਕ ਉਰਦੂ ਦੇ ਸ਼ਾਇਰ ਨੇ ਕਿਹਾ ਸੀ, ਹਮ ਤੋ ਅਕੇਲੇ ਹੀ ਬੜੇ ਥੇ ਮੰਜ਼ਲ ਕੀ ਰਾਨਮ, ਹਮ ਸਫ਼ਰ ਮਿਲਤੇ ਗਏ ਕਾਰਵਾਂ ਬਣਤਾ ਗਿਆ
ਜੀ ਜੀ।
ਭਾਵੇਂ ਇਕੱਤੇ ਜਥੇਬੰਦੀਆਂ ਦੇ ਵਿਚਾਰਾਂ ਵਿੱਚ ਵਖਰੇਵਾਂ ਹੋ ਸਕਦਾ ਪਰ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਇਹ ਸੰਘਰਸ਼ ਲੜਿਆ ਗਿਆ
ਜੀ।
ਅੱਜ ਉਹਨਾਂ ਕਿਸਾਨਾਂ ਦੀ ਏਕਤਾ ਦਾ ਇਹ ਸਬੂਤ ਹੈ ਕਿ ਉਹਨਾਂ ਦੀ ਝੋਲੀ ਦੇ ਵਿੱਚ ਜਿੱਤ ਪਈ ਹੈ
ਜੀ।
ਕਿਸਾਨਾਂ ਨੂੰ, ਕਿਸਾਨ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਐਲਾਨ ਕੀਤਾ ਕਿ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਲੈਂਦੀ ਹੈ। ਸਰਕਾਰ ਨੇ ਇਹ ਵੀ ਯਤਨ ਕੀਤਾ ਸਮਝਾਉਣ ਦਾ ਪਰ ਕਹਿੰਦੇ ਸਰਕਾਰ ਸਮਝਾਉਣ ਵਿੱਚ ਨਾਕਾਮਯਾਬ ਰਹੀ ਹੈ ਔਰ ਕਾਲੀ ਕਾਨੂੰਨ ਵਾਪਸ ਲੈ ਲਏ ਗਏ ਹਨ। ਕਿਸਾਨ ਖੁਸ਼ੀ ਦੇ ਡੰਕੇ ਵਜਾ ਰਿਹਾ ਹੈ ਔਰ ਕਿਸਾਨ ਅੱਜ ਆਪਣੇ ਆਪਣੇ ਘਰਾਂ ਦੇ ਵਿੱਚ ਪਰਤ ਆਇਆ ਹੈ
ਜੀ।
ਔਰ ਇਸ ਗੱਲ ਦੀ ਸਾਰੇ ਪੰਜਾਬੀਆਂ ਨੇ ਸਾਰੇ ਹਿੰਦੁਸਤਾਨੀਆਂ ਨੇ ਰੱਜ ਕੇ ਖੁਸ਼ੀ ਮਨਾਈ ਹੈ ਔਰ ਸੱਚਮੁੱਚ ਇਹ ਗੁਰੂ ਨਾਨਕ ਦੀ ਅਪਾਰ ਬਖਸ਼ਿਸ਼ ਹੋਈ ਹੈ। ਇਹ ਜੋ ਕਾਫਲਾ ਤੁਰਿਆ ਸੀ ਉਸ ਕਾਫਲੇ ਨੂੰ ਆਪਣੇ ਮਿਸ਼ਨ ਦੇ ਵਿੱਚ ਸਫਲਤਾ ਪ੍ਰਾਪਤ ਹੋਈ ਹੈ।
ਬਿਲਕੁਲ ਜੀ।
ਮੈਨੂੰ ਕੁਝ ਸਤਰਾਂ ਯਾਦ ਆ ਰਹੀਆਂ ਨੇ
ਜੀ।
ਇੱਕ ਗੱਲ ਰੱਖੀ ਸਾਡੀ ਯਾਦ ਦਿਲੀਏ, ਛੇੜੀ ਨਾ ਅਸਾਨੂੰ ਅੱਜ ਤੋਂ ਬਾਅਦ ਦਿਲੀਏ, ਭਿੱਜੀ ਹੋਈ ਬਿੱਲੀ ਵਾਂਗ ਬਹਿ ਗਈ ਹਾਰ ਕੇ, ਆ ਗਿਆ ਪੰਜਾਬ ਦਿੱਲੀ ਫਤਿਹ ਕਰਕੇ, ਪਰਖ ਕੇ ਤੂੰ ਵੇਖ ਲਿਆ ਸਾਡਾ ਹੱਠ ਨੀ, ਚਾਇਆ ਬਹੁਤ ਤੋੜਨਾ ਅਸਾਂ ਦਾ ਇਕੱਠ ਨੀ,
ਬਿਲਕੁਲ
ਖੇਡਦੀ ਰਹੀ ਤੂੰ ਚਾਲਾਂ ਦਿਲ ਭਰ ਕੇ, ਆ ਗਿਆ ਪੰਜਾਬ ਦਿੱਲੀ ਫਤਿਹ ਕਰਕੇ, ਕੱਢ ਦਿੱਤੇ ਤੇਰੇ ਪਰਮ ਭੁਲੇਖੇ ਨੀ, ਅੱਜ ਤੇਰੀ ਹਾਰ ਸਾਰਾ ਜੱਗ ਦੇਖੇ ਨੀ, ਸਿੱਖਿਆ ਅਸਾਂ ਨੇ ਕਦੇ ਜਿਉਣਾ ਡਰ ਕੇ, ਆ ਗਿਆ ਪੰਜਾਬ ਦਿੱਲੀ ਫਤਿਹ ਕਰਕੇ, ਇੱਕ ਤੇਰੀ ਉੱਤੇ ਅਸਾਂ ਝੰਡੇ ਗੱਡੇ ਨੇ, ਤਿੰਨ ਬਿੱਲ ਵਾਪਸ ਕਰਾ ਕੇ ਛੱਡੇ ਨੇ,
ਬਿਲਕੁਲ
ਧੌਣ ਤੇਰੀ ਉੱਤੇ ਅਸਾਂ ਗੋਡਾ ਧਰ ਕੇ, ਆ ਗਿਆ ਪੰਜਾਬ ਦਿੱਲੀ ਫਤਿਹ ਕਰਕੇ, ਸਾਡੇ ਉੱਤੇ ਜਿਹੜੇ ਤੂੰ ਜ਼ੁਲਮ ਢਾਏ ਨੇ, ਜਾਣੇ ਨਹੀਂ ਉਹ ਕਦੇ ਦਿਲ ਚੋਂ ਭੁਲਾਏ ਨੇ, ਬੈਠੇ ਬੜਾ ਕੁਝ ਦਿਲ ਉੱਤੇ ਜਰ ਕੇ, ਆ ਗਿਆ ਪੰਜਾਬ ਦਿੱਲੀ ਫਤਿਹ ਕਰਕੇ, ਗਏ ਸੀ ਘਰਾਂ ਤੋਂ ਇਹ ਨਿਸ਼ਾਨਾ ਮਿੱਥ ਕੇ, ਆਵਾਂਗੇ ਮੁਸਾਫਿਰ ਜਰੂਰ ਜਿੱਤ ਕੇ, ਹੋ ਗਏ ਅਮਰ ਸਾਡੇ ਸੂਰੇ ਮਰ ਕੇ, ਆ ਗਿਆ ਪੰਜਾਬ
ਦਿੱਲੀ ਫਤਿਹ
ਕਰਕੇ।
ਬਹੁਤ ਖੂਬ ਜੀ।
ਇਹ ਜਿੱਤ ਜੋ ਕਿਸਾਨਾਂ ਦੀ ਝੋਲੀ ਵਿੱਚ ਪਈ ਹੈ, 750 ਕਿਸਾਨ ਸ਼ਹੀਦ ਵੀ ਹੋਇਆ ਹੈ
ਜੀ।
ਪੰਜਾਬੀ ਦੇ ਸ਼ਾਇਰ ਨੇ ਕਿਹਾ ਸੀ, ਸ਼ਹੀਦਾਂ ਦੀ ਬਸਤੀ ਨਾ ਮਿਲਦੀ ਏ ਸਸਤੀ, ਜੇ ਮਿਲਦੀ ਏ ਸਸਤੀ ਤਾਂ ਮਿਟਾ ਕੇ ਹਸਤੀ, ਹਸਤੀ ਕੋ ਮਿਲਤਾ ਹੈ ਰੁਤਬਾ ਨਿਰਾਲਾ, ਰੁਤਬੇ ਕੋ ਮਿਲਤੀ ਹੈ ਗੈਰਤ ਕੀ ਮਾਲਾ, ਮਾਲਾ ਦੇ ਮਨਕੇ ਨਾ ਮਿਲਦੇ ਬਾਜ਼ਾਰੀ, ਖਰੀਦੇ ਉਸ ਨੂੰ ਕੋਈ ਵਿਰਲਾ ਵਪਾਰੀ, ਕਰੇਗਾ ਉਹ ਸੌਦਾ ਸੱਚਾ, ਪਰਖੇਗਾ ਉਸ ਨੂੰ ਕੋਈ ਜਵਾਹਰੀ ਦਾ ਬੱਚਾ
ਜੀ ਜੀ।
ਔਰ 750 ਕਿਸਾਨਾਂ ਦੀ ਜੋ ਸ਼ਹਾਦਤ ਹੈ ਉਹ ਅਜਾਈ ਨਹੀਂ ਸੀ ਜਾਣੀ, ਅੱਜ ਉਹਨਾਂ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਜਾ ਰਹੇ ਹਨ
ਜੀ।
ਉਹਨਾਂ ਕਿਸਾਨਾਂ ਨੂੰ ਸਲਾਮ ਕੀਤਾ ਜਾ ਰਿਹਾ ਹੈ, ਸਲੂਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੇ ਇਸ ਅੰਦੋਲਨ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਨੇ
ਜੀ ਜੀ।
ਇਸ ਗੱਲ ਦੀ ਵੀ ਖੁਸ਼ੀ ਹੈ ਕਿ ਕਿਸਾਨਾਂ ਨੇ ਏਕਤਾ ਵਿਖਾ ਕੇ ਆਪਣਾ ਝੰਡਾ ਬਰਕਰਾਰ ਰੱਖਿਆ
ਜੀ।
ਉਹਨਾਂ ਨੇ ਅੱਜ ਵੀ ਇਹ ਐਲਾਨ ਕੀਤਾ ਕਿ ਅਗਰ ਸਰਕਾਰਾਂ ਸਾਡੇ ਨਾਲ ਕੋਈ ਤੇਰ ਮੇਰ ਕਰਨਗੀਆਂ, ਅਸੀਂ ਇਸੇ ਤਰ੍ਹਾਂ ਇਕੱਠ ਵਿਖਾ ਕੇ ਆਪਣਾ ਏਕਤਾ ਦਾ ਪ੍ਰਤੀਕ ਕਰਾਂਗੇ
ਜੀ ਜੀ। ਬਿਲਕੁਲ,
ਇਹ ਗੱਲ ਕਿਸਾਨਾਂ ਨੇ ਜਦੋਂ ਬਹੁਤ ਹੀ ਜ਼ਾਲਮ ਤਰੀਕੇ ਦੇ ਨਾਲ ਕਿਸਾਨਾਂ ਨੂੰ ਸੰਘਰਸ਼ ਨੂੰ ਢਾਹ ਲਾਉਣ ਦੀ ਯਤਨ ਕੀਤਾ ਗਿਆ, ਪਰ ਰਾਕੇਸ਼ ਡਕੈਤ ਜੀ ਦੇ ਇੱਕ ਅਥਰੂ ਨੇ ਸਾਰੇ ਕਿਸਾਨਾਂ ਨੂੰ ਇੱਕ ਮੰਚ ਉੱਤੇ ਲੈ ਆਂਦਾ
ਜੀ।
ਕਈ ਵਾਰੀ ਇਹ ਅਥਰੂ ਤਲਵਾਰ ਨਾਲੋਂ ਵੀ ਵੱਧ ਕੰਮ ਕਰ ਜਾਇਆ ਕਰਦੇ ਨੇ, ਔਰ ਡਕੈਤ ਜੀ ਦੀ ਇੱਕ ਅਥਰੂ ਨੇ ਸਾਰੇ ਕਿਸਾਨ ਇੱਕ ਮੰਚ ਉੱਤੇ ਲੈ ਆਂਦੇ
ਜੀ।
ਅੱਜ ਕਿਸਾਨਾਂ ਦੀ ਜਿੱਤ ਵਿੱਚ ਜੋ ਖੁਸ਼ੀ ਦੀ ਲਹਿਰ ਹੈ, ਉਹਨਾਂ ਦੀ ਝੋਲੀ ਦੇ ਵਿੱਚ ਜੋ ਜਿੱਤ ਪਈ ਹੈ, ਮੈਂ ਸਾਰੇ ਕਿਸਾਨਾਂ ਨੂੰ ਉਹਨਾਂ ਦੀ ਜਿੱਤ ਉੱਤੇ ਮੁਬਾਰਕਬਾਦ ਭੇਟ ਕਰਦਾ ਹਾਂ। ਹਰਮਨ ਟੀ ਵੱਲੋਂ, ਹਰਮਨ ਰੇਡੀਓ ਦੀ ਸਮੁੱਚੀ ਟੀਮ ਵੱਲੋਂ ਸਾਰੇ ਕਿਸਾਨਾਂ ਨੂੰ ਬਹੁਤ ਬਹੁਤ ਵਧਾਈ, ਸਲਾਮ, ਸਲੂਟ, ਔਰ ਅਸੀਂ ਆਸ ਕਰਦੇ ਹਾਂ ਕਿ ਇਹ ਕਿਸਾਨ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣੀ ਏਕਤਾ ਦੇ ਪ੍ਰਤੀਕ ਦੇ ਨਾਲ ਆਪਣੀ ਮੰਜ਼ਲੇ ਮਕਸੂਦ ਵੱਲ ਵਧਣਗੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਸ਼ੁਕਰਾਨਾ। ਦਰਬਾਰ ਸਾਹਿਬ ਹਮੇਸ਼ਾ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਸਾਡੇ ਨਾਲ ਸਾਂਝ ਬਣਾਉਂਦੇ ਨੇ, ਔਰ ਸਾਡੇ ਸਿੱਖ ਇਤਿਹਾਸ ਦੀਆਂ ਖਾਸ ਘਟਨਾਵਾਂ ਜਿਹੜੀਆਂ ਕਿ ਇਹਨੇ ਦਿਨੀ ਵਾਪਰਦੀਆਂ ਨੇ ਉਹਨਾਂ ਤੋਂ ਸਾਨੂੰ ਜਾਣੂ ਵੀ ਕਰਵਾਉਂਦੇ ਨੇ, ਸਾਨੂੰ ਜੋੜਦੇ ਵੀ ਨੇ। ਸੋ ਜਿਹੜਾ ਇਹ ਇਤਿਹਾਸ ਰਚਿਆ ਗਿਆ ਇਹ ਸਾਡੇ ਲਈ ਬਹੁਤ ਅਹਿਮ ਹੈ, ਬਹੁਤ ਖਾਸ ਹੈ, ਔਰ ਇਹ ਜਿਹੜੀ ਜਿੱਤ ਹੋਈ ਹੈ ਇਹ ਕਿਸਾਨਾਂ ਦੀ ਹੋਈ ਹੈ, ਆਮ ਲੋਕਾਂ ਦੀ ਹੋਈ ਹੈ, ਔਰ ਏਕੇ ਦੀ ਹੋਈ ਹੈ। ਔਰ ਕਹਿੰਦੇ ਹੁੰਦੇ ਆ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਏਕੇ ਦੇ ਵਿੱਚ ਬਲ ਹੁੰਦਾ ਹੈ, ਇਹ ਸਿੱਧ ਕੀਤਾ ਹੈ ਕਿਸਾਨਾਂ ਨੇ, ਹਨਾ। ਔਰ ਆਪਸ ਦੇ ਵਿੱਚ ਵਖਰੇਵੇਂ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਹੋ ਕੇ ਆਪਣੀਆਂ ਮੰਗਾਂ ਕਿਵੇਂ ਮਨਵਾ ਸਕਦੇ ਹਾਂ, ਅਸੀਂ ਇੱਕ ਹੋ ਕੇ ਬਹੁਤ ਸਾਰੀਆਂ ਹੋਰ ਕੁਰੀਤੀਆਂ ਦੇ ਉੱਤੇ ਕਿਸ ਤਰ੍ਹਾਂ ਕਾਬੂ ਪਾ ਸਕਦੇ ਹਾਂ, ਇਹ ਹੁਣ ਸਹਿਜੇ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ। ਔਰ ਇਸ ਤੋਂ ਬਾਅਦ ਹੁਣ ਗੱਲ ਇਹ ਨਹੀਂ ਹੈ ਕਿ ਅਸੀਂ ਉੱਥੇ ਮੋਰਚਾ ਫਤਿਹ ਕਰ ਲਿਆ ਤੇ ਹੁਣ ਅੱਗੇ ਸਿਰਫ ਤੇ ਸਿਰਫ ਅਸੀਂ ਹੀ ਸਭ ਕੁਝ ਕਰਨ ਯੋਗ ਹੋਵਾਂਗੇ, ਪਰ ਅਜੇ ਵੀ ਬਹੁਤ ਸਾਰੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ਜਿਹੜੀ ਹੈ ਉਹ ਲਗਾਤਾਰ ਬਣੀ ਹੋਈ ਹੈ। ਸੋ ਇੱਕ ਵਾਰ ਫਿਰ ਅਸੀਂ ਸ਼ੁਕਰਗੁਜ਼ਾਰ ਹਾਂ ਸਰਦਾਰ ਕੁਲਜੀਤ ਸਿੰਘ ਦਲਵਰ ਹੋਰਾਂ ਦੇ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਨਾਲ ਇਸ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਗੁਜ਼ਾਰਿਆ, ਔਰ ਇਹ ਅਹਿਮ ਜਿਹੜੀ ਗੱਲਬਾਤ ਹੈ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਕੁਝ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰਕੇ ਜਾਵਾਂ। ਗੁਰਿੰਦਰ ਸਿੰਘ ਹੋਰੀ ਸਾਡੇ ਨਾਲ ਪਹਿਲਾਂ ਤੋਂ ਸਾਂਝ ਬਣਾ ਚੁੱਕੇ ਆ, ਤੇ ਇਸ ਵੇਲੇ ਸਾਡੇ ਨਾਲ ਅਗਲੀ ਸਾਂਝ ਬਣਾਈ ਹੋਈ ਹੈ ਹਰਜਿੰਦਰ ਸਿੰਘ ਹੋਰਾਂ ਨੇ। ਹਰਜਿੰਦਰ ਸਿੰਘ ਘੁੰਮਣ ਹੋਰੀ ਸਾਡੇ ਨਾਲ ਜੁੜ ਚੁੱਕੇ ਨੇ, ਕਹਿੰਦੇ ਅਮਰਦੀਪ ਜੀ ਤੇ ਦਿਲਬਰ ਜੀ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਮਨ ਰੇਡੀਓ ਆਸਟ੍ਰੇਲੀਆ ਦੇ ਸਾਰੇ ਪਰਿਵਾਰ ਨੂੰ ਕਹਿੰਦੇ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ। ਔਰ ਜੀ ਆਇਆਂ ਨੂੰ ਕਹਿੰਦੇ ਹਰਜਿੰਦਰ ਸਿੰਘ ਹੋਰੀ ਇਹਨੇ ਦਿਨੀ ਮੈਲਬਨ ਦੇ ਵਿੱਚ ਪਹੁੰਚ ਚੁੱਕੇ ਨੇ, ਆਸਟ੍ਰੇਲੀਆ ਦੇ ਵਿੱਚ ਪਹੁੰਚ ਚੁੱਕੇ ਨੇ। ਸੋ ਤੁਹਾਨੂੰ ਆਸਟ੍ਰੇਲੀਆ ਤੇ ਵੀ ਬਹੁਤ ਬਹੁਤ ਮੁਬਾਰਕਾਂ ਜੀ, ਕਿਉਂਕਿ ਬੜਾ ਔਖਾ ਹੋਇਆ ਹੋਇਆ ਸੀ ਪਿਛਲੇ ਕੁਝ ਸਾਲਾਂ ਤੋਂ ਕਿ ਜਿਹੜੇ ਵੀ ਮਾਪੇ ਆਪਣੇ ਬੱਚਿਆਂ ਦੇ ਕੋਲ ਆਉਣਾ ਚਾਹੁੰਦੇ ਸੀ ਉਹਨਾਂ ਦੇ ਲਈ ਦੂਰੀ ਤਾਂ ਬਣੀ ਹੋਈ ਸੀ, ਪਰ ਜਿਹੜੀ ਇੱਕ ਸਖਤੀ ਸੀ ਪਾਬੰਦੀਆਂ ਦੀ ਉਹ ਵੀ ਬੜੀ ਔਖੀ ਕਰ ਰਹੀ ਸੀ। ਸੋ ਤੁਸੀਂ ਸਹੀ ਸਲਾਮਤ ਤੇ ਪਹੁੰਚ ਚੁੱਕੇ ਹੋ ਮੈਲਬਨ ਦੇ ਵਿੱਚ, ਤੁਹਾਨੂੰ ਜੀ ਐਨ ਕਹਿੰਦੇ ਆ। ਬਾਕੀ ਜੀ ਕਹਿੰਦੇ ਕਿਸਾਨਾਂ ਤੇ ਮਜ਼ਦੂਰਾਂ ਤੇ ਸਾਰੇ ਲੋਕਾਂ ਦੀ ਕਹਿੰਦੇ ਇਸ ਵੇਲੇ ਜਿੱਤ ਹੋਈ ਆ, ਜਿਸ ਨੇ ਲੋਕ ਵਿਦੇਸ਼ ਵਿੱਚ ਗਏ ਲੋਕਾਂ ਨੇ ਬੜੀ ਵੱਧ ਚੜ ਕੇ ਕਹਿੰਦੇ ਉਹਦੇ ਵਿੱਚ ਯੋਗਦਾਨ ਪਾਇਆ ਜੀ ਮੋਰਚੇ ਦੇ ਵਿੱਚ। ਬਿਲਕੁਲ ਬਿਲਕੁਲ ਜੀ, ਔਰ ਇਸ ਗੱਲ ਤੋਂ ਵੀ ਨਾ ਨਹੀਂ ਕੀਤੀ ਜਾ ਸਕਦੀ, ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਦੋਸਤ ਬੈਠੇ ਹੋਏ ਆ, ਲੋਕ ਬੈਠੇ ਹੋਏ ਆ, ਆਪਣੇ ਭੈਣ ਭਰਾ ਬੈਠੇ ਹੋਏ ਆ, ਉਹਨਾਂ ਨੇ ਵੀ ਵੱਧ ਚੜ ਕੇ ਇਸ ਮੋਰਚੇ ਦੇ ਵਿੱਚ ਜਿਸ ਤਰ੍ਹਾਂ ਵੀ ਬਣਦਾ ਉਸ ਤਰ੍ਹਾਂ ਯੋਗਦਾਨ ਜਿਹੜਾ ਉਹ ਆਪਣਾ ਪਾਇਆ। ਸੋ ਅਰਦਾਸ ਜਿਹੜੀ ਆ ਬਿਲਕੁਲ ਪੂਰੀ ਹੋਈ ਆ, ਪਰਮਾਤਮਾ ਨੇ ਆਪਣੇ ਆਪ ਜਿਹੜੀ ਇਹ ਬਖਸ਼ਿਸ਼ ਆ ਉਹ ਕੀਤੀ ਆ। ਸੋ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ, ਤੁਸੀਂ ਆਪਣੇ ਵਿਚਾਰ ਰੱਖੇ ਆ। ਤੇ ਬਾਕੀ ਜੀ ਕਹਿੰਦੇ ਪਰਮਾਤਮਾ ਨੇ ਮੋਦੀ ਨੂੰ ਸੁਰਤ ਬਖਸ਼ੀ। ਸੁਰਜੀਤ ਪਾਤ ਨੇ ਕਹਿੰਦੇ ਲਿਖਿਆ, ਮੈਂ ਤੁਰਾਂ ਤੇ ਰਾਹ ਬਣਦੇ ਜੀ, ਉਹਨਾਂ ਦੀ ਕਵਿਤਾ ਜੀ, ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਹਨਾ। ਸੋ ਕੁਛ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਆਪਣੇ ਰਸਤੇ ਆਪ ਚੁਣਦੇ ਨੇ, ਆਪ ਬਣਾਉਂਦੇ ਨੇ, ਤੇ ਮੰਜ਼ਿਲ ਜਿਹੜੀ ਆ ਉਹ ਆਪ ਫਿਰ ਉਹਨਾਂ ਦੀ ਉਡੀਕ ਵੀ ਕਰਦੀ ਹੈ। ਸੋ ਸਾਡੇ ਕਿਸਾਨਾਂ ਨੇ, ਸਾਡੇ ਆਮ ਲੋਕਾਂ ਨੇ ਇਹ ਰਸਤੇ ਜਿਹੜੇ ਉਹ ਆਪ ਚੁਣੇ ਸੀ, ਬਹੁਤ ਸਾਰੇ ਝੱਖੜ ਝੁੱਲੇ ਆ, ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੇ ਰਸਤੇ ਦੇ ਵਿੱਚ ਔਕੜਾਂ ਵੀ ਜਿਹੜੀਆਂ ਉਹ ਆਈਆਂ, ਔਰ ਸਰਕਾਰਾਂ ਨੇ ਬਹੁਤ ਤਰ੍ਹਾਂ ਦੀਆਂ ਆਪ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਘਟੀਆ ਹਰਕਤਾਂ ਜਿਹੜੀਆਂ ਆ ਉਹ ਵੀ ਕਰਕੇ ਵੇਖੀਆਂ ਕਿ ਇਹ ਜਿਹੜਾ ਏਕੇ ਦਾ ਬਲ ਹੈ ਉਹ ਤੋੜਿਆ ਜਾਵੇ। ਬਹੁਤ ਸਾਰੀਆਂ ਸਾਜ਼ਿਸ਼ਾਂ ਜਿਹੜੀਆਂ ਉਹ ਰਚੀਆਂ ਵੀ ਗਈਆਂ, ਪਰ ਉਹ ਸਾਰੀਆਂ ਸਾਜ਼ਿਸ਼ਾਂ ਜਿਹੜੀਆਂ ਉਹ ਨਾਕਾਮ ਹੋਈਆਂ, ਕਿਉਂਕਿ ਆਪਸ ਦੇ ਵਿੱਚ ਜਿਹੜੀ ਏਕੇ ਦੀ ਤਾਕਤ ਸੀ ਉਸ ਨੂੰ ਤੋੜਨ ਦੇ ਵਿੱਚ ਸਰਕਾਰਾਂ ਜਾਂ ਫਿਰ ਉਹਨਾਂ ਦੀਆਂ ਅਗਲੀਆਂ ਏਜੰਸੀਆਂ ਜਿਹੜੀਆਂ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪ ਹਾਰ ਗਈਆਂ। ਤੇ ਲਓ ਜੀ, ਇਹ ਏਕੇ ਦੀ ਜਿੱਤ ਹੋਈ ਆ, ਔਰ ਇਸ ਫਤਿਹ ਨੂੰ ਸਲਿਊਟ ਕਰਨਾ ਬਣਦਾ, ਸਲਾਮ ਕਰਨਾ ਬਣਦਾ ਵਾਕਈ। ਔਰ ਇਹਦੇ ਨਾਲ ਹੀ ਜਿਵੇਂ ਮੈਂ ਅੱਜ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਸਾਨੂੰ ਸ਼ੁਕਰਾਨਾ ਹਮੇਸ਼ਾ ਹੀ ਪਰਮਾਤਮਾ ਦਾ ਕਰਨਾ ਚਾਹੀਦਾ ਹੈ। ਕਿਤੇ ਵੀ ਅਸੀਂ ਜਦੋਂ ਆਪ ਕ੍ਰੈਡਿਟ ਜਿਹੜਾ ਆ ਉਹ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫੇਰ ਕਿਤੇ ਨਾ ਕਿਤੇ ਨੁਕਸਾਨ ਵੀ ਜ਼ਰੂਰ ਹੁੰਦਾ। ਸੋ ਕ੍ਰੈਡਿਟ ਲੈਣ ਦੀ ਥਾਂ ਦੇ ਉੱਤੇ ਜੇ ਅਸੀਂ ਸ਼ੁਕਰਾਨੇ ਦੇ ਵਿੱਚ ਜੀਣਾ ਸਿੱਖ ਜਾਈਏ, ਜਿੱਥੇ ਵੀ ਸਾਨੂੰ ਕੋਈ ਫਤਿਹ ਮਿਲਦੀ ਹੈ, ਜਿੱਥੇ ਵੀ ਕੋਈ ਕਾਮਯਾਬੀ ਸਾਡੇ ਹਿੱਸੇ ਆਉਂਦੀ ਹੈ, ਜਿੱਥੇ ਵੀ ਕੋਈ ਪ੍ਰਾਪਤੀ ਸਾਨੂੰ ਹੁੰਦੀ ਹੈ, ਤਾਂ ਉਸ ਪ੍ਰਾਪਤੀ ਦਾ ਜਿਹੜਾ ਸਿਰ ਆ ਕਿਤੇ ਨਾ ਕਿਤੇ ਪਰਮਾਤਮਾ ਦੇ ਸਿਰ ਵੀ ਵੱਜਦਾ, ਕਿਉਂਕਿ ਅਸਲ ਦੇ ਵਿੱਚ ਕਰਨ ਕਰਾਵਣ ਹਾਰ ਹੀ ਪਰਮਾਤਮਾ ਹੈ ਨਾ। ਸੋ ਇਸ ਕਰਕੇ ਅਸੀਂ ਜ਼ਰੂਰ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੁਛ ਇਹੋ ਜਿਹੇ ਅਨਸਰਾਂ ਦੀਆਂ ਜਿਹੜੀਆਂ ਸਾਜਿਸ਼ਾਂ ਆ ਉਹਨਾਂ ਤੋਂ ਸੁਚੇਤ ਰਹੀਏ, ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਆ ਉਹ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਸਮਾਂ। ਸੋ ਚੋਣਾਂ ਜਦੋਂ ਆਉਂਦੀਆਂ ਨੇ ਤਾਂ ਫਿਰ ਲੋਕ ਰੰਗ ਵੀ ਵਟਾਉਂਦੇ ਨੇ, ਬਹੁਤ ਤਰ੍ਹਾਂ ਦੇ ਚਿਹਰੇ ਜਿਹੜੇ ਆ ਉਹ ਬੇਨਕਾਬ ਹੁੰਦੇ ਨੇ, ਪਰ ਉਸ ਵੇਲੇ ਚਿਹਰੇ ਤੇ ਚਿਹਰਾ ਚੜਿਆ ਹੁੰਦਾ, ਇਸ ਕਰਕੇ ਤੁਹਾਨੂੰ ਬੇਨਕਾਬ ਕਰਨੇ ਨਹੀਂ ਵੀ ਆਉਂਦੇ ਕਈ ਵਾਰ, ਔਰ ਤੁਹਾਡੇ ਸਾਹਮਣੇ ਬਹੁਤ ਕੁਛ ਜਿਹੜਾ ਪਰੋਸਿਆ ਇਸ ਤਰ੍ਹਾਂ ਜਾਂਦਾ ਕਿ ਤੁਸੀਂ ਉਹ ਸਾਹਮਣੇ ਪਰੋਸੇ ਹੋਏ ਜਿਹੜੇ ਤੁਹਾਡੇ ਲਈ ਬਹੁਤ ਤਰ੍ਹਾਂ ਦੇ ਗਿਫਟ ਹੁੰਦੇ ਨੇ, ਤੋਹਫੇ ਹੁੰਦੇ ਨੇ, ਜਾਂ ਜਿਹੜੇ ਲਾਲਚ ਦੇ ਕੇ ਕੁਛ ਜਿਹੜੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਨੂੰ ਆਪਣੇ ਵੋਟ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਸੋ ਉਸ ਸਾਰੇ ਹੀ ਪ੍ਰਬੰਧ ਤੋਂ ਤੁਹਾਨੂੰ ਸੁਚੇਤ ਹੋਣ ਦੀ ਲੋੜ ਹੈ। ਸੋ ਉਹ ਜਿਹੜਾ ਕਿਸ ਤਰ੍ਹਾਂ ਦਾ ਸਮਾਂ ਆਉਣ ਵਾਲਾ ਹੈ, ਜੋ ਉਹ ਵਿਵਹਾਰ ਜਿਹੜਾ ਆ ਉਹ ਰਾਜਨੀਤਿਕ ਪਾਰਟੀਆਂ ਦਾ ਕਿਸ ਤਰ੍ਹਾਂ ਦਾ, ਤੁਹਾਡੇ ਲਈ ਤੁਹਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੋਏਗਾ ਕਿ ਜਿਹੜੇ ਅਸਲ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਉਹ ਕੌਣ ਨੇ, ਤੇ ਜਿਹੜੇ ਸਿਰਫ ਸਿਆਸੀ ਰੋਟੀਆਂ ਸੇਕਣ ਵਾਲੇ ਲੋਕ ਨੇ ਉਹ ਕੌਣ ਨੇ। ਸੋ ਉਹਨਾਂ ਦੋਵਾਂ ਦੇ ਵਿਚਲਾ ਜਿਹੜਾ ਇੱਕ ਫਰਕ ਹੈ ਉਸ ਨੂੰ ਤੁਸੀਂ ਜਦੋਂ ਜਾਣ ਜਾਓਗੇ, ਉਸ ਫਰਕ ਤੋਂ ਬਾਅਦ ਜਿਹੜੇ ਲੋਕਾਂ ਨੂੰ ਤੁਸੀਂ ਜਿਤਾਓਗੇ ਤਾਂ ਉਹ ਵਾਕਈ ਮਨੁੱਖਤਾ ਦੇ ਸੱਚੇ ਹਮਦਰਦ ਹੋਣਗੇ। ਸੋ ਇਸ ਲਈ ਸੁਚੇਤ ਹੋ ਕੇ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਹੈ ਉਹ ਤੁਸੀਂ ਜ਼ਰੂਰ ਕਰਿਓ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਅਗਲੇ ਸਿਲਸਿਲੇ ਵੱਲ ਵੀ ਵਧਣ, ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਆਪਾਂ ਇੱਕ ਗੀਤ ਨਾ ਸੁਣ ਲਈਏ। ਸੋ ਇੱਕ ਪਿਆਰਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਫਿਰ ਆਉਂਦੇ ਹਾਂ ਵਾਪਸ ਅਗਲਾ ਗੀਤ ਸਰਬਜੀਤ ਚੀਮਾ ਦੀ ਆਵਾਜ਼ ਦੇ ਵਿੱਚ। ਤੇ ਲਓ ਤੁਸੀਂ ਸੁਣੋ ਗੀਤ ਤੇ ਆਪਾਂ ਆਉਂਦੇ ਹਾਂ ਅਗਲੇ ਸਿਲਸਿਲੇ ਚ ਵਾਪਸ।
ਸਵਾਰੀ ਲਾਲ ਅਪਦਾਨੀ ਕੀ ਖੂਬਸੂਰਤੀ ਐ ਪੌਣਾ ਵਿੱਚ ਹਾਸੇ ਕੋਲ ਦੀ ਦੇਖੋ ਦਿਲਾਂ ਦੀ ਅਨੋਖੀ ਖੂਬਸੂਰਤੀ ਐ ਪੌਣਾ ਵਿੱਚ ਹਾਸੇ ਕੋਲ ਦੀ ਓ ਵੈਸੇ ਹਲਕਾ ਹਲਕਾ ਡਰਦਾ ਪਰ ਗੱਲ ਕਰਦਾ ਬੜੀ ਕਰਾਰੀ ਲਾਲ
ਕਰਦਾ ਬੜੀ ਕਰਾਰੀ ਹੋਈਆਂ ਜੀ ਨਾਕਾਮੀਆਂ ਉਹ ਇਸ਼ਕੇ ਚ ਕਾਮਯਾਬ ਹੈ ਜਿਹਨੂੰ ਆਸ਼ਕੀ ਚ ਹੋਈਆਂ ਜੀ ਨਾਕਾਮੀਆਂ ਉਹ ਇਸ਼ਕੇ ਚ ਕਾਮਯਾਬ ਹੈ ਜੀ ਇਸ ਗੱਲ ਤੋਂ ਬੜਾ ਉਦਾਸ ਨਾ ਆਈ ਰਾਸ ਕਦੀ ਵੀ ਯਾਰੀ ਲਾਲ ਸ਼ਾਦੀ ਦੀ ਫੈਸਰੇ ਕਾਇਨਾਤ ਨੇ ਬੁਣੇ ਜੋ ਮਾਸੂਮ ਨੂੰ ਫਿਕਰ ਹੋਈ ਸ਼ਾਦੀ ਦੀ ਫੈਸਰੇ ਕਾਇਨਾਤ ਨੇ ਬੁਣੇ ਵੇਖ ਲੈ ਕੁਦਰਤ ਮਾਰੇ ਪਾਣੀ ਕਲੀਆਂ ਤਾਣੀ ਐ ਫੁਲਕਾਰੀ ਲਾਲ
ਲੋ ਜੀ ਗੀਤ ਅਸਲ ਦੇ ਵਿੱਚ ਮੈਂ ਅਨਾਊਂਸ ਕੀਤਾ ਸੀ ਸਰਬਜੀਤ ਚੀਮਾ ਹੋਰਾਂ ਦਾ ਤੇ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਹਾਡੇ ਲਈ ਪ੍ਰਸਾਰਿਤ ਹੋਇਆ ਮਾਫੀ ਚਾਹਾਂਗੀ ਪਰ ਗੀਤ ਇਹ ਵੀ ਤੁਹਾਨੂੰ ਪਸੰਦ ਆਇਆ ਹੋਣਾ ਉਮੀਦ ਮੈਂ ਇਹ ਵੀ ਕਰਦੀ ਹਾਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਵਾ ਨੀ ਗਿਰਧਾਰੀ ਨਾਮ ਦੀ ਫਿਲਮ ਸ਼ਾਵਾ ਨੀ ਗਿਰਧਾਰੀ ਲਾਲ ਨਾਮ ਦੀ ਫਿਲਮ ਜਿਹੜੀ ਹੈ ਉਹ ਆ ਰਹੀ ਹੈ ਜੀ ਪੰਜਾਬੀ ਸਿਨੇਮਾ ਦੇ ਵਿੱਚ 17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਦੇਖ ਸਕੋਗੇ ਸ਼ਾਵਾ ਨੀ ਗਿਰਧਾਰੀ ਲਾਲ। ਸੋ ਸ਼ਾਵਾ ਨੀ ਗਿਰਧਾਰੀ ਲਾਲ ਜਿਹੜੀ ਫਿਲਮ ਹੈ ਗਿੱਪੀ ਗਰੇਵਾਲ ਹੋਰਾਂ ਨੇ ਨਿਰਦੇਸ਼ਿਤ ਕੀਤੀ ਹੈ ਤੇ ਮੁੱਖ ਅਦਾਕਾਰ ਵਜੋਂ ਵੀ ਸ਼ਾਇਦ ਇਸ ਫਿਲਮ ਦੇ ਵਿੱਚ ਉਹ ਤੁਹਾਨੂੰ ਦਿਖਾਈ ਦੇਣਗੇ। ਪਰ ਉਸ ਤੋਂ ਪਹਿਲਾਂ ਪਿਛਲੇ ਹਫ਼ਤੇ ਅਸੀਂ ਗੱਲਬਾਤ ਕੀਤੀ ਸੀ ਅਮਰਦੀਪ ਸਿੰਘ ਹੋਰਾਂ ਦੇ ਨਾਲ ਅਤੇ ਅਮਰਦੀਪ ਹੋਰਾਂ ਨੇ ਨਿਰਦੇਸ਼ਿਤ ਕੀਤੀ ਸੀ ਫਿਲਮ ਤੀਜਾ ਪੰਜਾਬ। ਜਿਹੜੇ ਜਿਹੜੇ ਦੋਸਤਾਂ ਨੇ ਫਿਲਮ ਦੇਖ ਲਈ ਹੈ ਉਹ ਵੀ ਜ਼ਰੂਰ ਦੱਸਿਓ ਕਿ ਫਿਲਮ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਤੇ ਜਿਨ੍ਹਾਂ ਨੇ ਨਹੀਂ ਦੇਖੀ ਉਨ੍ਹਾਂ ਦੀ ਜਾਣਕਾਰੀ ਦੇ ਲਈ ਜ਼ਰੂਰ ਦੱਸ ਦਿੰਦੇ ਹਾਂ ਵੀ ਦੋਸਤੋ ਫਿਲਮ ਜਿਹੜੀ ਉਹ ਅਜੇ ਵੀ ਲੱਗੀ ਹੋਈ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਜੇਕਰ ਤੁਸੀਂ ਅਜੇ ਨਹੀਂ ਦੇਖੀ ਤਾਂ ਅੱਜ ਵੀ ਇਹਦਾ ਜਿਹੜਾ ਸ਼ੋਅ ਹੈ ਪਲੈਂਟੀ ਵੈਲੀ ਦੇ ਵਿੱਚ ਅੱਜ ਰਾਤ ਦਾ ਸ਼ੋਅ ਹੈ 8:45 ਦਾ ਤੇ ਉਧਰ ਬ੍ਰੌਡ ਮੀਡੋਜ਼ ਦੇ ਵਿੱਚ ਵੀ ਫਿਲਮ ਇਹ ਲੱਗੀ ਹੋਈ ਹੈ। ਯੂਨਾਈਟਿਡ ਸਿਨੇਮਾ ਕ੍ਰੇਗੀਵਨ ਦੇ ਵਿੱਚ ਵੀ ਅੱਜ 6:20 ਦਾ ਜਿਹੜਾ ਸ਼ੋਅ ਹੈ ਉਹ ਤੁਹਾਨੂੰ ਮਿਲ ਸਕਦਾ। ਵਿਲੇਜ ਸਿਨੇਮਾ ਏਅਰਪੋਰਟ ਵੈਸਟ ਦੇ ਵਿੱਚ ਵੀ 9:10 ਰਾਤ ਨੂੰ ਇਹ ਫਿਲਮ ਜਿਹੜੀ ਆ ਤੁਸੀਂ ਦੇਖਣ ਜਾ ਸਕਦੇ ਹੋ। ਹੋਰ ਵੀ ਬਹੁਤ ਸਾਰੇ ਨੇੜਲੇ ਤੁਹਾਡੇ ਸਿਨੇਮਾ ਘਰਾਂ ਦੇ ਵਿੱਚ ਜਿਹੜੀ ਫਿਲਮ ਆ ਤੀਜਾ ਪੰਜਾਬ ਅਜੇ ਲੱਗੀ ਹੋਈ ਹੈ। ਸੋ ਜੇ ਤੁਸੀਂ ਅਜੇ ਨਹੀਂ ਦੇਖੀ ਤਾਂ ਜ਼ਰੂਰ ਦੇਖ ਲਿਓ, ਔਰ ਜੇ ਤੁਸੀਂ ਦੇਖੀ ਹੈ ਤਾਂ ਦੱਸਿਓ ਜ਼ਰੂਰ ਵੀ ਕਿਸ ਤਰ੍ਹਾਂ ਦੀ ਫਿਲਮ ਆ, ਉਹਦਾ ਜਿਹੜਾ ਫੀਡਬੈਕ ਹੈ ਉਹ ਸਾਨੂੰ ਜ਼ਰੂਰ ਦਿਆ ਕਰੋ, ਤਾਂ ਕਿ ਅਸੀਂ ਇਹਨਾਂ ਫਿਲਮਾਂ ਦੇ ਬਾਰੇ ਚ ਵੀ ਜਿਹੜੀ ਆ ਜਾਣਕਾਰੀ ਆ ਉਹ ਲੈ ਸਕੀਏ, ਕਿਉਂਕਿ ਜਦੋਂ ਤੱਕ ਅਸੀਂ ਫਿਲਮ ਦੇਖਦੇ ਨਹੀਂ ਆ ਉਦੋਂ ਤੱਕ ਸਾਨੂੰ ਉਹਦੇ ਬਾਰੇ ਜਿਹੜੀ ਜਾਣਕਾਰੀ ਹੈ, ਜਿਸ ਤਰ੍ਹਾਂ ਅਸੀਂ ਪਹਿਲਾਂ ਇੰਟਰਵਿਊ ਕਰਦੇ ਹਾਂ ਫਿਲਮ ਦਾ ਜਿਹੜਾ ਕ੍ਰਿਊ ਹੁੰਦਾ ਆ ਉਹਨਾਂ ਦੇ ਨਾਲ ਜਾਂ ਨਿਰਦੇਸ਼ਕ ਦੇ ਨਾਲ ਜਾਂ ਅਦਾਕਾਰਾਂ ਦੇ ਨਾਲ, ਤਾਂ ਉਹਨਾਂ ਨੇ ਵੀ ਅਸਲ ਦੇ ਵਿੱਚ ਉਦੋਂ ਭੂਮਿਕਾ ਨਿਭਾਈ ਹੁੰਦੀ ਹੈ, ਪਰ ਫਿਲਮ ਬਣ ਕੇ ਜਦੋਂ ਆਉਂਦੀ ਹੈ ਤਾਂ ਉਹ ਕੁਛ ਹੋਰ ਹੀ ਉਹਦਾ ਜਿਹੜਾ ਸਟੈਂਡਰਡ ਹੈ ਉਹ ਸੈੱਟ ਹੁੰਦਾ ਹੈ ਨਾ, ਤੇ ਉਸ ਤੋਂ ਬਾਅਦ ਜਦੋਂ ਉਹ ਦਰਸ਼ਕਾਂ ਦੇ ਸਾਹਮਣੇ ਆਉਂਦੀ ਹੈ ਦਰਸ਼ਕ ਉਸ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦਾ ਔਰ ਕਿਸ ਨਜ਼ਰੀਏ ਦੇ ਨਾਲ ਡਾਇਰੈਕਟਰ ਨੇ ਫਿਲਮ ਬਣਾਈ ਹੈ ਹਨਾ, ਇਹ ਵੀ ਦੋ ਅਲੱਗ ਅਲੱਗ ਪੱਖ ਦੀਆਂ ਜਿਹੜੀਆਂ ਰਾਵਾਂ ਹੁੰਦੀਆਂ। ਸੋ ਫਿਲਮ ਦੇਖਣ ਤੋਂ ਬਾਅਦ ਤੁਸੀਂ ਕੀ ਮਹਿਸੂਸ ਕੀਤਾ ਤੁਸੀਂ ਸਾਡੇ ਨਾਲ ਜ਼ਰੂਰ ਪਾਇਓ ਸਾਂਝ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਗੀਤ ਸੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਸ਼ਾਵਾਨੀ ਗਿਰਧਾਰੀ ਲਾਲ ਫਿਲਮ ਦੇ ਵਿੱਚੋਂ, ਤੇ ਆਪਾਂ ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਤੇ ਅਗਲਾ ਸਿਲਸਿਲਾ ਹੈ ਜੀ ਵਧਾਈਆਂ ਦਾ, ਤੇ ਵਧਾਈਆਂ ਸਿਲਸਿਲੇ ਦੇ ਵਿੱਚ ਤੁਸੀਂ ਤਾਂ ਆਪਣਾ ਕੋਈ ਨੰਬਰ ਨਹੀਂ ਭੇਜਿਆ, ਪਰ ਸਾਡੇ ਇੱਕ ਬਹੁਤ ਹੀ ਪਿਆਰੇ ਜਿਹੇ ਸਾਡੇ ਸਰੋਤੇ, ਉਹਨਾਂ ਦਾ ਵੀ ਕੱਲ ਜਨਮ ਦਿਨ ਲੰਘ ਕੇ ਗਿਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਅੱਜ ਉਹਨਾਂ ਦੇ ਜਨਮ ਦਿਨ ਨੂੰ ਖਾਸ ਬਣਾਉਣ ਦੀ। ਸੋ ਜਿਹੜੀ ਕਾਲ ਹੈ ਆਪਾਂ ਵਧਾਈਆਂ ਸਿਲਸਿਲੇ ਦੇ ਵਿੱਚ ਲਗਾਉਣ ਜਾ ਰਹੇ ਹਾਂ ਇਸ ਵੇਲੇ ਸਾਡੇ ਬਹੁਤ ਹੀ ਪਿਆਰੇ ਮਨੀ ਸਲੇਮਪੁਰਾ ਹੋਰਾਂ ਨੂੰ, ਤੇ ਦੇਖਦੇ ਹਾਂ ਜੀ ਕਾਲ ਉਹ ਚੁੱਕਦੇ ਆ ਕਿ ਨਹੀਂ ਚੁੱਕਦੇ, ਤੇ ਜੇ ਉਹ ਕਾਲ ਚੁੱਕ ਲੈਂਦੇ ਆ ਤੇ ਫਿਰ ਆਪਾਂ ਦੇਵਾਂਗੇ ਵਧਾਈਆਂ। ਵਧਾਈਆਂ ਤਾਂ ਵੈਸੇ ਅਸੀਂ ਦੇਵਾਂਗੇ ਦੇਵਾਂਗੇ, ਤੇ ਆਪਾਂ ਕਾਲ ਜਿਹੜੀ ਉਹਨਾਂ ਨੂੰ ਲਗਾ ਦਿੱਤੀ ਆ ਤੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਸਿੱਧੀਆਂ ਵਧਾਈਆਂ ਅਸੀਂ ਅੱਜ ਦੇ ਪਾਵਾਂਗੇ ਕਿ ਨਹੀਂ, ਕਿਉਂਕਿ ਕੋਸ਼ਿਸ਼ ਜਿਹੜੀ ਉਹ ਕਰਦੇ ਰਹਿਣਾ ਚਾਹੀਦਾ ਹਨਾ, ਔਰ ਕਈ ਵਾਰ ਸਾਡੀ ਕਾਲ ਜਿਹੜੀ ਉਹ ਨਹੀਂ ਵੀ ਚੁੱਕੀ ਜਾਂਦੀ ਦੋਸਤਾਂ ਵੱਲੋਂ, ਕਿਉਂਕਿ ਦੋਸਤ ਜਿਹੜੇ ਆ ਮਸ਼ਰੂਫ ਹੁੰਦੇ ਨੇ ਸਵੇਰ ਦੇ ਕੰਮਾਂ ਕਾਰਾਂ ਦੇ ਵਿੱਚ, ਔਰ ਜੇਕਰ ਉਹ ਡਰਾਈਵ ਕਰ ਰਹੇ ਹੁੰਦੇ ਆ ਤਾਂ ਅਸੀਂ ਜ਼ਰੂਰ ਇਹ ਸਲਾਹ ਵੀ ਦਿੰਦੇ ਹੁੰਦੇ ਹਾਂ ਕਿ ਡਰਾਈਵਿੰਗ ਕਰਦੇ ਕਰਦੇ ਉਹ ਫੋਨ ਨਾ ਵੀ ਚੁੱਕਣ, ਪਰ ਜੇਕਰ ਉਹ ਡਰਾਈਵਿੰਗ ਨਹੀਂ ਕਰ ਰਹੇ, ਜੇਕਰ ਉਹ ਗੱਲਬਾਤ ਕਰਨ ਯੋਗ ਨੇ, ਤਾਂ ਫਿਰ ਅਸੀਂ ਜ਼ਰੂਰ ਉਹਨਾਂ ਨੂੰ ਫੋਨ ਕਰਕੇ ਉਹਨਾਂ ਦੇ ਖਾਸ ਦਿਨ ਨੂੰ ਖਾਸ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਜ਼ਰੂਰ ਕਰਦੇ ਹਾਂ। ਸੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੋਸ਼ਿਸ਼ ਜਿਹੜੀ ਆ ਉਹ ਕਰਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ, ਤੇ ਜੇ ਅਸੀਂ ਹਾਰ ਮੰਨ ਕੇ ਬੈਠ ਜਾਈਏ ਕਿ ਨਹੀਂ ਮੈਂ ਇੰਨੀ ਵਾਰ ਕੀਤਾ ਨਹੀਂ ਹੋਇਆ, ਪਰ ਕਹਿੰਦੇ ਹੁੰਦੇ ਆ ਵੀ ਕਈ ਵਾਰ ਜਿਹੜੀ ਗੁੱਛੇ ਦੀ ਆਖਰੀ ਚਾਬੀ ਹੁੰਦੀ ਆ ਨਾ ਉਹੀ ਅਸਲ ਦੇ ਵਿੱਚ ਤਾਲਾ ਖੋਲਦੀ ਹੁੰਦੀ ਆ, ਪਰ ਕਈ ਵਾਰ ਅਸੀਂ ਕੋਸ਼ਿਸ਼ ਕਰ ਕਰਕੇ ਥੱਕ ਜਾਂਦੇ ਹੁੰਦੇ ਆ ਤੇ ਆਪਾਂ ਹਾਰ ਮੰਨ ਕੇ ਬੈਠ ਜਾਂਦੇ ਹਾਂ। ਸੋ ਸਾਡਾ ਰੇਡੀਓ ਦੇ ਉੱਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਮੰਤਵ ਵੀ ਇਹੀ ਹੁੰਦਾ ਕਿ ਇੱਕ ਉਸਾਰੂ ਸੋਚ ਸੰਗ ਅਸੀਂ ਜਿਹੜੇ ਉਸਾਰੂ ਵਿਚਾਰ ਹੈ ਉਹ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੇ ਕਰਦੇ ਰਹੀਏ। ਤੇ ਲਓ ਜੀ ਮਨੀ ਸਲੇਮਪੁਰਾ ਹੋਰਾਂ ਨੇ ਮੈਨੂੰ ਲੱਗਦਾ ਨਹੀਂ ਹੈ ਕਿ ਕਾਲ ਚੁੱਕਣੀ ਹੈ, ਪਰ ਮਨੀ ਸਲੇਮਪੁਰਾ ਜਿਹੜੇ ਹੈ ਉਹ ਸਾਡੇ ਹਰਮਨ ਰੇਡੀਓ ਦੇ ਬਹੁਤ ਹੀ ਪਹਿਲੇ ਲਿਸਨਰ ਨੇ, ਬਹੁਤ ਪਹਿਲਿਆਂ ਦੇ ਵਿੱਚੋਂ ਨੇ, ਔਰ ਸਾਡੇ ਲਈ ਬੜੇ ਸਤਿਕਾਰਤ ਵੀ ਨੇ, ਬੜੇ ਪਿਆਰੇ ਵੀ ਨੇ। ਸੋ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਸੀਂ ਖਾਸ ਤੌਰ ਤੇ ਮੁਬਾਰਕਬਾਦ ਦਿੰਦੇ ਹਾਂ, ਔਰ ਦੁਆ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਬਣਾਈ ਰੱਖੇ, ਪਰਮਾਤਮਾ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਨੇ ਉਹਨਾਂ ਮੁਤਾਬਕ ਹੀ ਜਿਹੜੀਆਂ ਖੁਸ਼ੀਆਂ ਨੇ ਬਰਕਤਾਂ ਨੇ ਉਹ ਉਹਨਾਂ ਦੀ ਝੋਲੀ ਪਾਉਣ। ਸੋ ਪਰਮਾਤਮਾ ਦਾ ਮਿਹਰ ਭਰਿਆ ਹੱਥ ਮਨੀ ਸਲੇਮਪੁਰਾ ਹੋਰਾਂ ਦੇ ਉੱਤੇ ਬਣਿਆ ਰਹੇ। ਇਹ ਸੀ ਜੀ ਅੱਜ ਦੇ ਵਧਾਈਆਂ ਸਿਲਸਿਲੇ ਦੇ ਵਿੱਚ ਸਾਡੇ ਵੱਲੋਂ ਉਹਨਾਂ ਲਈ ਦੁਆਵਾਂ। ਤੇ ਲਓ ਫਿਰ ਵਧਾਈਆਂ ਦਾ ਇਹ ਸਿਲਸਿਲਾ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ, ਤੇ ਸਾਡੀ ਦੋਸਤੋ ਕੋਸ਼ਿਸ਼ ਇਹ ਜ਼ਰੂਰ ਹੁੰਦੀ ਆ ਵੀ ਤੁਸੀਂ ਵੀ ਆਪਣੇ ਜਿਹੜੇ ਪਿਆਰੇ ਨੇ ਉਹਨਾਂ ਦੇ ਮੁਹੱਬਤੀ ਪੈਗਾਮ ਜਾਂ ਉਹਨਾਂ ਨੂੰ ਆਪਣੇ ਮੁਹੱਬਤੀ ਪੈਗਾਮ ਜਿਹੜੇ ਉਹ ਜ਼ਰੂਰ ਪਹੁੰਚਾਓ, ਉਹਨਾਂ ਦੇ ਖਾਸ ਦਿਨ ਨੂੰ ਖਾਸ ਬਣਾਓ। ਅੱਜ ਕੱਲ੍ਹ ਦਾ ਸਮਾਂ ਇਸ ਤਰ੍ਹਾਂ ਦਾ ਕਿ ਸਮਾਂ ਕਿਸੇ ਕੋਲ ਵੀ ਨਹੀਂ ਹੈ ਹਨਾ, ਸਾਡੇ ਕੋਲ ਕਦੇ ਵੀ ਅਸੀਂ ਕਿਸੇ ਨੂੰ ਵੀ ਪੁੱਛ ਲਈ ਅਸੀਂ ਕਹਿੰਦੇ ਹਾਂ ਬਹੁਤ ਬਿਜ਼ੀ ਚੱਲ ਰਿਹਾ, ਦੌੜ ਲੱਗੀ ਹੋਈ ਹੈ, ਸਮਾਂ ਨਹੀਂ ਹੈ। ਪਰ ਜੇ ਕਿਤੇ ਅਸੀਂ ਕਦੇ ਕਦਾਈ ਇਹੋ ਜਿਹਾ ਕੋਈ ਕਾਰਜ ਕਰੀਏ ਕਿ ਕਿਸੇ ਨੂੰ ਅਚਾਨਕ ਕੋਈ ਇਹੋ ਜਿਹਾ ਪੈਗਾਮ ਭੇਜ ਦਈਏ, ਅਚਾਨਕ ਕਿਸੇ ਦੇ ਘਰੇ ਜਾ ਤੁਰੀਏ, ਜਾਂ ਅਚਾਨਕ ਕਿਸੇ ਨੂੰ ਕੋਈ ਸਰਪ੍ਰਾਈਜ਼ ਜਿਹੜਾ ਆ ਉਹ ਭੇਜੀਏ, ਤਾਂ ਇਹ ਛੋਟਾ ਜਿਹਾ ਹੀ ਕਾਰਜ ਹੁੰਦਾ ਹੈ, ਛੋਟਾ ਜਿਹਾ ਹੀ ਸਾਡਾ ਕਰਮ ਹੁੰਦਾ ਹੈ, ਪਰ ਕਿਸੇ ਦੂਜੇ ਦੇ ਲਈ ਉਹ ਬਹੁਤ ਵੱਡਾ ਬਣ ਜਾਂਦਾ ਹੈ। ਸੋ ਇਸ ਕਰਕੇ ਇਹ ਛੋਟੇ ਛੋਟੇ ਕਰਮ ਜਿਹੜੇ ਆ, ਛੋਟੇ ਛੋਟੇ ਕਾਰਜ ਜਿਹੜੇ ਆ, ਉਹ ਕਰਦੇ ਰਹਿਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਜ਼ਿੰਦਗੀ ਦੇ ਵਿੱਚ ਇੱਕ ਜਿਹੜਾ ਸੰਤੁਲਨ ਆ ਉਹ ਹਮੇਸ਼ਾ ਬਣਿਆ ਰਹੇ। ਤੇ ਲਓ ਜੀ, ਵਧਾਈਆਂ ਸਿਲਸਿਲੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ 'ਚ ਇਸ ਵੇਲੇ ਵਕਤ ਹੋ ਚੁੱਕਾ ਇੱਕ ਕਮਰਸ਼ੀਅਲ ਬ੍ਰੇਕ ਦਾ। ਸੋ ਵਪਾਰਕ ਵਕਫੇ ਦਾ ਸਮਾਂ ਹੈ ਔਰ ਵਪਾਰਕ ਵਕਫੇ ਦੌਰਾਨ ਸਾਡੇ ਕੁਝ ਸਪੋਂਸਰਸ ਦੇ ਇਸ਼ਤਿਹਾਰ ਜਿਹੜੇ ਅਸੀਂ ਤੁਹਾਡੀ ਨਜ਼ਰ ਕਰਦੇ ਹੁੰਦੇ ਹਾਂ ਔਰ ਇਹ ਸਪੋਂਸਰਸ ਹਮੇਸ਼ਾ ਸਾਡੀ ਮਦਦ ਕਰਦੇ ਨੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ। ਤੇ ਲਓ ਫਿਰ ਵਧਦੇ ਹਾਂ ਇੱਕ ਬ੍ਰੇਕ ਵੱਲ। ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਅਗਲੇ ਸਿਲਸਿਲੇ ਦੇ ਵਿੱਚ। ਤੁਸੀਂ ਜਾਣਾ ਕਿਤੇ ਨਹੀਂ ਹੈ, ਬਣੇ ਰਹੋ, ਜੁੜੇ ਰਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਫਿਰ ਲੈਂਦੇ ਹਾਂ ਇੱਕ ਬ੍ਰੇਕ, ਬਣੇ ਰਹੋ, ਜੁੜੇ ਰਹੋ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਮਾਮਾ ਮਾਮਾ, ਮੈਂ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ? ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਬਸ ਇੰਨੀ ਜੀ ਵਿਸ਼? ਚਲੋ ਫਿਰ ਚਲਦੇ ਹੈਂ HK Kids।
HK Kids, ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੇਅਰ। ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੇਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ। HK Kids,
HK Kids, ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ, ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-941-180।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ।
ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ।
ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 02974598850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
ਨਵਾਂ ਲਿਆ ਕਰੋ, ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ।
PSD
ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ।
ਵਾਹ ਵਾਹ ਵਾਹ।
ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ।
ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ।
ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ?
ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
ਪੰਜਾਬੀ ਫਰਨੀਚਰ?
ਜੀ ਹਾਂ, ਪੰਜਾਬੀ ਫਰਨੀਚਰ, ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ।
ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਓਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ।
ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ।
ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 04044000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਉਹ ਅਸੀਂ ਲੈ ਕੇ ਹਾਜ਼ਰ ਹਾਂ ਹਰਮਨ ਰੇਡੀਓ ਤੇ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਤੇ ਆਵਾਜ਼ ਜੇਕਰ ਤੁਹਾਡੇ ਤੱਕ ਪਹੁੰਚੀ ਜਾਂ ਨਹੀਂ ਪਹੁੰਚੀ ਉਹਦੇ ਬਾਰੇ ਜ਼ਰੂਰ ਤੁਸੀਂ ਸਾਨੂੰ ਆਗਾਹ ਕਰਦੇ ਰਹਿਣਾ। ਤੇ ਇਸ ਤੋਂ ਪਹਿਲਾਂ ਕੁਝ ਇਸ਼ਤਿਹਾਰ ਜਿਹੜੇ ਤੁਸੀਂ ਸਾਡੇ ਸਪੌਂਸਰ ਦੇ ਸੁਣੇ ਆ, ਅਸੀਂ ਇੱਕ ਵਾਰ ਫਿਰ ਸਪੌਂਸਰ ਦੇ ਸਹਿਯੋਗੀਆਂ ਦੇ ਧੰਨਵਾਦੀ ਹਾਂ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਜਿਹੜਾ ਉਹ ਹੈ ਜੀ ਗੱਲਾਂ ਬਾਤਾਂ ਦਾ। ਤੇ ਗੱਲਾਂ ਬਾਤਾਂ ਦੇ ਇਸ ਸਿਲਸਿਲੇ ਨੂੰ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਵੀ ਲੈ ਕੇ ਹਾਜ਼ਰ ਹਾਂ। ਤੇ ਉਮੀਦ ਕਰਦੇ ਹਾਂ ਕਿ ਇਸ ਸਿਲਸਿਲੇ ਦੌਰਾਨ ਤੁਸੀਂ ਸਾਡੀ ਇਹ ਗੱਲਬਾਤ ਜਿਹੜੀ ਹੈ ਉਹ ਸੁਣ ਪਾ ਰਹੇ ਹੋਵੋਗੇ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਵੀ ਔਰ ਫੇਸਬੁੱਕ ਪੇਜ ਦੇ ਉੱਤੇ ਵੀ। ਸੋ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਫੇਰ ਅਸੀਂ ਵਧਾਈ ਦੇਣਾ ਚਾਹਵਾਂਗੇ ਸਾਰੇ ਹੀ ਪੰਜਾਬੀ ਭਾਈਚਾਰੇ ਨੂੰ ਕਿ ਸਾਡੀ ਪੰਜਾਬਣ ਹਰਨਾਜ਼ ਕੌਰ ਸੰਧੂ ਜਿਹੜੀ ਹੈ ਉਸ ਨੇ ਸੁਹੱਪਣ ਦਾ ਤਾਜ ਜਿਹੜਾ, ਮਿਸ ਯੂਨੀਵਰਸ ਦਾ ਤਾਜ ਜਿਹੜਾ ਉਹ ਆਪਣੇ ਸਿਰ ਸਜਾਇਆ। ਸੋ ਆਪਣੀ ਕਾਬਲੀਅਤ ਦੇ ਸਿਰ ਦੇ ਉੱਤੇ ਉਸ ਨੇ ਆਪਣੇ ਗੁਣਾਂ ਦੀ ਬਦੌਲਤ ਇਹ ਜਿਹੜਾ ਤਾਜ ਹੈ ਉਹ ਆਪਣੇ ਸਿਰ ਸਜਾਇਆ। ਤੇ ਇੱਕ ਵਾਰ ਫਿਰ ਉਸ ਪਰਿਵਾਰ ਨੂੰ ਵੀ ਵਧਾਈ ਹੈ ਔਰ ਨਾਲ ਨਾਲ ਪੰਜਾਬੀ ਭਾਈਚਾਰੇ ਨੂੰ। ਤੇ ਅਸੀਂ ਸ਼ੁਰੂਆਤ ਚ ਗੱਲ ਕੀਤੀ ਸੀ ਕਿ ਸੁਹੱਪਣ ਦੇ ਨਾਲ ਨਾਲ ਕਿਹੜੇ ਗੁਣਾਂ ਤੇ ਕਿਹੜੀ ਕਾਬਲੀਅਤ ਸਾਡੀਆਂ ਧੀਆਂ ਦੇ ਵਿੱਚ ਹੋਣੀ ਜ਼ਰੂਰੀ ਹੈ, ਇਹਦੇ ਉੱਤੇ ਅਸੀਂ ਗੱਲਬਾਤ ਵੀ ਕਰਨੀ ਚਾਹਵਾਂਗੇ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਇਸ ਟੌਪਿਕ ਦੇ ਉੱਤੇ ਵੀ ਆਪਣੇ ਵਿਚਾਰ ਸਾਨੂੰ ਭੇਜ ਸਕਦੇ ਹੋ। ਤੇ ਨਾਲ ਹੀ ਨਾਲ ਅਸੀਂ ਗੱਲਬਾਤ ਆਪਣੇ
ਮੋਰਚੇ ਦੀ ਕੀਤੀ ਸੀ ਕਿ ਮੋਰਚਾ ਜਿਹੜਾ ਉਹ ਫਤਿਹ ਹੋਇਆ। ਸੋ ਫਤਿਹ ਹੋਣ ਦੇ ਪਿੱਛੇ ਬਹੁਤ ਸਾਰੀਆਂ ਦੁਸ਼ਵਾਰੀਆਂ ਵੀ ਝੱਲੀਆਂ, ਔਕੜਾਂ ਵੀ ਝੱਲੀਆਂ, ਪਰ ਉਹਨਾਂ ਔਕੜਾਂ ਤੇ ਅਸੀਂ ਜਿੱਤ ਪ੍ਰਾਪਤ ਕੀਤੀ ਹੈ। ਤੇ ਇੱਕ ਵਾਰ ਫਿਰ ਇਸ ਸਾਰੇ ਹੀ ਫਤਿਹ ਦਿਵਸ ਦੇ ਲਈ ਸਲਿਊਟ ਕਰਨਾ ਬਣਦਾ ਹੈ ਉਹਨਾਂ ਆਮ ਲੋਕਾਂ ਨੂੰ ਜਿਨ੍ਹਾਂ ਦੇ ਸਿਰ ਤੇ ਇਹ ਜਿੱਤ ਸਾਨੂੰ ਪ੍ਰਾਪਤ ਹੋਈ ਹੈ। ਤੇ ਲਓ ਜੀ, ਅਸੀਂ ਆਪਣੇ ਭਾਈਚਾਰੇ ਦੇ ਨਾਲ ਜੁੜੀਆਂ ਖੁਸ਼ੀਆਂ ਜਿਹੜੀਆਂ ਤਾਂ ਸਾਂਝੀਆਂ ਕਰਦੇ ਰਹਿੰਦੇ ਹਾਂ, ਤੇ ਇਹਦੇ ਨਾਲ ਨਾਲ ਕੁਝ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਵੀ ਸਾਡਾ ਅਹਿਮ ਫਰਜ਼ ਬਣ ਜਾਂਦਾ। ਇਸ ਵੇਲੇ ਇਸ ਸਿਲਸਿਲੇ ਦੇ ਰਾਹੀਂ ਅਸੀਂ ਇੱਕ ਖਾਸ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕ੍ਰੇਗੀਵਨ ਫੈਲਕਨਸ ਹਾਕੀ ਕਲੱਬ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹਾਕੀ ਕੱਪ ਦਾ ਆਯੋਜਨ ਕੀਤਾ ਜਾ ਰਿਹਾ। ਸੋ ਉਸ ਹਾਕੀ ਕੱਪ ਦੇ ਬਾਰੇ ਜਿਹੜੀ ਜਾਣਕਾਰੀ ਹੈ ਸਾਡੇ ਨਾਲ ਇਸ ਵੇਲੇ ਹਰਸਿਮਰਤ ਸਿੰਘ ਹੁਰੀ ਲੈ ਕੇ ਹਾਜ਼ਰ ਹੋਏ ਨੇ, ਜਿਹੜੇ ਕ੍ਰੇਗੀਵਨ ਫੈਲਕਨਸ ਹਾਕੀ ਕਲੱਬ ਦੇ ਨੁਮਾਇੰਦੇ ਨੇ। ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ। ਹਰਸਿਮਰਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ ਤੇ ਹਰਮਨ ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣ ਜੀ, ਸਾਨੂੰ ਤੁਸੀਂ ਪਲੇਟਫਾਰਮ ਬਖਸ਼ਿਆ ਇਨਫੋਰਮੇਸ਼ਨ ਸਾਂਝੀ ਕਰਨ ਲਈ ਆਪਣੇ ਭਾਈਚਾਰੇ ਨਾਲ
ਜੀ।
ਤੇ ਭੈਣ ਜੀ, ਅਸੀਂ ਲਗਾਤਾਰ ਹੀ ਤੰਦੀ ਸ਼ੋਰ ਤੇ ਦੀਵਾਲੀ ਕੱਪ ਲਗਾਤਾਰ ਕਰਵਾਉਂਦੇ ਆ ਰਹੇ ਹਾਂ ਪਿਛਲੇ 2017 ਤੋਂ
ਜੀ,
ਤੇ ਪਿਛਲੇ ਸਾਲ ਵਾਲਾ ਸਾਡਾ ਥੋੜਾ ਜਿਹਾ ਹੋ ਗਿਆ ਸੀ ਕੋਵਿਡ ਦੇ ਕਰਕੇ, ਇਸ ਵਾਰ ਥੋੜਾ ਡਿਲੇ ਹੋ ਗਿਆ ਥੋੜੀ ਰਿਸਟ੍ਰਿਕਸ਼ਨ ਨਾਲ, ਪਰ ਅਸੀਂ ਫਿਰ ਬੈਕਅਪ ਕੀਤਾ
ਜੀ।
ਤੇ ਅਸੀਂ ਮਤਲਬ ਚਾਹੁੰਦੇ ਹਾਂ ਕਿ ਜਿਵੇਂ ਇਸ ਤਰ੍ਹਾਂ ਆਪਣੀ ਕਮਿਊਨਿਟੀ ਨੂੰ ਅੱਗੇ ਲੈ ਕੇ ਆਉਣਾ, ਰੈਪ੍ਰੈਜੈਂਟ ਕਰਨਾ, ਗੈਟ ਟੂਗੈਦਰ ਕਰਨਾ, ਬੰਦੀ ਛੋੜ ਦੀਵਾਲੀ ਦਾ ਕੱਪ ਕਰਵਾ ਕੇ
ਜੀ,
ਤੇ ਅਸੀਂ ਚਾਹੁੰਦੇ ਕਿ ਵੱਧ ਤੋਂ ਵੱਧ ਵੀ ਹੋਰ ਵੀ ਲੋਕ ਪਹੁੰਚਣ। ਸ਼ਨੀਵਾਰ ਨੂੰ ਸਾਡਾ ਹੋਊਗਾ ਜੀ 9:00 ਸਟਾਰਟ ਤੇ 5 PM ਫਿਨਿਸ਼ਿੰਗ ਟਾਈਮ ਹੋਊਗਾ
ਜੀ,
ਜਿਸ ਦੇ ਵਿੱਚ ਪੰਜਾਬੀਆਂ ਦੀ ਆਪਣੀਆਂ ਟੀਮਾਂ ਹੋਣਗੀਆਂ, ਕ੍ਰੇਗੀਵਨ ਫਾਲਕਨਸ, ਆਜ਼ੀ ਪੰਜਾਬੀ, ਮੈਲਬਰਨ ਸਿਕਸ ਯੂਨਾਈਟਡ, ਵਿਟਲਸੀ ਹਾਕੀ ਕਲੱਬ
ਜੀ,
ਤੇ ਵੋਮੈਨ ਦਾ ਵੀ ਸਾਡੇ ਸ਼ੋਅ ਮੈਚ ਰੱਖੇ ਜਾਣਗੇ। ਸਪੈਸ਼ਲੀ ਅਸੀਂ ਆਪਣੀਆਂ ਭੈਣਾਂ ਨੂੰ, ਬੀਬੀਆਂ ਨੂੰ ਕਾਫੀ ਰੈਪ੍ਰੈਜੈਂਟ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਆਉਣ ਉੱਥੇ ਦੇਖਣ, ਕਿਉਂਕਿ ਵੈਸੇ ਵੀ ਤੁਹਾਨੂੰ ਪਤਾ ਜੀ ਆਪਣੀ ਇਹ ਰਾਸ਼ਟਰੀ ਖੇਡ ਹੈ। ਕਿਡਸ ਐਕਟੀਵਿਟੀ ਹੈਗੀ ਸਾਡੇ ਉੱਥੇ, ਬੱਚਿਆਂ ਦੀ ਫੇਸ ਪੇਂਟਿੰਗ, ਫੂਡ, ਅਫਕੋਰਸ ਚਾਹ ਪਕੌੜੇ, ਲੰਗਰ ਤਾਂ ਉੱਥੇ ਹੋਊਗਾ ਹੋਊਗਾ ਫਿਰ
ਜੀ ਜੀ।
ਤੇ ਹਾਂਜੀ, ਤੇ ਪਿਛਲੇ ਕੁਛ ਟਾਈਮਾਂ ਤੋਂ
ਜੀ ਜੀ ਬਿਲਕੁਲ ਹਰਸਿਮਰਤ ਜੀ, ਜਿਵੇਂ ਅਸੀਂ ਜਦੋਂ ਕ੍ਰੇਗੀਵਨ ਫਾਲਕਨਸ ਹਾਕੀ ਕਲੱਬ ਦੀ ਗੱਲ ਕਰਦੇ ਹਾਂ ਤਾਂ ਭਾਈਚਾਰੇ ਨੂੰ ਤਾਂ ਰਿਪ੍ਰੈਜੈਂਟ ਕਰ ਹੀ ਰਿਹਾ ਇਹ ਕਲੱਬ, ਪਰ ਇਹਦੇ ਨਾਲ ਨਾਲ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਵੁਮੈਨਸ ਟੀਮ ਆ ਜਾਂ ਫਿਰ ਬੱਚਿਆਂ ਦੀਆਂ ਜਿਹੜੀਆਂ ਟੀਮਾਂ ਤੁਹਾਡੇ ਕਲੱਬ ਦੇ ਵਿੱਚ ਖਾਸ ਤੌਰ ਦੇ ਉੱਤੇ ਖੇਡਦੀਆਂ ਆਈਆਂ, ਪਿਛਲੇ ਸਮਿਆਂ ਦੇ ਵਿੱਚ ਜਿਹੜੀ ਸਾਡੀਆਂ ਭੈਣਾਂ ਦੀ ਟੀਮ ਹੈ ਉਹਨਾਂ ਨੇ ਕੁਛ ਉਪਲਬਧੀਆਂ ਵੀ ਆਪਣੇ ਹਿੱਸੇ ਦਰਜ ਕਰਵਾਈਆਂ, ਤੁਹਾਡੀ ਆਪਣੀ ਜਿਹੜੀ ਅਡਲਟਸ ਦੀ ਟੀਮ ਹੈ ਉਹਨਾਂ ਨੇ ਵੀ ਕੁਛ ਜਿਹੜੀਆਂ ਪ੍ਰਾਪਤੀਆਂ ਉਹ ਆਪਣੇ ਹਿੱਸੇ ਦਰਜ ਕਰਵਾਈਆਂ, ਥੋੜੀ ਜਿਹੀ ਗੱਲ ਇਹਨਾਂ ਦੀਆਂ ਪ੍ਰਾਪਤੀਆਂ ਦੀ ਵੀ ਕੀਤੀ ਜਾਵੇ ਤੇ ਫਿਰ ਅਸੀਂ ਹੋਰ ਜਿਹੜੀ ਜਾਣਕਾਰੀ ਹੈ ਇਸ ਕੱਪ ਦੇ ਬਾਬਤ ਵੀ ਅਸੀਂ ਦੋਸਤਾਂ ਦੇ ਨਾਲ ਸਾਂਝੀ ਕਰੀਏ।
ਹਾਂਜੀ ਹਾਂਜੀ, ਕਿਉਂਕਿ ਭੈਣ ਜੀ ਪਿਛਲੇ ਸਮਰ ਦੇ ਵਿੱਚ ਅਸੀਂ ਮਤਲਬ ਸਾਡੀਆਂ ਵੁਮੈਨਸ ਨੇ ਜਿੱਤਿਆ ਸੀ ਫਲੈਗ, ਉਸ ਤੋਂ ਪਿੱਛੇ ਵੀ ਅਸੀਂ ਸੈਕੰਡ ਪੋਜੀਸ਼ਨ ਤੇ ਸੀ
ਜੀ,
ਤੇ ਮੈਨਸ ਦੇ ਇਸ ਵਾਰ ਜਿੰਨੇ ਵੀ ਸੀ ਅਸੀਂ ਮਤਲਬ ਸਾਡੀਆਂ ਆਲਮੋਸਟ ਅੰਡਰ 16, ਅੰਡਰ 14 ਮੈਨਸ ਦੀ ਸੀਨੀਅਰ ਟੀਮਾਂ ਆਲਮੋਸਟ ਸਾਡੇ ਟਾਪ ਲੈਵਲ ਦੇ ਉੱਪਰ ਚੱਲ ਰਹੀਆਂ ਸੀ, ਪਰ ਅਨਲੱਕਲੀ ਕਿ ਇਸ ਵਾਰ ਸਾਡਾ ਫਾਈਨਲ ਨਹੀਂ ਆਪਣੇ ਹੋ ਸਕੇ, ਕੋਵਿਡ ਕਰਕੇ ਸਾਨੂੰ ਬੰਦ ਹੋ ਗਿਆ, ਨਹੀਂ ਤਾਂ ਅਦਰਵਾਈਜ਼ ਅਸੀਂ ਮਤਲਬ ਬਹੁਤ ਬਹੁਤ ਵਧੀਆ ਪਰਫਾਰਮ ਕਰ ਰਹੇ ਸੀ
ਜੀ।
ਤੇ ਜੇ ਕਪ ਜੋ ਹੁਣ ਵੀ ਸਾਰਾ ਰਿਕਾਰਡ ਜੋ ਹੁੰਦਾ ਜੀ ਆਪਣਾ ਹਾਕੀ ਵਿਕਟੋਰੀਆ ਦੀ ਵੈਬਸਾਈਟ ਤੇ ਅੱਜ ਵੀ ਪਿਆ ਹੈਗਾ,
ਜੇ
ਆਪਾਂ ਜਦੋਂ ਲਿਸਟ ਖੋਲਦੇ ਤਾਂ ਕ੍ਰੇਗੀਵਨ ਫਾਲਕਨਸ ਟਾਪ ਆਫ ਦੀ ਲਿਸਟ ਤੇ ਆਉਂਦਾ ਪਿਆ
ਜੀ ਜੀ,
ਤੇ ਜਿਹਨੂੰ ਹਾਕੀ ਵਿਕਟੋਰੀਆ ਵੀ ਕਹਿੰਦਾ ਕਿ ਠੀਕ ਹੈ ਤੁਸੀਂ ਲੋਕ ਬਹੁਤ ਵਧੀਆ ਕੰਮ ਕਰ ਰਹੇ ਹੋ, ਬਹੁਤ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਹੋ
ਜੀ।
ਸੋ ਅਸੀਂ ਸਾਡੀ ਤਾਂ ਇਹੀ ਦੁਆ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਅੱਗੇ ਆਉਣ, ਬੱਚਿਆਂ ਨੂੰ ਲੈ ਕੇ ਆਉਣ, ਆਪ ਲੈ ਕੇ ਆਉਣ, ਸਪੈਸ਼ਲੀ ਸਾਡੀਆਂ ਭੈਣਾਂ ਤੇ ਸਾਡੀਆਂ ਜਿਹੜੇ ਬੱਚੀਆਂ ਨੇ, ਸਾਡਾ ਬਹੁਤ ਜ਼ੋਰ ਲੱਗਿਆ ਹੋਇਆ। ਅਸੀਂ ਚਾਹੁੰਦੇ ਕਿ ਹਰਮਨ ਰੇਡੀਓ ਥਰੂ ਲੋਕਾਂ ਤੱਕ ਆਵਾਜ਼ ਪਹੁੰਚੇ ਕਿ ਵੱਧ ਤੋਂ ਵੱਧ ਪਲੀਜ਼ ਵੁਮੈਨਸ ਨੂੰ ਲੈ ਕੇ ਆਓ, ਸਾਨੂੰ ਬਹੁਤ ਲੋੜ ਹੈ ਇਹਨਾਂ ਦੀ
ਜੀ। ਸੋ ਹਰਮਨ ਰੇਡੀਓ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਭਾਈਚਾਰੇ ਦੇ ਵਿੱਚ ਜਿਹੜਾ ਵੀ ਕੁਛ ਚੰਗਾ ਸਿਰਜਿਆ ਜਾਂਦਾ, ਚਾਹੇ ਉਹ ਖੇਡਾਂ ਦੇ ਖੇਤਰ ਦੇ ਵਿੱਚ ਹੋਵੇ, ਸਭਿਆਚਾਰ ਦੇ ਖੇਤਰ ਦੇ ਵਿੱਚ ਹੋਵੇ, ਧਰਮ ਦੇ ਖੇਤਰ ਦੇ ਵਿੱਚ ਹੋਵੇ, ਅਸੀਂ ਹਮੇਸ਼ਾ ਸਹਿਯੋਗ ਕਰਦੇ ਹਾਂ, ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਉਹਨਾਂ ਲੋਕਾਂ ਨੂੰ, ਬੱਚਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਜਿਹੜੇ ਲੋਕ ਆਪ ਅੱਗੇ ਹੋ ਕੇ ਆਪਣਾ ਸਮਾਂ ਵੀ ਕੱਢਦੇ ਆ ਇਹਨਾਂ ਗਤੀਵਿਧੀਆਂ ਦੇ ਲਈ, ਉਹਨਾਂ ਨੂੰ ਇੱਕ ਜਿਹੜੀ ਸਪੋਰਟ ਹੈ ਮੋਰਲੀ ਵੀ ਕੀਤੀ ਜਾਵੇ। ਇਹਦੇ ਨਾਲ ਹੀ ਜਿਵੇਂ ਤੁਸੀਂ ਕਲੱਬ ਦੀ ਜਿਹੜਾ ਇਹ ਲਗਾਤਾਰ ਕਰਵਾਏ ਜਾਣ ਵਾਲੀ ਇਵੈਂਟ ਦੀ ਗੱਲ ਕੀਤੀ ਹੈ ਕਿ ਜਿਹੜਾ ਇਹ ਹਾਕੀ ਕੱਪ ਹੈ ਉਹ ਤੁਸੀਂ ਹਰ ਸਾਲ ਕਰਵਾਉਂਦੇ ਆ ਰਹੇ ਹੋ, ਜਿਵੇਂ ਜਿਹਨੂੰ ਅਸੀਂ ਦੀਵਾਲੀ ਤੇ ਬੰਦੀ ਛੋੜ ਦਿਵਸ ਹਾਕੀ ਕੱਪ ਦੇ ਨਾਮ ਦੇ ਤੌਰ ਦੇ ਉੱਤੇ ਜਾਣਦੇ ਹਾਂ,
ਇਸ ਵਾਰ ਜਿਹੜਾ ਕਿਉਂਕਿ ਦੀਵਾਲੀ ਜਿਹੜੀ ਆ ਉਹ ਲੰਘ ਚੁੱਕੀ ਹੈ, ਬੰਦੀ ਛੋੜ ਦਿਵਸ ਵੀ ਲੰਘ ਚੁੱਕੇ ਆ, ਥੋੜਾ ਜਿਹਾ ਇਹ ਜਿਹੜਾ ਕੱਪ ਹੈ ਉਹ ਲੇਟ ਕਰਵਾਇਆ ਜਾ ਰਿਹਾ, ਉਹਦਾ ਕੀ ਕਾਰਨ ਰਿਹਾ?
ਉਹਦਾ ਮੇਨ ਕਾਰਨ ਭੈਣ ਜੀ ਸੀ, ਰਿਸਟ੍ਰਿਕਸ਼ਨ ਸੀਗੀ ਜਿਹੜੀਆਂ ਕੋਵਿਡ ਕਰਕੇ ਅਸੀਂ ਨਹੀਂ ਸੀ ਉਹਨੂੰ ਕਰ ਸਕਦੇ
ਜੀ,
ਪਰ ਬਹੁਤ ਜ਼ਿਆਦਾ ਗੈਪ ਪੈਣ ਕਰਕੇ ਬੱਚੇ ਬਹੁਤ ਜ਼ਿਆਦਾ ਡਿਸਅਪੋਇੰਟਡ ਸੀਗੇ, ਆ ਨਹੀਂ ਸੀ ਰਹੇ, ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਟੁੱਟ ਗਏ ਲੋਕ ਗੇਮ ਤੋਂ ਸ਼ਟਡਾਊਨ ਕੀ ਕਹਿੰਦਾ, ਜਾਂ ਬੱਚੇ ਘਰੇ ਵੀਡੀਓ ਗੇਮ ਨਾਲ ਅਟੈਚ ਹੋਣ ਲੱਗ ਪਏ, ਇੱਕ ਤਰ੍ਹਾਂ ਦਾ ਸੀ ਮੈਸੇਜ ਦਿੱਤਾ ਬਾਰੇ ਕਮਿਊਨਿਟੀ ਦੁਬਾਰਾ ਫੇਰ ਵਾਪਸ ਆਓ, ਜਿਵੇਂ ਆਪਾਂ ਇੰਗਲਿਸ਼ ਚ ਕਹਿਣ ਦੇ ਗੋਰੇ ਕੇ ਬਾਉਂਸ ਬੈਕ ਕਰਨਾ,
ਬਹੁਤ ਹੀ ਸੋਹਣਾ ਉਪਰਾਲਾ ਔਰ ਵਾਕਿਆ ਇਹ ਗੱਲ ਜਿਹੜੀ ਹੈ ਮੰਨਣ ਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ 2 ਸਾਲ ਜਾਂ 2 ਸਾਲ ਤੋਂ ਵੀ ਉੱਪਰ ਦਾ ਜਿਹੜਾ ਸਮਾਂ ਉਹ ਲਾਕਡਾਊਨ ਦੇ ਕਾਰਨ ਰੁਕਿਆ ਜਾ ਰਿਹਾ ਔਰ ਉਹਦੇ ਕਾਰਨ ਸ਼ਾਇਦ ਅੰਦਰ ਰਹਿ ਰਹਿ ਕੇ ਜਿਹੜਾ ਅੰਦਰਲਾ ਉਤਸ਼ਾਹ ਆ ਉਹ ਵੀ ਕਈ ਵਾਰ ਖਤਮ ਹੋ ਜਾਂਦਾ ਹੈ। ਸੋ ਇੱਕ ਵਾਰ ਫੇਰ ਨਵੇਂ ਸਿਰੇ ਤੋਂ ਤੁਹਾਡੀ ਜਿਹੜੀ ਇਹ ਕੋਸ਼ਿਸ਼ ਆ ਉਸ ਨੂੰ ਬੂਰ ਪਵੇ, ਅਸੀਂ ਇਹ ਦੁਆ ਕਰਦੇ ਹਾਂ। ਸੋ ਆਉਂਦੇ ਸ਼ਨੀਵਾਰ ਯਾਨੀ ਕਿ 18 ਦਸੰਬਰ ਨੂੰ ਇਹ ਜਿਹੜਾ ਦੀਵਾਲੀ ਤੇ ਬੰਦੀ ਛੋੜ ਦਿਵਸ ਹਾਕੀ ਕੱਪ ਹੈ ਉਹ ਕ੍ਰੇਗੀ ਬਨ ਫਾਲਕਨਸ ਵੱਲੋਂ ਦੋਸਤੋ ਕਰਵਾਇਆ ਜਾ ਰਿਹਾ। ਸੋ ਜਿਵੇਂ ਹਰਸਿਮਰਤ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਟੀਮਾਂ ਜਿਹੜੀਆਂ ਆ ਉਹ ਇਸ ਹਾਕੀ ਕੱਪ ਦੇ ਵਿੱਚ ਹਿੱਸਾ ਲੈਣ ਜਾ ਰਹੀਆਂ, ਜਿਹੜੇ ਮੁਕਾਬਲੇ ਆ ਉਹ ਕਿਸ ਤਰ੍ਹਾਂ ਦੇ ਰਹਿਣਗੇ, ਜਿਵੇਂ ਜਿਹੜੇ ਬੱਚਿਆਂ ਦੇ ਆ ਉਹ ਮੁਕਾਬਲੇ, ਕਿਉਂਕਿ ਕਲੱਬਜ਼ ਦੇ ਨਾਮ ਤੁਸੀਂ ਦੱਸੇ ਆ ਕਿ ਔਜ਼ੀ ਪੰਜਾਬੀ ਵਿਟਲਸੀ ਹਾਕੀ ਕਲੱਬ ਹਨਾ, ਹੋਰ ਵੀ ਕੁਝ ਕਲੱਬਸ ਦੇ ਤੁਸੀਂ ਨਾਮ ਦੱਸੇ ਆ, ਸੋ ਇਹਨਾਂ ਦੇ ਮੁਕਾਬਲੇ ਜਿਹੜੇ ਆ ਇਹ ਕਿਸ ਤਰ੍ਹਾਂ ਦੇ ਹੋਣਗੇ, ਇਹਦੇ ਬਾਰੇ ਵੀ ਥੋੜੀ ਜਿਹੀ ਸਾਨੂੰ ਜਾਣਕਾਰੀ ਜ਼ਰੂਰ ਦਿਓ। ਸਾਡੇ ਨਾਲ ਕੁਝ ਦੋਸਤ ਬਣੇ ਹੋਏ ਆ, ਮੈਂ ਉਹਨਾਂ ਨੂੰ ਸ਼ਾਮਿਲ ਕਰਦੀ ਜਾਂਦੀ ਹਾਂ। ਜਗਜੀਵਨ ਕੌਰ ਮਠਾਰੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਔਰ ਇਧਰ ਸਾਡੇ ਨਾਲ ਪਰਮ ਸਿੰਘ ਹੋਰੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਵਾਜ਼ ਤੇ ਵੀਡੀਓ ਬਿਲਕੁਲ ਵਧੀਆ ਜੀ, ਬਹੁਤ ਬਹੁਤ ਸ਼ੁਕਰਾਨਾ, ਸਤਿ ਸ੍ਰੀ ਅਕਾਲ ਸਾਡੇ ਵੱਲੋਂ। ਔਰ ਇਧਰ ਪਰਮਜੀਤ ਕੌਰ ਬੁਟਰਹੁਰੀ ਵੀ ਸਾਡੇ ਨਾਲ ਜੁੜ ਚੁੱਕੇ ਆ, ਬਹੁਤ ਵਧੀਆ ਉਪਰਾਲਾ ਜੀ, ਕਹਿੰਦੇ ਬਹੁਤ ਬਹੁਤ ਧੰਨਵਾਦ, ਤੇ ਮਿੱਕੀ ਸਿੰਘ ਵੀ ਕਹਿੰਦੇ ਆ ਜੀ ਬਹੁਤ ਵਧੀਆ ਪ੍ਰੋਗਰਾਮ ਦੇ, ਬਹੁਤ ਬਹੁਤ ਧੰਨਵਾਦ। ਹਾਂਜੀ, ਗੱਲਬਾਤ ਜਿਹੜੀ ਕਰ ਰਹੇ ਹਾਂ ਅਸੀਂ ਹਾਕੀ ਕੱਪ ਦੇ ਬਾਰੇ ਚ ਤੇ ਮੁਕਾਬਲੇ ਜਿਹੜੇ ਕਿਹੋ ਜਿਹੇ ਹੋਣਗੇ ਉਹਦੇ ਬਾਰੇ ਚ ਜੀ।
ਹਾਂਜੀ ਭੈਣ ਜੀ, ਸਾਰੇ ਮੁਕਾਬਲੇ ਬਹੁਤ ਹੀ ਵਧੀਆ ਹੋਣ ਵਾਲੇ ਆ
ਜੀ,
ਕਿਉਂਕਿ ਜਿਹੜੀਆਂ ਵੀ ਟੀਮਾਂ ਆਪਣੇ ਇੱਥੇ ਆਪਾਂ ਜਿਹੜੀਆਂ ਆ ਰਹੀਆਂ ਨੇ ਆਪਣੀਆਂ, ਜੇ ਆਪਾਂ ਇਹਨੂੰ ਪਿਛਲਾ ਹਾਕੀ ਵਿਕਟੋਰੀਆ ਦੇ ਵਿੱਚ ਦੇਖਿਆ ਜਾਵੇ ਤਾਂ ਆਪਣੇ ਆਪਣੇ ਜਿਹੜੇ ਇਹਨਾਂ ਦੇ ਬ੍ਰੈਕਟ ਸੀ ਉਹਦੇ ਵਿੱਚ ਟੌਪ ਆਫ ਦੀਆਂ ਟੀਮਾਂ ਨੇ
ਜੀ,
ਮੈਲਬਰਨ ਸਿਟੀ ਯੂਨਾਈਟਡ ਮਤਲਬ ਆਪਣੇ ਵਿੱਚ ਜਿਹੜਾ ਹਾਕੀ ਵਿਕਟੋਰੀਆ ਲੀਗ 2 ਖੇਡ ਰਹੀ ਸੀ ਉਹਦੇ ਵਿੱਚ ਦੂਸਰੇ ਤੀਸਰੇ ਨੰਬਰ ਦੀ ਟੀਮ ਸੀ, ਕ੍ਰੇਗੀਬਨ ਫਾਲਕਨ ਤੀਸਰੇ ਚੌਥੇ ਨੰਬਰ ਦੀ ਟੀਮ ਸੀ, ਔਜ਼ੀ ਪੰਜਾਬੀ ਵਿਕਲੀ 3 ਖੇਡ ਰਹੀ ਸੀ, ਬਹੁਤ ਵਧੀਆ ਟੀਮ ਸੀ। ਮਤਲਬ ਬਾਕੀ ਹਾਕੀ ਤੇ ਪੰਜਾਬੀ ਦਾ ਸਵੇਰ ਬਹੁਤ ਵਧੀਆ ਬਣਦਾ, ਆਈ ਥਿੰਕ ਵੀ ਵੇਖਣ ਦਾ ਮਜ਼ਾ ਬਹੁਤ ਆਉਂਦਾ ਤੁਹਾਨੂੰ, ਬਹੁਤ ਇੰਟਰਸਟਿੰਗ ਮੈਚ ਹੋਣਗੇ ਤੇ ਬਹੁਤ ਫਸਵੇਂ ਜਿਹਨੂੰ ਮੁਕਾਬਲੇ ਦੇਖਣ ਚ ਆਉਣਗੇ, ਤੇ ਮੈਂ ਵੀ ਚਾਹਾਂ ਕਿ ਸਪੈਸ਼ਲੀ ਫੋਰ ਵੁਮੈਨ ਸਾਡਾ ਹਾਕੀ ਦਾ ਸ਼ੋਅ ਮੈਚ ਰੱਖਿਆ ਵੁਮੈਨ ਵਾਸਤੇ, ਸਾਰੀਆਂ ਬੀਬੀਆਂ ਭੈਣਾਂ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਆਓ
ਜੀ,
ਦੇਖੋ ਸਾਡੀਆਂ ਭੈਣਾਂ ਦਾ ਸਾਡੀਆਂ ਬੱਚੀਆਂ ਦਾ ਹੌਸਲਾ ਵਧਾਓ ਤੇ ਹੋਰ ਵੀ ਲੋਕਾਂ ਨੂੰ ਨਾਲ ਲੈ ਕੇ ਆਓ
ਜੀ। ਸੋ ਸਮਾਂ ਸਾਰਨੀ ਜਿਵੇਂ ਤੁਸੀਂ ਦੱਸੀ ਹੈ ਕਿ ਸਵੇਰੇ 9 ਵਜੇ ਜਿਹੜੇ ਮੁਕਾਬਲੇ ਆ ਉਹ ਸ਼ੁਰੂ ਹੋ ਜਾਣੇ ਆ, ਸੋ ਆਪੋ ਆਪਣੇ ਸਮੇਂ ਮੁਤਾਬਕ ਜੇ ਥੋੜਾ ਜਿਹਾ ਤੁਸੀਂ ਇੱਕ ਅੰਦਾਜ਼ਾ ਜਿਹੜਾ ਉਹ ਸਾਡੇ ਦੋਸਤਾਂ ਨੂੰ ਦਿੰਦੇ ਜਾਓ ਕਿ ਕਿੰਨੇ ਕੁ ਵਜੇ ਜਿਹੜੇ ਬੱਚਿਆਂ ਦੇ ਮੈਚ ਹੋਣਗੇ, ਕਿੰਨੇ ਵਜੇ ਅਡਲਟਸ ਦੇ ਮੈਚ ਹੋਣਗੇ, ਜਿਹੜਾ ਬੀਬੀਆਂ ਦਾ ਸ਼ੋਅ ਮੈਚ ਆ ਉਹ ਕਿੰਨੇ ਵਜੇ ਹੋਣਾ, ਕਿਉਂਕਿ ਬੀਬੀਆਂ ਨੇ ਵਿਚਾਰੀਆਂ ਨੇ ਰੋਟੀ ਪਾਣੀ ਤੋਂ ਵਿਹਲੀਆਂ ਹੋ ਕੇ ਅਸਲ ਚ ਪਹੁੰਚਣਾ ਹੁੰਦਾ ਤਾਂ ਉਹਨਾਂ ਦੇ ਲਈ ਹੋਰ ਸੌਖਾ ਹੋ ਜਾਂਦਾ ਜੇ ਤੁਸੀਂ ਇਹ ਵੀ ਦੱਸਦੇ ਜਾਓ।
ਹਾਂਜੀ, ਪਹਿਲਾ ਮੈਚ 9 ਵਜੇ ਸ਼ੁਰੂ ਹੋ ਜੂਗਾ ਜੀ ਸਾਡਾ ਫਸਟ ਟਾਈਮ, ਤੇ ਉਸ ਤੋਂ ਬਾਅਦ ਵੀ ਮੈਨਸ ਦਾ ਹੀ ਆ, ਤੇ ਅਰਾਊਂਡ 12 o'clock ਅਸੀਂ ਵੁਮੈਨਸ ਦਾ ਮੈਚ ਰੱਖਿਆ, ਤਾਂ ਹੀ ਥੋੜਾ ਪਿੱਛੇ ਕਰਕੇ ਰੱਖਿਆ ਕਿ ਆਪਣੇ ਸਾਰੇ ਕੰਮ ਕਾਰ ਨਿਬੇੜ ਕੇ ਤੁਸੀਂ ਲੇਟੇ ਹੋ ਕੇ ਆਓ, ਤੇ ਮੇਰੀ ਸਪੈਸ਼ਲ ਰਿਕੁਐਸਟ ਹੈ ਕਿ ਤੁਹਾਨੂੰ ਜ਼ਿਆਦਾ ਕੁਕਿੰਗ ਕਰਨ ਦੀ ਲੋੜ ਨਹੀਂ, ਅਸੀਂ ਸਭ ਕੁਝ ਪ੍ਰੋਵਾਈਡ ਤੁਹਾਨੂੰ ਉੱਥੇ ਫੀਲਡ ਤੇ ਕਰਵਾਵਾਂਗੇ, ਤੁਸੀਂ ਬਸ ਆਉਣਾ, ਤੁਸੀਂ ਪਹੁੰਚੋ ਹੋਮ ਆ ਕੇ ਕਿਸੇ ਤਰ੍ਹਾਂ ਵੀ, ਤੇ ਸਾਡੀ ਮਤਲਬ ਕਿ ਵਾਟਰਿੰਗ ਤੇ ਖਾਣ ਪੀਣ ਦਾ ਪ੍ਰਬੰਧ ਸਾਰਾ ਸਾਡੇ ਵੱਲੋਂ ਹੋਊਗਾ, ਪ੍ਰੋਵਾਈਡ ਕਰਾਇਆ ਜਾਊਗਾ ਤੁਹਾਨੂੰ, ਜ਼ਿਆਦਾ ਘਰੇ ਬੀਬੀਆਂ ਭੈਣਾਂ ਨੂੰ ਸਪੈਸ਼ਲ ਰਿਕੁਐਸਟ ਆ, ਜ਼ਿਆਦਾ ਕਿਚਨ ਚ ਟਾਈਮ ਨਹੀਂ ਦੇਣਾ, ਸ਼ਨੀਵਾਰ ਤੁਸੀਂ ਸਿੱਧਾ ਮਮਾ ਕੇ ਗਰਾਊਂਡ ਚ ਪਹੁੰਚੋ।
ਠੀਕ ਹੈ, ਮਤਲਬ ਰੋਟੀ ਪਾਣੀ ਲਈ ਸਮਾਂ ਜਿਹੜਾ ਉੱਥੇ ਖਰਾਬ ਕਰਨ ਦੀ ਲੋੜ ਨਹੀਂ ਹੈ, ਤੁਹਾਨੂੰ ਉੱਥੇ ਮਿਲ ਜਾਣਾ ਸਾਰਾ ਕੁਝ,
ਤੁਸੀਂ ਗਰਾਊਂਡ ਜਾਓ, ਸਾਨੂੰ ਅਸੀਂ ਤੁਹਾਡੇ ਲਈ ਸਾਰਾ ਕੁਝ ਉਸ ਦਿਨ ਅਰੇਂਜ ਕਰਾਂਗੇ,
ਠੀਕ,
ਤੇ ਬਸ ਤੁਸੀਂ ਪਹੁੰਚਣਾ ਹੈ
ਜੀ ਜੀ। ਸੋ ਹਰਸਿਮਰਤ ਜੀ, ਇਸ ਤੋਂ ਇਲਾਵਾ ਜੇ ਕੋਈ ਇਹੋ ਜਿਹੀ ਗੱਲ ਜਿਹੜੀ ਤੁਸੀਂ ਭਾਈਚਾਰੇ ਨਾਲ ਕਰਨੀ ਚਾਹੁੰਦੇ ਹੋਵੋ ਇਸ ਕੱਪ ਦੇ ਸੰਦਰਭ ਦੇ ਵਿੱਚ ਮੈਂ ਪੁੱਛਣਾ ਸਕੀ ਹੋਵਾਂ ਤਾਂ ਜਾਣ ਤੋਂ ਪਹਿਲਾਂ ਜ਼ਰੂਰ ਕਰਦੇ ਜਾਓ।
ਹਾਂਜੀ ਇਹੀ ਆ ਮੇਨ ਸਾਡੇ ਲਈ ਕਿਉਂਕਿ ਲੋਕਾਂ ਦਾ ਜਿਹੜਾ ਆਪਣੇ ਖਾਸ ਕਰਕੇ ਅਸੀਂ ਚਾਹੁੰਦੇ ਵੀ ਵੋਮੈਨਸ ਨੂੰ ਸਾਨੂੰ ਬਹੁਤ ਨੀਡ ਹੈ ਤੇ ਉਹ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਆਪਣੀ ਕਮਿਊਨਿਟੀ ਨੂੰ ਤੁਹਾਡੇ ਥਰੂ ਕਿ ਬਹੁਤ ਵੋਮੈਨਸ ਸਾਨੂੰ ਲੱਗਦਾ ਕਰੀਬਨ ਫਾਲਕਨ ਦੀ ਇੱਕ ਟੀਮ ਆ ਸਾਡੇ ਕੋਲ ਜੋ ਵੋਮੈਨਸ ਦੀ ਹੈਗੀ ਹੈ ਕਿਤੇ ਨੀ ਹੈਗੀ ਹੋਰ ਅਸੀਂ ਚਾਹੁੰਦੇ ਕਿ ਇਸ ਤਰ੍ਹਾਂ ਦੀ ਟੀਮਾਂ ਜਿਸ ਤਰ੍ਹਾਂ ਦੇਖੋ ਇਸ ਵਾਰ ਬਾਕੀ ਕਲੱਬਾਂ ਚਾਰ ਟੀਮਾਂ ਤਿੰਨ ਆ ਰਹੀਆਂ ਨੇ ਸਾਰੇ ਮੈਨਸ ਆ ਰਹੇ ਆ ਅਸੀਂ ਚਾਹੁੰਦੇ ਕਿ ਪਲੀਜ਼ ਬਾਹਰ ਨਿਕਲੋ ਸਾਨੂੰ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਸਾਰੇ ਕਲੱਬਾਂ ਚ ਵੋਮੈਨ ਦੀ ਵੀ ਚਾਰ ਚਾਰ ਟੀਮ ਹੋਣੀ ਚਾਹੀਦੀ
ਜੀ ਜੀ ਸੋ ਇਹ ਬਹੁਤ ਜ਼ਰੂਰੀ ਹੈ ਪਰ ਇਹਦੇ ਨਾਲ ਨਾਲ ਇੱਕ ਹੋਰ ਜਿਹੜੀ ਗੱਲ ਧਿਆਨ ਦੇ ਵਿੱਚ ਇਹ ਵੀ ਲਿਆਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀਆਂ ਜਿਹੜੀਆਂ ਭੈਣਾਂ ਉਹ ਜੌਬ ਵੀ ਕਰਦੀਆਂ ਨੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਉਹਨਾਂ ਦੇ ਉੱਤੇ ਨੇ ਬੱਚਿਆਂ ਦੀ ਜ਼ਿੰਮੇਵਾਰੀ ਜਿਹੜੀ ਉਹ ਵੀ ਬਖੂਬੀ ਨਿਭਾਉਂਦੀਆਂ ਨੇ ਸੋ ਬਹੁਤ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਂਦਿਆਂ ਹੋਇਆਂ ਉਹ ਇਹਨਾਂ ਗਤੀਵਿਧੀਆਂ ਦੇ ਲਈ ਵੀ ਸਮਾਂ ਕੱਢਦੀਆਂ ਨੇ ਸਲਿਊਟ ਹੈ ਜਿਹੜੀਆਂ ਭੈਣਾਂ ਕ੍ਰੇਗੀਬਨ ਫਾਲਕਨਜ਼ ਦੀ ਟੀਮ ਦੇ ਵਿੱਚ ਖੇਡਦੀਆਂ ਨੇ ਪਰ ਉਹ ਅਸਲ ਦੇ ਵਿੱਚ ਇੱਕ ਦੂਜੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਦੇ ਲਈ ਵੀ ਇੱਕ ਮਿਸਾਲ ਨੇ ਹਨਾ ਸੋ ਅਸੀਂ ਸਾਰੇ ਹੀ ਮਿਸਾਲ ਬਣੀਏ ਆਪੋ ਆਪਣੇ ਖੇਤਰ ਦੇ ਵਿੱਚ ਜੇਕਰ ਤੁਸੀਂ ਪਹਿਲਾਂ ਗਰਾਊਂਡਾਂ ਦੇ ਵਿੱਚ ਐਨਰਜੀ ਲਾਉਂਦੇ ਰਹੇ ਹੋ ਪਸੀਨਾ ਵਹਾਉਂਦੇ ਰਹੇ ਹੋ ਤਾਂ ਫੇਰ ਤੁਸੀਂ ਘਰ ਚ ਨਾ ਬੈਠੋ ਬਹੁਤ ਸਾਰੀਆਂ ਸਾਡੀਆਂ ਭੈਣਾਂ ਹੋਣੀਆਂ ਜਿਨ੍ਹਾਂ ਦੀ ਜਿਹੜੀ ਬੈਕਗਰਾਊਂਡ ਹੈ ਉਹ ਸਪੋਰਟਸ ਤੋਂ ਹੋਣੀ ਆ ਪਰ ਵਿਚਾਰੀਆਂ ਕਿਉਂਕਿ ਜਦੋਂ ਇੱਥੇ ਆਈਦਾ ਤਾਂ ਇੱਥੇ ਆ ਕੇ ਸਰਕਮਸਟਾਂਸਿਸ ਚੇਂਜ ਹੋ ਜਾਂਦੇ ਹਾਲਾਤ ਬਦਲ ਜਾਂਦੇ ਆ ਤਾਂ ਫੇਰ ਉਹ ਬਹੁਤ ਕੁਛ ਛੱਡਣਾ ਪੈਂਦਾ ਪਰ ਜੇਕਰ ਤੁਹਾਡੇ ਅੰਦਰ ਕਿਣਕਾ ਹੈ ਜੇ ਅਜੇ ਵੀ ਕਣ ਹੈ ਤਾਂ ਉਸ ਨੂੰ ਤੁਸੀਂ ਲੁਕਾਓ ਨਾ ਉਸ ਨੂੰ ਬਾਹਰ ਲੈ ਕੇ ਆਓ ਤੇ ਜ਼ਰੂਰ ਇਸ ਖੇਡ ਦੇ ਮੈਦਾਨ ਦੇ ਵਿੱਚ ਆਪਣੀ ਉਸ ਆਪਣੇ ਉਸ ਹੁਨਰ ਨੂੰ ਤੁਸੀਂ ਜ਼ਰੂਰ ਦਿਖਾਓ ਔਰ ਆਪਣੇ ਲਈ ਜਿਹੜਾ ਸਮਾਂ ਆ ਉਹ ਕੱਢਣਾ ਜ਼ਰੂਰ ਸਿੱਖੋ ਔਰ ਇੱਥੇ ਨਾਲ ਨਾਲ ਇੱਕ ਜਿਹੜੀ ਆਪਾਂ ਗੁਜ਼ਾਰਿਸ਼ ਮੈਨੂੰ ਲੱਗਦਾ ਭਰਾਵਾਂ ਨੂੰ ਵੀ ਜ਼ਰੂਰ ਕਰੀਏ ਕਿਉਂਕਿ ਜੇ ਭਰਾਵਾਂ ਦੀ ਸਪੋਰਟ ਜਿਹੜੀ ਆ ਪਰਿਵਾਰਾਂ ਦੇ ਵਿੱਚ ਭੈਣਾਂ ਨੂੰ ਰਹੇਗੀ ਆਪਣੀਆਂ ਵਾਈਫਸ ਨੂੰ ਰਹੇਗੀ ਤਾਂ ਫਿਰ ਉਹਨਾਂ ਦੇ ਲਈ ਹੋਰ ਵੀ ਸੌਖਾ ਹੋ ਜਾਂਦਾ ਕਿ ਉਹ ਵੀ ਫਿਰ ਖੇਡ ਦੇ ਮੈਦਾਨ ਚ ਤਾਂ ਕੀ ਕਿਸੇ ਵੀ ਮੈਦਾਨ ਦੇ ਵਿੱਚ ਉਹ ਅੱਗੇ ਆਉਣ ਤੋਂ ਨਹੀਂ ਕਤਰਾਉਣਗੀਆਂ ਜੀ ਹਰਸਿਮਰਤ
ਹਾਂਜੀ ਬਿਲਕੁਲ ਜੀ ਬਿਲਕੁਲ ਮੇਰਾ ਵੀ ਆਪਣੀ ਸਾਰੀ ਜਿੰਨੇ ਵੀ ਆਪਣੇ ਪੰਜਾਬੀ ਭਾਈਚਾਰਾ ਅੱਜ ਕੱਲ੍ਹ ਮੈਨੂੰ ਸੁਣ ਰਿਹਾ ਪਲੀਜ਼ ਬਾਹਰ ਨਿਕਲੋ ਸਪੈਸ਼ਲੀ ਆਪਣੀਆਂ ਬੱਚਿਆਂ ਨੂੰ ਬੇਟੀਆਂ ਨੂੰ ਲੈ ਕੇ ਆਓ ਬੱਚਿਆਂ ਨੂੰ ਵੱਧ ਤੋਂ ਵੱਧ ਜੋੜੋ ਮਤਲਬ ਅਸੀਂ ਆਪਦਾ ਤਜਰਬਾ ਦੱਸ ਸਕਦੇ ਕ੍ਰੇਗੀਬਨ ਫਾਲਕਨ ਨਾਲ ਖੇਡਦੇ ਹੋਏ ਸਾਨੂੰ ਚਾਰ ਪੰਜ ਸਾਲ ਜੁੜੇ ਹੋ ਗਏ ਇੱਥੇ ਇਸ ਤਰ੍ਹਾਂ ਇੱਕ ਪਰਿਵਾਰ ਬਣ ਜਾਂਦਾ
ਜੀ
ਤੁਸੀਂ ਉਹਨੂੰ ਛੱਡ ਨਹੀਂ ਸਕਦੇ ਜੇ ਤੁਸੀਂ ਬਾਹਰ ਨਿਕਲਣ ਲੱਗਦਾ ਨਹੀਂ ਬੱਚੇ ਆ ਕਿਸੇ ਦੇ ਵੀ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਪਰ ਜਦੋਂ ਤੁਸੀਂ ਬਾਹਰ ਜਾਂਦੇ ਤੁਹਾਡੇ ਬੱਚੇ ਤੁਹਾਨੂੰ ਰੈਪ੍ਰਜੈਂਟ ਕਰਦੇ ਉੱਥੇ ਵਿਨ ਕਰਦੇ ਆ ਤੁਹਾਨੂੰ ਬਹੁਤ ਖੁਸ਼ੀ ਮਿਲਦੀ ਆਈ ਥਿੰਕ ਤੁਹਾਨੂੰ ਸਾਰਿਆਂ ਨੂੰ ਆਪਣੇ ਲੋਕਾਂ ਨੂੰ ਇਹ ਚੀਜ਼ ਮਤਲਬ ਫੀਲ ਕਰਨੀ ਚਾਹੀਦੀ ਆ ਕਿ ਤੁਸੀਂ ਤੁਹਾਡੇ ਬੱਚੇ ਬਾਹਰ ਜਾਣ ਤੁਸੀਂ ਮਤਲਬ ਪ੍ਰਾਊਡ ਫੀਲ ਕਰੋ
ਜੀ
ਤੇ ਨਿਕਲਣਾ ਚਾਹੀਦਾ ਸਭ ਨੂੰ
ਬਿਲਕੁਲ ਤੇ ਕੁਛ ਦੋਸਤ ਇੱਧਰ ਵੀ ਸਾਡੇ ਨਾਲ ਬਣੇ ਹੋਏ ਨੇ ਟੈਲੀਗ੍ਰਾਮ ਤੇ ਈਮੇਲ ਦੇ ਜ਼ਰੀਏ ਤੁਹਾਨੂੰ ਵੀ ਜੀਆਨ ਕਹਿੰਦੇ ਆ ਘੁੰਮਣ ਸਾਹਿਬ ਇੱਕ ਵਾਰ ਦੁਬਾਰਾ ਜੁੜੇ ਨੇ ਜੀ ਬਿਲਕੁਲ ਬਹੁਤ ਬਹੁਤ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੇ ਗੁਰਿੰਦਰ ਸਿੰਘ ਜੀ ਤੁਹਾਡਾ ਵੀ ਸਵਾਗਤ ਕਰਦੇ ਹਾਂ ਤੁਹਾਡੇ ਮੈਸੇਜਸ ਮੈਂ ਬਹੁਤ ਜਲਦ ਕਰਾਂਗੀ ਸ਼ਾਮਿਲ ਤੇ ਇਸ ਵੇਲੇ ਹਾਕੀ ਕੱਪ ਦੇ ਬਾਰੇ ਜਿਹੜੀ ਜਾਣਕਾਰੀ ਹੈ ਹਰ ਅੰਮ੍ਰਿਤ ਸਿੰਘ ਹੋਰਾਂ ਨੇ ਅਸਲ ਦੇ ਵਿੱਚ ਮੈਂ ਨਾਮ ਉਹਨਾਂ ਦਾ ਗਲਤ ਬੋਲ ਗਈ ਮਾਫੀ ਚਾਹਾਂਗੀ ਹਰ ਅੰਮ੍ਰਿਤ ਸਿੰਘ ਹੋਰੀ ਜਿਹੜੇ ਕ੍ਰੈਗੀਬਨ ਫਾਲਕਨਸ ਵੱਲੋਂ ਰਿਪ੍ਰੈਜੈਂਟ ਕਰ ਰਹੇ ਸੀ ਔਰ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਉਮੀਦ ਕਰਦੇ ਹਾਂ ਹਰ ਅੰਮ੍ਰਿਤ ਜੀ ਕਿ ਇਹ ਜਾਣਕਾਰੀ ਜਿਹੜੀ ਹੈ ਸਾਡੇ ਸੁਣਨ ਵਾਲਿਆਂ ਤੱਕ ਸਹੀ ਸਲਾਮਤ ਪਹੁੰਚੀ ਹੈ ਔਰ ਜ਼ਰੂਰ ਸਾਡੇ ਦੋਸਤ ਜਿਹੜੇ ਹੈ ਉਹ ਉਸ ਦਿਨ ਉੱਥੇ ਹਾਕੀ ਕੱਪ ਦੇ ਵਿੱਚ ਸ਼ਿਰਕਤ ਕਰਨਗੇ ਨਾ ਸਿਰਫ ਵੀਰ ਸਗੋਂ ਭੈਣਾਂ ਵੀ ਔਰ ਬੱਚੇ ਵੀ ਪਰਿਵਾਰਾਂ ਸਮੇਤ ਉੱਥੇ ਜ਼ਰੂਰ ਹਾਜ਼ਰ ਰਹਿਣਗੇ ਸੋ ਸਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸੋ ਦੋਸਤੋ ਇਹ ਸਨ ਹਰ ਅੰਮ੍ਰਿਤ ਸਿੰਘ ਹੋਰੀ ਜਿਹੜੇ ਕ੍ਰੇਗੀਬਨ ਫਾਲਕਨਸ ਤੋਂ ਸਾਡੇ ਨਾਲ ਬਣੇ ਹੋਏ ਸਨ ਤੇ ਹੁਣ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਉਹਨਾਂ ਦਾ ਆਪਾਂ ਧੰਨਵਾਦ ਵੀ ਕਰਦੇ ਹਾਂ ਤੇ ਇੱਕ ਵਾਰ ਤੁਹਾਨੂੰ ਵੀ ਸਾਰਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਉਣ ਵਾਲੇ 18 ਦਸੰਬਰ ਨੂੰ ਤੁਸੀਂ ਇਸ ਮੈਚ ਨੂੰ ਯਾਨੀ ਹਾਕੀ ਕੱਪ ਨੂੰ ਦੇਖਣ ਦੇ ਲਈ ਜ਼ਰੂਰ ਉੱਥੇ ਪਹੁੰਚਿਓ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਤੇ ਪ੍ਰੋਗਰਾਮ ਦੇ ਵਿੱਚ ਅਜੇ ਬਹੁਤ ਕੁਛ ਬਾਕੀ ਹੈ ਦੋਸਤੋ ਔਰ ਅਸੀਂ ਵਧਾਈ ਜਿਹੜੀ ਹੈ ਮਿਸ ਯੂਨੀਵਰਸ ਦਾ ਤਾਜ ਲੈਣ ਵਾਲੀ ਹਰਨਾਜ਼ ਕੌਰ ਸੰਧੂ ਨੂੰ ਤਾਂ ਦੇਣਾ ਹੀ ਚਾਹਾਂਗੇ ਕਿਉਂਕਿ ਇਸ ਵਧਾਈ ਦੇ ਨਾਲ ਨਾਲ ਆਪਣੇ ਭਾਈਚਾਰੇ ਦਾ ਜਿਹੜਾ ਨਾਮ ਰੌਸ਼ਨ ਕਰਨ ਵਾਲੀ ਉਹ ਮੁਟਿਆਰ ਹੈ ਉਹ ਵੀ ਬਣੀ ਹੈ ਯਾਨੀ ਕਿ 21 ਸਾਲਾਂ ਦੀ ਮਹਿਜ਼ ਉਮਰ ਹੈ ਉਹਨਾਂ ਦੀ ਔਰ 80 ਮੁਲਕਾਂ ਦੇ ਜਿਹੜੇ 80 ਮੁਲਕਾਂ ਦੀਆਂ ਜਿਹੜੀਆਂ ਮੁਟਿਆਰਾਂ ਆ ਉਹਨਾਂ ਨੂੰ ਜਿੱਤਿਆ ਯਾਨੀ ਕਿ ਇਸ 21 ਸਾਲ ਦੀ ਮੁਟਿਆਰ ਨੇ ਹਰਨਾਜ਼ ਕੌਰ ਸੰਧੂ ਨੇ 21 ਸਾਲਾਂ ਬਾਅਦ ਹੀ ਕਹਿੰਦੇ ਜਿਹੜਾ ਖਿਤਾਬ ਆ ਉਹ ਭਾਰਤ ਦੇ ਹਿੱਸੇ ਆਇਆ ਤੇ ਹਰਨਾਜ਼ ਦੀ ਦੋਸਤੋ ਗੱਲ ਕਰੀਏ ਤਾਂ ਹਰਨਾਜ਼ ਜਿਹੜੀ ਉਹ ਇਸ ਵੇਲੇ ਵਿਦਿਆਰਥਣ ਹੈ ਚੰਡੀਗੜ੍ਹ ਦੇ ਵਿੱਚ ਔਰ
ਉਸ ਦਾ ਜਿਹੜਾ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਅਜੇ ਉਹ ਮਾਸਟਰਸ ਦੀ ਜਿਹੜੀ ਡਿਗਰੀ ਹੈ ਉਹ ਕਰ ਰਹੀ ਹੈ, ਔਰ ਇਹ ਜਿਹੜਾ ਤਾਜ ਹੈ ਉਹ ਉਸਨੇ ਜਿੱਤਿਆ ਹੈ। ਇਹ ਤਾਜ ਇਸ ਤੋਂ ਪਹਿਲਾਂ 1994 ਦੇ ਵਿੱਚ ਸੁਸ਼ਮਿਤਾ ਸੇਨ ਨੇ ਜਿੱਤਿਆ ਸੀ, ਔਰ ਉਸ ਤੋਂ ਬਾਅਦ ਜਿਹੜਾ ਮਿਸ ਯੂਨੀਵਰਸ ਮੁਕਾਬਲਾ ਹੋਇਆ ਸੀ 2000 ਦੇ ਵਿੱਚ, ਉਦੋਂ ਲਾਰਾ ਦੱਤਾ ਦੇ ਸਿਰ ਇਹ ਤਾਜ ਜਿਹੜਾ ਸੀ ਉਹ ਸਜਿਆ ਸੀ। ਸੋ ਸੁਹੱਪਣ ਦੇ ਇਸ ਮੁਕਾਬਲੇ ਦੇ ਵਿੱਚ ਹਰਨਾਜ ਕੌਰ ਸੰਧੂ ਨੇ ਈਨ ਮਨਵਾਈ ਹੈ 80 ਮੁਟਿਆਰਾਂ ਨੂੰ ਹਰਾ ਕੇ। ਪਰ ਇੱਥੇ ਜਿਹੜੀ ਗੱਲ ਕਰਨੀ ਇਹ ਵੀ ਬਣਦੀ ਹੈ, ਜਦੋਂ ਅਸੀਂ ਸੁਹੱਪਣ ਦੀ ਗੱਲ ਕਰਦੇ ਹਾਂ ਤਾਂ ਸੁਹੱਪਣ ਦੇ ਨਾਲ ਨਾਲ ਕਿਹੜੇ ਗੁਣਾਂ ਦਾ, ਕਿਹੜੀ ਕਾਬਲੀਅਤ ਜਿਹੜੀ ਆ ਉਹ ਸਾਡੀਆਂ ਧੀਆਂ ਦੇ ਅੰਦਰ ਹੋਣੀ ਚਾਹੀਦੀ ਹੈ, ਸਾਡੀਆਂ ਭੈਣਾਂ ਦੇ ਅੰਦਰ ਹੋਣੀ ਚਾਹੀਦੀ ਹੈ, ਸਾਡੀਆਂ ਕੁੜੀਆਂ ਨੂੰ ਕਿਹੜੇ ਗੁਣਾਂ ਦੀ, ਕਿਹੜੀ ਕਾਬਲੀਅਤ ਦੀ ਜਿਹੜੀ ਲੋੜ ਹੈ, ਜੋ ਉਹਨਾਂ ਦੇ ਸੁਹੱਪਣ ਦੇ ਨਾਲ ਨਾਲ ਹਰ ਖੇਤਰ ਦੇ ਵਿੱਚ ਜਿਹੜਾ ਲੋਹਾ ਮਨਵਾਉਣ ਦੇ ਵਿੱਚ ਉਹਨਾਂ ਲਈ ਸਹਿਯੋਗੀ ਹੋਵੇ। ਸੋ ਇਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਬਹੁਤ ਸਾਰੇ ਜਿਹੜੇ ਗੁਣ ਹੈ ਉਹ ਵੀ ਹੋਣੇ ਬਹੁਤ ਜ਼ਰੂਰੀ ਹੈ। ਸੋ ਕੱਲਾ ਸੁਹੱਪਣ ਦਾ ਮੁਕਾਬਲਾ ਹੀ ਨਹੀਂ ਹੁੰਦਾ, ਸੋਹਣੇ ਦਿਖਣ ਦਾ ਹੀ ਮੁਕਾਬਲਾ ਨਹੀਂ ਹੁੰਦਾ, ਕਈ ਵਾਰ ਅਸੀਂ ਇਸ ਭੁਲੇਖੇ ਦੇ ਵਿੱਚ ਵੀ ਰਹਿੰਦੇ ਹਾਂ ਕਿ ਸ਼ਾਇਦ ਸੋਹਣੇ ਹੋਣਾ ਹੀ ਔਰਤ ਦਾ ਸਭ ਤੋਂ ਵੱਡਾ ਗੁਣ ਹੈ, ਪਰ ਅਸਲ ਸੁੰਦਰਤਾ ਜਿਹੜੀ ਹੈ ਉਹ ਤੁਹਾਡੇ ਅੰਦਰ ਛਿਪੇ ਹੋਏ ਗੁਣਾਂ ਦੇ ਵਿੱਚ ਹੁੰਦੀ ਹੈ, ਤੁਹਾਡੇ ਅੰਦਰੂਨੀ ਹੁਨਰ ਦੇ ਵਿੱਚ ਹੁੰਦੀ ਹੈ, ਔਰ ਤੁਹਾਡੀ ਜਿਹੜੀ ਕਾਬਲੀਅਤ ਉਸ ਤੇ ਆਧਾਰਿਤ ਹੁੰਦੀ ਹੈ। ਸੋ ਉਹ ਗੁਣ ਤੁਹਾਡੇ ਅੰਦਰ ਜੇਕਰ ਹੋਣਗੇ ਤਾਂ ਤੁਹਾਡਾ ਜਿਹੜਾ ਉਹ ਸੁਹੱਪਣ ਹੈ ਉਹ ਦੁੱਗਣਾ ਹੋ ਜਾਏਗਾ, ਜੇ ਉਹ ਕਾਬਲੀਅਤ ਤੁਹਾਡੇ ਅੰਦਰ ਹੋਏਗੀ ਤਾਂ ਤੁਹਾਡਾ ਉਹ ਸੁਹੱਪਣ ਤਿੱਗਣਾ ਹੋ ਜਾਏਗਾ। ਸੋ ਕੱਲੇ ਸੁਹੱਪਣ ਦੀ ਜਾਂ ਸੁੰਦਰਤਾ ਮੁਕਾਬਲੇ ਦੀ ਗੱਲ ਨਾ ਕਰਦੇ ਹੋਇਆਂ ਅਸੀਂ ਗੱਲ ਕਰਨੀ ਚਾਹਾਂਗੇ ਅੰਦਰੂਨੀ ਗੁਣਾਂ ਦੀ ਵੀ, ਕਾਬਲੀਅਤ ਦੀ ਵੀ। ਤੁਸੀਂ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਸਾਂਝ ਬਣਾ ਸਕਦੇ ਹੋ। ਹਰਨਾਜ ਕੌਰ ਸੰਧੂ ਜਿਹਦੇ ਕਿ ਮਾਤਾ ਜੀ ਜਿਹੜੇ ਉਹ ਵੀ ਡਾਕਟਰ ਨੇ, ਗਾਇਨੋਕੋਲੋਜਿਸਟ ਨੇ, ਔਰ ਪਰਿਵਾਰ ਦੇ ਵਿੱਚ ਵੀ ਬਹੁਤ ਸੋਹਣਾ ਮਾਹੌਲ ਜਿਹੜਾ ਹੈ ਇਸ ਮੁਟਿਆਰ ਨੂੰ ਮਿਲਿਆ, ਔਰ ਪਰਿਵਾਰ ਵੱਲੋਂ ਜਿਹੜਾ ਇੱਕ ਸਹਿਯੋਗ ਹੁੰਦਾ ਹੈ ਅੱਗੇ ਵਧਣ ਦੇ ਲਈ ਮਿਲਣਾ ਉਹ ਬਹੁਤ ਅਹਿਮ ਹੁੰਦਾ। ਜਿਵੇਂ ਅਸੀਂ ਹੁਣੇ ਹਾਕੀ ਟੀਮ ਦੀ ਗੱਲ ਕਰ ਰਹੇ ਸੀ ਵੀ ਔਰਤਾਂ ਦੀ ਜਿਹੜੀ ਹਾਕੀ ਟੀਮ ਆ ਉਹਨਾਂ ਨੇ ਕਿਹਾ ਵੀ ਕਿਸੇ ਹੋਰ ਕਲੱਬ ਦੇ ਵਿੱਚ ਨਹੀਂ ਹੈ, ਸਿਰਫ ਕ੍ਰੇਗੀਬਨ ਫੈਲਕਨਸ ਦੇ ਵਿੱਚ ਆ। ਔਰ ਇਹ ਬਹੁਤ ਜ਼ਰੂਰੀ ਹੁੰਦਾ ਕਿ ਜੇ ਸਾਡੀਆਂ ਭੈਣਾਂ ਜਿਹੜੀਆਂ ਉਹ ਖੇਡ ਦੇ ਮੈਦਾਨ ਦੇ ਵਿੱਚ ਜਾਣਾ ਚਾਹੁੰਦੀਆਂ ਤਾਂ ਉਹਦੇ ਵਿੱਚ ਪਰਿਵਾਰ ਦਾ ਕਿੰਨਾ ਸਹਿਯੋਗ ਹੈ, ਪਰਿਵਾਰ ਜਿਹੜਾ ਆ ਉਹ ਕਿੰਨਾ ਆਪ ਮਦਦ ਕਰਦਾ ਹੈ ਉਹਨਾਂ ਨੂੰ ਉੱਥੇ ਪਹੁੰਚਾਉਣ ਦੇ ਵਿੱਚ। ਸੋ ਇਸ ਕਰਕੇ ਲਾਜ਼ਮੀ ਹੁੰਦਾ, ਬਹੁਤ ਵਾਰ ਜਿਹੜੀ ਲੜਾਈ ਹੈ ਉਹ ਸਾਨੂੰ ਇਕੱਲਿਆਂ ਵੀ ਲੜਨੀ ਪੈਂਦੀ ਹੈ, ਬਹੁਤ ਵਾਰ ਬਹੁਤ ਸਾਰੀਆਂ ਚੁਣੌਤੀਆਂ ਦਾ ਜਿਹੜਾ ਮੁਕਾਬਲਾ ਉਹ ਸਾਨੂੰ ਕਰਨਾ ਪੈਂਦਾ, ਪਰ ਜਦੋਂ ਅਸੀਂ ਕੋਸ਼ਿਸ਼ ਕਰਨੀ ਛੱਡ ਦਿੰਦੇ ਹਾਂ ਤਾਂ ਬਹੁਤ ਕੁਛ ਅਸੀਂ ਆਪਣੇ ਹੱਥੀਂ ਆਪਣਾ ਹੀ ਗਵਾ ਲੈਂਦੇ ਹਾਂ। ਸੋ ਆਪਣੇ ਹੱਥੀਂ ਆਪਣਾ ਆਪ ਜਿਹੜਾ ਆ ਉਹ ਅਸੀਂ ਖਤਮ ਨਾ ਕਰੀਏ। ਸੋ ਭੈਣਾਂ ਦੇ ਲਈ ਖਾਸ ਤੌਰ ਦੇ ਉੱਤੇ ਤਾਕੀਦ ਹੈ, ਜੋ ਵੀ ਤੁਹਾਡੇ ਅੰਦਰ ਛੁਪਿਆ ਹੋਇਆ ਉਸ ਨੂੰ ਬਾਹਰ ਆਉਣ ਦਿਓ, ਤੁਹਾਡੀ ਕਾਬਲੀਅਤ, ਤੁਹਾਡੇ ਗੁਣ ਜਿਹੜੇ ਆ ਉਹ ਤੁਹਾਨੂੰ ਅੱਗੇ ਲੈ ਕੇ ਜਾਂਦੇ ਆ। ਪਰ ਹਾਂ, ਇੱਕ ਚੀਜ਼ ਜਿਹੜੀ ਹੈ ਕਿ ਪਰਿਵਾਰ ਦਾ ਸਹਿਯੋਗ ਜੇ ਨਾਲ ਹੋਵੇ ਤਾਂ ਉਹ ਥੋੜਾ ਜਿਹਾ ਰਾਹ ਜਿਹੜਾ ਉਹ ਸੁਖਾਲਾ ਹੋ ਜਾਂਦਾ, ਪਰ ਜੇ ਪਰਿਵਾਰ ਦਾ ਸਹਿਯੋਗ ਨਾ ਹੋਵੇ ਤਾਂ ਰਾਹ ਥੋੜਾ ਔਖਾ ਹੁੰਦਾ, ਪਰ ਜੇ ਹਿੰਮਤ ਤੇ ਹੌਸਲਾ ਤੁਹਾਡੇ ਨਾਲ ਹੈ ਤੇ ਤੁਸੀਂ ਸਾਰਾ ਕੁਛ ਸਰ ਕਰ ਸਕਦੇ ਹੋ। ਸੋ ਸੁਹੱਪਣ ਦੇ ਨਾਲ ਨਾਲ ਕਿਹੜੇ ਗੁਣਾਂ ਦਾ, ਪਰਿਵਾਰ ਨੂੰ ਵੀ ਸੰਭਾਲਣਾ ਹੁੰਦਾ ਹੈ, ਔਰ ਪਰਿਵਾਰ ਦੇ ਨਾਲ ਨਾਲ ਹੋਰ ਬਹੁਤ ਸਾਰੇ ਕਾਰਜ ਆ ਜਿਹੜੇ ਸਮਾਜ ਦੇ ਵਿੱਚ ਵਿਚਰਦਿਆਂ ਹੋਇਆ ਉਹਨਾਂ ਨੇ ਬਹੁਤ ਸੋਹਣੇ ਅੰਦਾਜ਼ ਦੇ ਵਿੱਚ ਕਰਨੇ ਹੁੰਦੇ ਆ। ਸੋ ਉਹੀ ਉਮੀਦ ਜਿਹੜੀ ਹੈ ਉਹ ਹਮੇਸ਼ਾ ਸਾਡੀਆਂ ਕੁੜੀਆਂ ਤੋਂ, ਧੀਆਂ ਤੋਂ, ਭੈਣਾਂ ਤੋਂ ਕੀਤੀ ਜਾਂਦੀ ਹੈ, ਹਨਾ। ਪਰ ਜਿਹੜੇ ਗੁਣ ਨੇ ਉਹ ਦੋਵਾਂ ਦੇ ਵਿੱਚ ਹੋਣੇ ਜ਼ਰੂਰੀ ਹੈ। ਜੇ ਅਸੀਂ ਲੜਕਿਆਂ ਦੀ ਗੱਲ ਕਰੀਏ ਤਾਂ ਲੜਕਿਆਂ ਦੇ ਵਿੱਚ ਵੀ ਹੋਣੇ ਜ਼ਰੂਰੀ ਹੈ, ਪਰ ਔਰਤ ਨੂੰ ਸਿਰਫ ਤੇ ਸਿਰਫ ਇਹ ਬਣਾ ਕੇ ਨਾ ਪੇਸ਼ ਕੀਤਾ ਜਾਵੇ ਕਿ ਔਰਤ ਜਿਹੜੀ ਆ ਸੋਹਣੀ ਹੈ ਤੇ ਸਿਰਫ ਇਸ ਕਰਕੇ ਹੀ ਉਹਦੀ ਜਿਹੜੀ ਸਮਾਜ ਦੇ ਵਿੱਚ ਪੁੱਛ ਹੈ। ਸੁਹੱਪਣ ਜਿਹੜਾ ਆ ਉਹ ਤੁਹਾਡੇ ਗੁਣਾਂ ਦੇ ਅੰਦਰ ਛੁਪਿਆ ਹੋਇਆ, ਜੇ ਸਿਰਫ ਤੁਸੀਂ ਸੋਹਣੇ ਹੋ ਪਰ ਤੁਹਾਡੇ ਅੰਦਰ ਗੁਣ ਨਹੀਂ ਹੈ ਤਾਂ ਫਿਰ ਗੁਣਾਂ ਦੇ ਅਣਹੋਂਦ ਦੇ ਵਿੱਚ ਬਹੁਤੀ ਦੇਰ ਉਹ ਜਿਹੜਾ ਸੁਹੱਪਣ ਹੈ ਉਸ ਦੀ ਚਮਕ ਜਿਹੜੀ ਆ ਉਹ ਨਹੀਂ ਤੁਸੀਂ ਦੇ ਸਕਦੇ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਕੁਛ ਅਜੇ ਬਾਕੀ ਹੈ, ਮੈਂ ਕੁਛ ਕੁ ਜਿਹੜੀਆਂ ਜਾਣਕਾਰੀਆਂ ਹੋਰ ਸਾਂਝੀਆਂ ਕਰਦੀ ਜਾਵਾਂ। ਸਾਡੇ ਨਾਲ ਕੁਲਦੀਪ ਜੁੜੇ ਨੇ ਰਾਈਟ ਸਟੈਪਸ ਅਕੈਡਮਿਕਸ ਤੋਂ, ਉਹਨਾਂ ਨੇ ਜਾਣਕਾਰੀ ਭੇਜੀ ਹੈ ਕਿ 19 ਦਸੰਬਰ ਨੂੰ ਮੀਟ ਐਂਡ ਗ੍ਰੀਟ ਯਾਨੀ ਕਿ ਓਪਨ ਡੇ ਜਿਹੜਾ ਹੈ ਰਾਈਟ ਸਟੈਪਸ ਅਕੈਡਮਿਕਸ ਤੋਂ
ਕੀਤਾ ਜਾ ਰਿਹਾ, ਓਪਨ ਡੇ ਰੱਖਿਆ ਜਾ ਰਿਹਾ। ਸੋ 11 ਵਜੇ ਤੋਂ 2 ਵਜੇ ਤੱਕ 19 ਦਸੰਬਰ ਐਤਵਾਰ ਨੂੰ ਤੁਸੀਂ ਉੱਥੇ ਪਹੁੰਚ ਸਕਦੇ ਹੋ ਤੇ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਉਹ ਆਪਣੇ ਬੱਚਿਆਂ ਦੀ ਸਕੂਲੀ ਪੜ੍ਹਾਈ ਬਾਬਤ ਤੁਸੀਂ ਲੈ ਸਕਦੇ ਹੋ। ਸੋ ਰਾਈਟ ਸਟੈਪਸ ਅਕੈਡੈਮਿਕਸ ਵੱਲੋਂ 19 ਦਸੰਬਰ ਨੂੰ 11 ਵਜੇ ਤੋਂ 2 ਵਜੇ ਤੱਕ ਮੀਟ ਐਂਡ ਗ੍ਰੀਟ ਜਾਂ ਓਪਨ ਡੇ ਜਿਹੜਾ ਆ ਉਹ ਰੱਖਿਆ ਗਿਆ ਹੈ 20 Prosperity Street ਟਰਗਨੀਨਾ ਦੇ ਵਿੱਚ ਆ ਜੀ ਇਹ, ਤੇ ਤੁਸੀਂ ਇਹਦੇ ਬਾਰੇ ਚ ਹੋਰ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ। ਕੁਲਦੀਪ ਹੋਰਾਂ ਤੋਂ, ਕੁਲਦੀਪ ਜਿਹੜੇ ਕਿ ਸਾਡੇ ਨਾਲ ਅਕਸਰ ਜੁੜਦੇ ਹੁੰਦੇ ਆ ਗੱਲਬਾਤ ਦੇ ਵਿੱਚ। ਸੋ ਇੱਥੇ ਅਸੀਂ ਜ਼ਰੂਰ ਦੱਸਣਾ ਚਾਹਾਂਗੇ ਕਿ ਜਿਹੜੀ ਇਹ ਜਾਣਕਾਰੀ ਆ ਅਸੀਂ ਸਿਰਫ ਸਹਿਯੋਗ ਦੇ ਤੌਰ ਦੇ ਉੱਤੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸੋ ਕੁਲਦੀਪ ਜਾਂ ਰਾਈਟ ਸਟੈਪ ਅਕੈਡੈਮਿਕਸ ਵੱਲੋਂ ਜਿਹੜੀ ਵੀ ਇਹ ਜਾਣਕਾਰੀ ਹੈ ਇਹ ਅਸੀਂ ਇੱਕ ਤਰ੍ਹਾਂ ਦੀ ਜਿਹੜੀ ਸਪੋਰਟ ਵਜੋਂ ਇਹ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਹਾਂ। ਤੇ ਇਸੇ ਤਰ੍ਹਾਂ ਦੋਸਤੋ ਦੱਸ ਜਾਂਦੇ ਹਾਂ ਕਿ ਮੋਰਚਾ ਫਤਿਹ ਹੋਣ ਦੀ ਖੁਸ਼ੀ ਦੇ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਜਿਹੜੇ ਸਮਾਗਮ ਹੈ ਉਹ ਉਲੀਕੇ ਗਏ ਆ। ਗਲੈਨਵੁੱਡ ਦੇ ਵਿੱਚ ਪਿਛਲੇ ਦਿਨੀ ਮੋਰਚਾ ਫਤਿਹ ਦਿਵਸ ਜਿਹੜਾ ਆ ਉਸ ਦੇ ਸੰਬੰਧ ਦੇ ਵਿੱਚ ਸਮਾਗਮ ਜਿਹੜਾ ਆ ਉਹ ਉਲੀਕਿਆ ਗਿਆ ਆ। ਹਰਮਨ ਰੇਡੀਓ ਦੇ ਜਿਹੜੇ ਡਾਇਰੈਕਟਰ ਨੇ ਅਮਨਦੀਪ ਸਿੰਘ ਸਿੱਧੂ ਹੋਰਾਂ ਨੇ ਖਾਸ ਤੌਰ ਦੇ ਉੱਤੇ ਉਸ ਸਮਾਗਮ ਦੇ ਵਿੱਚ ਸ਼ਿਰਕਤ ਵੀ ਕੀਤੀ ਔਰ ਇੱਥੇ ਯਾਨੀ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਸਿੱਖੀ ਦੇ ਨਾਲ ਜੁੜੇ ਹੋਏ ਮੁੱਦੇ ਹੈ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਦੇ ਉੱਤੇ ਏਕੇ ਦੇ ਨਾਲ ਜਿਸ ਤਰ੍ਹਾਂ ਏਕੇ ਦੀ ਬਰਕਤ ਨੇ ਉਸ ਮੋਰਚੇ ਨੂੰ ਫਤਿਹ ਦਵਾਈ ਹੈ ਇਸੇ ਤਰ੍ਹਾਂ ਦੀ ਏਕੇ ਦੀ ਬਰਕਤ ਦੇ ਨਾਲ ਇੱਥੇ ਵੀ ਅਸੀਂ ਆਪਣੀਆਂ ਜਿਹੜੀਆਂ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਆ ਜਾਂ ਫਿਰ ਮੁੱਦੇ ਨੇ ਉਹਨਾਂ ਨੂੰ ਅਸੀਂ ਸਰ ਕਰਨਾ। ਸੋ ਇਹਦੇ ਬਾਰੇ ਚ ਉਹਨਾਂ ਨੇ ਖਾਸ ਤੌਰ ਦੇ ਉੱਤੇ ਉੱਥੇ ਜ਼ਿਕਰ ਵੀ ਕੀਤਾ ਤੇ ਇਹਦੇ ਨਾਲ ਹੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀਵਨ ਵਿਖੇ ਵੀ ਸਹਿਜ ਪਾਠ ਜਿਹੜਾ ਆ ਉਹ ਇਸ ਮੋਰਚਾ ਫਤਿਹ ਦਿਵਸ ਨੂੰ ਮੁੱਖ ਰੱਖ ਕੇ ਰੱਖਿਆ ਗਿਆ। ਸੋ ਬਹੁਤ ਸਾਰੇ ਭਾਈਚਾਰੇ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਵੀ ਉਲੀਕੇ ਜਾ ਰਹੇ ਆ। ਸੋ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਇਹ ਖਾਸ ਸਮਾਗਮ ਜਿਹੜੇ ਆ ਇਸ ਫਤਿਹ ਦਿਵਸ ਨੂੰ ਮੁੱਖ ਰੱਖ ਕੇ ਉਲੀਕੇ ਜਾ ਰਹੇ ਆ। ਸੋ ਇੱਕ ਵਾਰ ਫਿਰ ਸਾਰੇ ਭਾਈਚਾਰੇ ਨੂੰ ਫਤਿਹ ਦਿਵਸ ਬਹੁਤ ਬਹੁਤ ਮੁਬਾਰਕ। ਤੇ ਆਉਣ ਵਾਲੇ ਸਮੇਂ ਦੇ ਵਿੱਚ ਦਸੰਬਰ ਦੇ ਵਿੱਚ ਜਿਵੇਂ ਪੋਹ ਦਾ ਮਹੀਨਾ ਜਿਹੜਾ ਸ਼ੁਰੂ ਹੁੰਦਾ, ਸੋ ਪੋਹ ਦੇ ਮਹੀਨੇ ਚ ਮੈਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੋਰਾਂ ਦੇ ਪਰਿਵਾਰ ਦਾ ਵਿਛੋੜਾ ਜਿਹੜਾ ਆ ਉਹ ਉਸ ਮਹੀਨੇ ਦੇ ਵਿੱਚ ਪਿਆ ਸੀ। ਸਾਡੇ ਪਿਆਰੇ ਪਿਆਰੇ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਕੁਰਬਾਨੀਆਂ ਉਹ ਲਸਾਨੀ ਸ਼ਹਾਦਤਾਂ ਜਿਹੜੀਆਂ ਉਹ ਵੀ ਇਸੇ ਮਹੀਨੇ ਦੇ ਵਿੱਚ ਹੋਈਆਂ ਸੀ। ਆਉਣ ਵਾਲੇ ਅਗਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਅਸੀਂ ਇਹ ਲਹਿਰਾਂ ਪ੍ਰੋਗਰਾਮ ਆ ਉਹ ਸਮਰਪਿਤ ਕਰਾਂਗੇ ਉਸ ਖਾਸ ਸ਼ਹਾਦਤ ਦਿਵਸ ਨੂੰ, ਸੋ ਉਸ ਅਦੁੱਤੀ ਸ਼ਹਾਦਤ ਨੂੰ। ਸੋ ਜੇਕਰ ਤੁਸੀਂ ਵੀ ਉਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਾ ਚਾਹੋ ਤਾਂ ਤੁਸੀਂ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ। ਤੇ ਲਓ ਦੋਸਤੋ ਇਸ ਸੈਗਮੈਂਟ ਨੂੰ ਹੁਣ ਆਪਾਂ ਇੱਥੇ ਰੋਕਣਾ, ਪਰ ਜਾਣ ਤੋਂ ਪਹਿਲਾਂ ਤੁਹਾਡੇ ਤੋਂ ਜ਼ਰੂਰ ਪੁੱਛਦੇ ਜਾਂਦੇ ਹਾਂ ਕਿ ਤੀਜਾ ਪੰਜਾਬ ਮੂਵੀ ਜਿਹੜੀ ਉਹ ਕਿਹਨੇ ਕਿਹਨੇ ਵੇਖ ਲਈ ਹੈ, ਔਰ ਜੇ ਵੇਖ ਲਈ ਹੈ ਤਾਂ ਤੁਸੀਂ ਸਾਨੂੰ ਦੱਸਿਓ ਜ਼ਰੂਰ ਵੀ ਮੂਵੀ ਕਿਸ ਤਰ੍ਹਾਂ ਦੀ ਲੱਗੀ ਹੈ। ਔਰ ਜੇਕਰ ਤੁਸੀਂ ਅਜੇ ਨਹੀਂ ਦੇਖੀ ਤਾਂ ਤੁਹਾਨੂੰ ਇਹ ਵੀ ਦੱਸਦੇ ਜਾਂਦੇ ਹਾਂ ਕਿ ਮੂਵੀ ਜਿਹੜੀ ਆ ਉਹ ਅਜੇ ਵੀ ਤੀਜਾ ਪੰਜਾਬ ਜਿਹੜੀ ਉਹ ਲੱਗੀ ਹੋਈ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਵਿਲੇਜ ਸਿਨੇਮਾ ਏਅਰਪੋਰਟ ਵੀ ਲੱਗੀ ਹੋਈ ਹੈ, ਹੋਟਸ ਬਰਾਡ ਮੀਡੋਜ਼ ਵੀ ਲੱਗੀ ਹੋਈ ਹੈ, ਵਿਲੇਜ ਸਿਨੇਮਾ ਪਲੈਂਟੀ ਵੈਲੀਜ਼ ਵੀ ਲੱਗੀ ਹੋਈ ਹੈ, ਤੇ ਯੂਨਾਈਟਿਡ ਸਿਨੇਮਾ ਕ੍ਰੇਗੀਵਨ ਦੇ ਵਿੱਚ, ਵਿਲੇਜ ਸਿਨੇਮਾ ਸਨਸ਼ਾਈਨ ਦੇ ਵਿੱਚ ਵੀ ਇਹ ਫਿਲਮ ਅਜੇ ਲੱਗੀ ਹੋਈ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਪੰਜਾਬੀ ਮੂਵੀ ਦੇ ਬਾਰੇ ਦੱਸਦੇ ਜਾਈਏ, ਸ਼ਾਵਾਨੀ ਗਰਧਾਰੀ ਲਾਲ ਮੂਵੀ ਜਿਹੜੀ ਹੈ ਉਹ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ ਆਸਟ੍ਰੇਲੀਆ ਦੇ ਵਿੱਚ 17 ਦਸੰਬਰ ਨੂੰ। ਸੋ 17 ਦਸੰਬਰ ਨੂੰ ਤੁਸੀਂ ਵੀ ਇਹ ਮੂਵੀ ਜਿਹੜੀ ਉਹ ਦੇਖਣ ਜਾ ਰਹੇ ਹੋ। ਕਿਸ ਤਰ੍ਹਾਂ ਦੀ ਹੋਏਗੀ ਇਹਦੇ ਬਾਰੇ ਅਜੇ ਤਾਂ ਕੋਈ ਅੰਦਾਜ਼ਾ ਨਹੀਂ ਦੇ ਸਕਦੇ, ਪਰ ਤੁਸੀਂ ਦੇਖ ਕੇ ਜ਼ਰੂਰ ਸਾਡੇ ਨਾਲ ਸਾਂਝ ਪਾਇਆ ਕਰੋ, ਫੀਡਬੈਕ ਜ਼ਰੂਰ ਭੇਜਿਆ ਕਰੋ। ਤੇ ਲਓ ਜੀ ਇਹ ਸੀ ਕੁਛ ਜਿਹੜੀਆਂ ਜਾਣਕਾਰੀਆਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ, ਜ਼ਰੂਰੀ ਸਮਝਦੇ ਸੀ, ਪਰ ਅਜੇ ਬਹੁਤ ਸਾਰੇ ਸਿਲਸਿਲੇ ਬਾਕੀ ਹੈ, ਯਾਨੀ ਖਬਰਾਂ ਦਾ ਸਿਲਸਿਲਾ ਜਿਹੜਾ ਬਹੁਤ ਜਲਦ ਅਸੀਂ ਲੈ ਕੇ ਹਾਜ਼ਰ ਹੋ ਰਹੇ ਹਾਂ ਸਰਦਾਰ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ। ਤੇ ਇਹ ਵਾਲਾ ਜਿਹੜਾ ਸੈਗਮੈਂਟ ਆ ਉਹ ਮੈਂ ਹੁਣ ਇੱਥੇ ਹੀ ਰੋਕਦੀ ਹਾਂ, ਤੇ ਅਗਲਾ ਸੈਗਮੈਂਟ ਵੀ ਅਸੀਂ ਫੇਸਬੁੱਕ ਲਾਈਵ ਲੈ ਕੇ ਆਵਾਂਗੇ ਖਬਰਾਂ ਦਾ। ਤੇ ਲਓ ਫਿਰ ਇੱਕ ਬ੍ਰੇਕ ਲੈਂਦੇ ਹਾਂ, ਇੱਕ ਪਿਆਰਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਆਉਂਦੇ ਹਾਂ ਵਾਪਸ। ਤੁਸੀਂ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਤੇ ਮਾਰਨਿੰਗ ਸ਼ੋ ਲਹਿਰਾਂ ਦੇ ਵਿੱਚ ਮੇਰੇ ਨਾਲ ਯਾਨੀ ਅਮਰਦੀਪ ਨਾਲ। ਤੇ ਲਓ ਦੋਸਤੋ ਇੱਧਰ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਰਣਜੀਤ ਬਾਵਾ ਦੀ ਵਾਸਤੇ।
ਪੁੱਛਦੀ ਮੈਂ ਤੈਨੂੰ ਕਿਹੜੇ ਗੱਲਾਂ ਸੁਣਿਆ, ਮੈਂ ਤਾਂ ਮੂੰਹ ਵੇਖ ਕੇ ਹੀ ਪਿੰਡ ਦੱਸਦਾ, ਤੇਰੇ ਤੋਂ ਪਹਿਲਾਂ ਇਹੋ ਜਿਹੀ ਨਾ ਕੋਈ ਟੱਕਰੀ, ਮੈਂ ਜਿਹਨੂੰ ਵੇਖ ਰਹਾ ਵਿੱਚ ਗੱਡੀ ਡੱਕਲਾ ਨੀ, ਜਿਹੜੇ ਪਿੰਡ ਵੱਸਦੇ ਸਿਆਣੇ ਗੋਰੀਏ ਉਹ ਤਾਂ ਕੁੜੇ ਸੱਥ ਤੋਂ ਪਛਾਣੇ ਜਾਂਦੇ ਆ, ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ ਆ, ਮੱਥੇ ਵਾਲੇ ਵੱਟ ਤੋਂ ਪਛਾਣੇ ਜਾਂਦੇ ਆ, ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ, ਕਬੱਡੀ ਵਾਲੇ ਪੱਟ ਤੋਂ ਪਛਾਣੇ ਜਾਂਦੇ ਆ, ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ।
ਫੇਸ ਟਾਈਮ ਤੋਂ ਨੀ ਫੁਕਰੇ ਦਾ ਪਤਾ ਲੱਗਦਾ ਜੋ ਐਨ ਕੋ ਲਾ ਕੇ ਫਿਰ ਰਾਤ ਵਿੱਚ ਵੀ ਮਾੜੇ ਬੰਦੇ ਦਾ ਜੇ ਹੱਥ ਵੱਡਾ ਵੱਜ ਜੇ ਦਿਸ ਪੈਂਦਾ ਉਹਦੀ ਗੱਲ ਬਾਤ ਵਿੱਚ ਵੀ ਲਿਪਸਟਿਕ ਦੱਸ ਦਿੰਦੀ ਸੋਚ ਟੀਵੀ ਦੀ ਉਹ ਜੱਟ ਬੰਦੇ ਹੱਥ ਤੋਂ ਪਛਾਣੇ ਜਾਂਦੇ ਆ ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ ਆ ਮੱਥੇ ਵਾਲੇ ਵੱਟ ਤੋਂ ਪਛਾਣੇ ਜਾਂਦੇ ਆ ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ ਕਬੱਡੀ ਵਾਲੇ ਪੱਟ ਤੋਂ ਪਛਾਣੇ ਜਾਂਦੇ ਆ ਬਾਕੀ ਗੱਲ ਮੁੱਕਦੀ ਚਲਾਉਣ ਵਾਲੇ ਤੇ ਗਿਣਤੀ ਤੇ ਮਾਣ ਕੀਤਾ ਬੰਦੇ ਨੂੰ ਮਾਰਦਾ ਉਹ ਬਾਕੀ ਗੱਲ ਮੁੱਕਦੀ ਖਲੋਣ ਵਾਲੇ ਤੇ ਉਹ ਸੂਰਮੇ ਤਾਂ ਦਿਸ ਪੈਂਦੇ ਗੋਲੀ ਚੱਲੀ ਤੋਂ ਹਿੱਕਾਂ ਉੱਤੇ ਟੱਕ ਤੋਂ ਪਛਾਣੇ ਜਾਂਦੇ ਆ ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ ਆ ਮੱਥੇ ਵਾਲੇ ਵੱਟ ਤੋਂ ਪਛਾਣੇ ਜਾਂਦੇ ਆ ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ ਕਬੱਡੀ ਵਾਲੇ ਪੱਟ ਤੋਂ ਪਛਾਣੇ ਜਾਂਦੇ ਆ ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ ਅੱਜ ਕੱਲ ਬੰਦਾ ਨੀ ਪਿਓਰ ਲੱਭਦਾ ਮਾਲ ਭਾਵੇਂ ਮਿਲਦਾ ਪਿਓਰ ਨਖਰੋ ਦਿਲ ਵਿੱਚ ਇੰਨੀਆਂ ਕਖਾਰਾ ਹੋ ਗਈਆਂ ਬੰਦਾ ਘਰੇ ਬੈਠਾ ਨੀ ਸਿਕਿਓਰ ਨਖਰੋ ਰੋਮੀਓ ਨੇ ਘੁੱਬਦੇ ਪਵਾ ਕੇ ਰੇ ਮਨੀ ਰਾਂਝੇ ਕੁੜੇ ਪਾਉਂਦੇ ਸੋਹਣੇ ਦੀਆਂ ਨੱਤੀਆਂ ਹੀਰਾ ਹਾਈਲਾਈਟ ਕਰਾਉਣ ਵਾਲਾ ਨੂੰ ਤੁਰਦੀਆਂ ਵਾਲ ਝਾੜ ਝਾੜ ਵੱਖੀਆਂ ਸਾਰੀ ਰਾਤ ਕਮਰੇ ਦੀ ਲਾਈਟ ਜਗਦੀ ਉਹ ਦਿਲ ਟੁੱਟੇ ਵੱਖ ਤੋਂ ਪਛਾਣੇ ਜਾਂਦੇ ਆ ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ ਆ ਮੱਥੇ ਵਾਲੇ ਵੱਟ ਤੋਂ ਪਛਾਣੇ ਜਾਂਦੇ ਆ ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ ਕਬੱਡੀ ਵਾਲੇ ਪੱਟ ਤੋਂ ਪਛਾਣੇ ਜਾਂਦੇ ਆ ਸ਼ਕਲਾਂ ਤੋਂ ਪੜ੍ਹਨੇ ਮੈਂ ਬੰਦੇ ਸਿੱਖ ਲਏ ਗਈਆਂ ਭਾਵੇਂ ਮੈਥੋਂ ਨਾ ਕਿਤਾਬਾਂ ਪੜ੍ਹੀਆਂ ਉਹਨੇ ਕੁੜੇ ਵੇਖੇ ਨਾ ਵਿਆਹ ਜੱਟ ਨੇ ਜਿੰਨੀਆਂ ਨੇ ਵੇਖੀਆਂ ਮੈਂ ਅੱਖਾਂ ਲੜੀਆਂ ਹੋ ਪਿਓ ਮਰੇ ਜਿੱਡਾ ਨਾ ਦਰਦ ਕੋਈ ਦੁਨੀਆ ਤੇ ਫਿਕਰਾਂ ਤੋਂ ਵੱਡਾ ਨਾ ਦਰਦ ਦਿਸਿਆ ਮਾਂ ਜਿੰਨਾ ਹੁੰਦਾ ਨੀ ਅਮੀਰ ਕੋਈ ਜੱਗ ਤੇ ਬੰਦਾ ਨਾ ਜਿਹਨੂੰ ਨੀ ਉਹ ਰੱਬ ਦਿਖਿਆ ਜਿਹੜੀ ਗੀਤ ਰਿਆੜ ਦੀ ਕਲਮ ਲਿਖਦੀ ਨੀ ਵਿੱਚ ਲਿਖੇ ਤੱਤ ਤੋਂ ਪਛਾਣੇ ਜਾਂਦੇ ਆ ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ ਆ ਮੱਥੇ ਵਾਲੇ ਵੱਟ ਤੋਂ ਪਛਾਣੇ ਜਾਂਦੇ ਆ ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ ਕਬੱਡੀ ਵਾਲੇ ਪੱਟ ਤੋਂ ਪਛਾਣੇ ਜਾਂਦੇ ਆ ਉਹ ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਪਿੱਛੇ ਮੁੜ ਕੇ ਪਿੱਛੇ ਮੇਰੇ ਆ ਜਾਂਦਾ
ਤੋਰ ਵੇਖ ਕੇ ਲੱਗਦਾ ਨੀ ਏ ਵੈਲ ਪੁਣੇ ਦੇ ਰਾਹ ਜਾਂਦਾ ਹੋਰ ਕੋਈ ਜੇ ਵੇਖੇ ਮੈਨੂੰ ਪੂਰ ਨਾਲ ਉਹਨੂੰ ਖਾ ਜਾਂਦਾ ਬੋਲੇ ਕਿਹਦੇ ਛਿੱਤਰਾਂ ਦਾ ਕੋ ਪੁੱਛਦਾ ਖੜ ਜੁੱਟ ਗੁਣ ਜੀ ਨੇ ਜੋ
ਲੋ ਜੀ ਦੋਸਤੋ ਗੀਤ ਤੁਸੀਂ ਸੁਣ ਰਹੇ ਸੀ ਇਸ ਤੋਂ ਪਹਿਲਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਜਿਹੜਾ ਗੀਤ ਸੀ ਬਹੁਤ ਸਾਰੇ ਮਿਕਸਡ ਜਿਹੜੇ ਆਰਟਿਸਟ ਸੀ ਉਹਨਾਂ ਦੀ ਆਵਾਜ਼ ਦੇ ਵਿੱਚ ਸੀ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਯਾਨੀ ਹਰਮਨ ਰੇਡੀਓ ਤੇ ਸਾਡਾ ਮਾਰਨਿੰਗ ਸ਼ੋ ਲਹਿਰਾਂ ਚੱਲ ਰਿਹਾ ਤੇ ਸਮਾਂ ਇਸ ਵੇਲੇ 9:41 ਦਾ ਮੈਲਬਰਨ ਸਿਡਨੀ ਤੇ ਕੈਨਬਰਾ ਦੇ ਸਮੇਂ ਮੁਤਾਬਕ ਹੋ ਚੁੱਕਿਆ ਤੇ ਮੈਂ ਇੱਕ ਵਾਰ ਫੇਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਲੈ ਕੇ ਅਗਲਾ ਸਿਲਸਿਲਾ ਜਿਹੜਾ ਜੀ ਉਹ ਖਬਰਾਂ ਦਾ ਤੇ ਖਬਰਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਸਵਿੰਦਰ ਬਿੱਟਾ ਹੋਰੀ ਜਿਹੜੇ ਆ ਉਹ ਵੀ ਸਾਡੇ ਨਾਲ ਹਾਜ਼ਰ ਹੋਣ ਪਰ ਇਸ ਵੇਲੇ ਉਹ ਫੋਨ ਚੁੱਕ ਨਹੀਂ ਪਾ ਰਹੇ ਤੇ ਮੈਨੂੰ ਲੱਗਦਾ ਕਿ ਇਸ ਵੇਲੇ ਵੱਡਾ ਤੜਕਾ ਹੈ ਤੇ ਜੇਕਰ ਉਹ ਸਾਡੇ ਨਾਲ ਹਾਜ਼ਰ ਹੋ ਜਾਂਦੇ ਆ ਤੇ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿੱਚ ਉਹਨਾਂ ਦੀ ਵੀ ਸਾਂਝ ਬਣੇਗੀ ਤੁਹਾਡੇ ਨਾਲ ਉਹਨਾਂ ਨੂੰ ਵੀ ਰੂਬਰੂ ਕਰਵਾਵਾਂਗੇ ਪਰ ਫਿਲਹਾਲ ਆਪਾਂ ਵੱਧਦੇ ਹਾਂ ਫਿਰ ਖਬਰਾਂ ਵੱਲ ਤੇ ਖਬਰਾਂ ਹੈਗੀਆਂ ਜੀ ਕਿ ਕਿਸਾਨ ਆਗੂ ਜਿਹੜੇ ਆ ਉਹ ਹਰਿਮੰਦਰ ਸਾਹਿਬ ਨਤਮਸਤਕ ਹੋਏ ਆ ਯਾਨੀ ਕਿ ਉੱਥੇ ਮੱਥਾ ਟੇਕਣ ਗਏ ਆ ਸ਼ੁਕਰਾਨੇ ਦੀ ਉਹਨਾਂ ਨੇ ਅਰਦਾਸ ਕੀਤੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਵੀ ਦਿੱਤਾ ਗਿਆ ਉਹਨਾਂ ਨੂੰ ਥਾਂ ਥਾਂ ਦੇ ਉੱਤੇ ਭਰਵਾਂ ਸਵਾਗਤ ਜਿਹੜਾ ਉਹ ਕਿਸਾਨ ਆਗੂਆਂ ਦਾ ਹੋਇਆ ਸੋ ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਵਾਪਸ ਲੈਣ ਤੇ ਹੋਰਨਾਂ ਬਕਾਇਆ ਮੰਗਾਂ ਬਾਰੇ ਸਹਿਮਤੀ ਬਣਨ ਮਗਰੋਂ ਦਿੱਲੀ ਦੀਆਂ ਸਰਹੱਦਾਂ ਤੇ ਲਾਏ ਮੋਰਚੇ ਚੁੱਕਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕੱਲ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਇਨ੍ਹਾਂ ਆਗੂਆਂ ਦਾ ਸ਼੍ਰੋਮਣੀ ਕਮੇਟੀ ਸਮੇਤ ਰਸਤੇ ਵਿਚ ਥਾਂ ਥਾਂ ਤੇ ਨਿੱਘਾ ਸਵਾਗਤ ਕੀਤਾ ਗਿਆ ਤੇ ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਦੀ ਜਿੱਤ ਦੇ ਸ਼ੁਕਰਾਨੇ ਲਈ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ ਆ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ 32 ਕਿਸਾਨ ਜਥੇਬੰਦੀਆਂ ਦੇ ਆਗੂ ਤੇ ਕਿਸਾਨ ਕਾਰਕੁਨ ਵੱਡੇ ਕਾਫਲਿਆਂ ਦੇ ਰੂਪ ਚ ਵੱਖ ਵੱਖ ਰਸਤਿਆਂ ਤੋਂ ਅੰਮ੍ਰਿਤਸਰ ਪਹੁੰਚੇ ਸਨ ਤੇ ਇਨ੍ਹਾਂ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਇਨ੍ਹਾਂ ਦੇ ਵਿਚ ਖਾਸ ਤੌਰ ਦੇ ਉੱਤੇ ਰਕੇਸ਼ ਟਕੈਤ ਬਲਬੀਰ ਸਿੰਘ ਰਾਜੋਵਾਲ ਰੁਲਦੂ ਸਿੰਘ ਮਾਨਸਾ ਹਰਮੀਤ ਸਿੰਘ ਕਾਦੀਆ ਬੂਟਾ ਸਿੰਘ ਵਰਜਗਿਲ ਜਗਜੀਤ ਸਿੰਘ ਡੱਲੇਵਾਲ ਸਤਨਾਮ ਸਿੰਘ ਅਜਨਾਲਾ ਮਨਜੀਤ ਰਾਏ ਤੇ ਦਰਸ਼ਨ ਪਾਲ ਨਿਰਭੈ ਸਿੰਘ ਟੁੰਡੀ ਕੇ ਲਖਵੀਰ ਨਿਜ਼ਾਮਪੁਰ ਕਮਲਪ੍ਰੀਤ ਪੰਨੂ ਬਲਵੰਤ ਬਹਿਰਾਮ ਕੇ ਹਰਜਿੰਦਰ ਸਿੰਘ ਟਾਂਡਾ ਇੰਦਰਜੀਤ ਕੋਟ ਬੁੱਢਾ ਮੁਕੇਸ਼ ਚੰਦਰ ਸ਼ਰਮਾ ਗੁਰਨਾਮ ਸਿੰਘ ਚੜੂਨੀ ਡਾਕਟਰ ਸਵੈਮਾਨ ਸਿੰਘ ਯੁੱਧਵੀਰ ਸਿੰਘ ਆਦਿ ਸ਼ਾਮਲ ਸਨ ਤੇ ਕਿਸਾਨ ਆਗੂ ਇਕੱਠੇ ਪੁੱਜਣ ਦੀ ਥਾਂ ਵੱਖ ਵੱਖ ਕਾਫਲਿਆਂ ਦੇ ਨਾਲ ਇੱਥੇ ਪਹੁੰਚੇ ਸੀ ਸੋ ਅੰਦੋਲਨ ਦੇ ਲਈ ਗੁਰੂ ਘਰ ਤੋਂ ਬਲ ਮਿਲਿਆ ਇਹ ਕਹਿਣਾ ਸੀ ਟਕੈਤ ਹੋਰਾਂ ਦਾ ਤੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਆ ਉਹ ਅਜੇ ਵੀ ਕਾਇਮ ਨੇ ਰਾਜੇਵਾਲ ਹੋਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੰਗਾਂ ਅਜੇ ਵੀ ਕਾਇਮ ਨੇ ਤੇ ਅੰਦੋਲਨ ਨੂੰ ਖਤਮ ਨਹੀਂ ਬਲਕਿ ਮੁਲਤਵੀ ਕੀਤਾ ਗਿਆ ਉਹਨਾਂ ਕਿਹਾ ਕਿ ਕਿਸਾਨ ਮੋਰਚੇ ਦੀ ਜਿੱਤ ਨੇ ਪੰਜਾਬੀਆਂ ਦੇ ਇਤਿਹਾਸ ਦੀ ਸਦੀਆਂ ਪੁਰਾਣੀ ਯਾਦ ਨੂੰ ਮੁੜ ਤਾਜ਼ਾ ਕੀਤਾ ਤੇ ਕਿਸਾਨ ਮੋਰਚੇ ਵਿਚ ਹਰਿਆਣਾ ਯੂਪੀ ਤੇ ਦੇਸ਼ ਦੇ ਹੋਰ ਸੂਬਿਆਂ ਦੇ ਕਿਸਾਨਾਂ ਨੇ ਪੂਰਾ ਸਹਿਯੋਗ ਦਿੱਤਾ ਤੇ ਉਧਰ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਕਿਹਾ ਵੀ ਕਾਸ਼ੀ ਇਤਿਹਾਸ ਚ ਨਵਾਂ ਅਧਿਆਇ ਲਿਖ ਰਿਹਾ ਕਾਸ਼ੀ ਵਿਸ਼ਵਨਾਥ ਧਾਮ ਦਾ ਉਹਨਾਂ ਨੇ ਉਦਘਾਟਨ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਮੰਦਿਰ ਦੇ ਗੁੰਬਦਾਂ ਦੀ ਸੋਨੇ ਨਾਲ ਨਕਾਸ਼ੀ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਉੱਥੇ ਵਾਰਾਣਸੀ ਦੀ ਸਭਿਅਤਾ ਤੇ ਵਿਰਾਸਤ ਦੀ ਪ੍ਰਸ਼ੰਸਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰੰਗਜ਼ੇਬ ਦੇ ਵਰਗੇ ਧਾੜਵੀਆਂ ਨੇ ਕਾਸ਼ੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਤਿਹਾਸ ਦੇ ਕਾਲੇ ਪੰਨਿਆਂ ਤੱਕ ਸੀਮਤ ਰਹਿ ਗਏ ਜਦਕਿ ਪਵਿੱਤਰ ਸ਼ਹਿਰ ਸ਼ਾਨਾਮਤ ਇਤਿਹਾਸ ਦਾ ਨਵਾਂ ਅਧਿਆਇ ਲਿਖ ਰਿਹਾ ਤੇ ਇਸ ਦੇ ਬਾਰੇ ਚ ਉਹਨਾਂ ਨੇ ਇਹ ਵੀ ਦੱਸਿਆ ਕਿ ਸ੍ਰੀ ਮੋਦੀ ਨੇ ਰਾਣੀ ਅਹਿਲਿਆ ਬਾਈ ਵੱਲੋਂ ਮੰਦਿਰ ਦੀ ਮੁੜ ਤੋਂ ਸਾਰੀ ਅਤੇ ਗੁੰਬਦਾਂ ਤੇ ਸੋਨੇ ਦੀ ਨਕਾਸ਼ੀ ਲਈ ਮਹਾਰਾਜਾ ਰਣਜੀਤ ਸਿੰਘ ਦੀ ਸ਼ਲਾਘਾ ਵੀ ਉਹਨਾਂ ਨੇ ਕੀਤੀ ਹੈ ਉਹਨਾਂ ਨੇ ਬੋਧੀਆਂ ਤੇ ਸਿੱਖਾਂ ਸਮੇਤ ਹੋਰ ਧਰਮਾਂ ਦੇ ਧਾਰਮਿਕ ਸਥਾਨਾਂ ਲਈ ਕੀਤੇ ਗਏ ਕੰਮਾਂ ਦਾ ਵੀ ਜ਼ਿਕਰ ਕੀਤਾ ਤੇ ਲੋ ਜੀ ਇਹ ਬਹੁਤ ਜ਼ਰੂਰੀ ਹੁੰਦਾ ਕਿ ਜਿਹੜਾ ਦੇਸ਼ ਦਾ ਮੁਖੀ ਹੈ ਉਹ ਹਰ ਇੱਕ ਵਰਗ ਨੂੰ ਚਾਹੇ ਉਹ ਬਹੁ ਗਿਣਤੀ ਵਰਗ ਆ ਚਾਹੇ ਉਹ ਘੱਟ ਗਿਣਤੀ ਵਰਗ ਆ ਉਸ ਨੂੰ ਬਰਾਬਰ ਦਾ ਜਿਹੜਾ ਸਨਮਾਨ ਹੈ ਉਹ ਜ਼ਰੂਰ ਦੇਣਾ ਸਿੱਖ ਜਾਏ ਤੇ ਸ਼ਾਇਦ ਰਾਜਨੀਤੀ ਜਿਹੜੀ ਉਹ ਕਰਵਟਾਂ ਲੈਂਦੀ ਰਹਿੰਦੀ ਹੈ ਔਰ ਜਦੋਂ ਕੁ ਆਪਣੇ ਹਿੱਤ ਸਾਹਮਣੇ ਆਉਂਦੇ ਆ ਤਾਂ ਫੇਰ ਇਹੋ ਜਿਹੀਆਂ ਜਿਹੜੀਆਂ ਕਰਵਟਾਂ ਉਹ ਜ਼ਰੂਰੀ ਵੀ ਹੋ ਜਾਂਦੀਆਂ ਇਹੋ ਜਿਹੇ ਜਿਹੜੇ ਦਾਅ ਪੇਚ ਨੇ ਉਹ ਜ਼ਰੂਰੀ ਵੀ ਹੋ ਜਾਂਦੇ ਆ ਤੇ ਜੇ ਇਹ ਦਾਅ ਪੇਚ ਨਾ ਵੀ ਹੋਣ ਤਾਂ ਇਹ ਇੱਕ ਅਹਿਮ ਫਰਜ਼ ਵੀ ਬਣ ਜਾਂਦਾ ਹੈ ਸਾਡੇ ਦੇਸ਼ ਦੇ ਆਗੂਆਂ ਦਾ ਕਿ ਉਹ ਦੇਸ਼ ਦੀ ਪਰਜਾ ਜਿਹੜੀ ਕਿ ਹਰ ਪੱਖ ਤੋਂ ਉਸ ਸਰਕਾਰ ਦੇ ਉੱਤੇ ਨਿਰਭਰ ਹੁੰਦੀ ਹੈ ਹਰ ਤਰ੍ਹਾਂ ਦੇ ਵਿਕਾਸ ਦੇ ਲਈ ਉਸ ਪਰਜਾ ਦਾ ਆਪ ਉਹ ਧਿਆਨ ਰੱਖਣ ਉਸ ਦਾ ਜਿਹੜਾ ਸਨਮਾਨ ਹੈ ਉਸ ਨੂੰ ਯਕੀਨੀ ਬਣਾਉਣ ਤੇ ਅਗਲੀ ਖਬਰ ਵੱਲ ਦੋਸਤੋ ਵਧਦੇ ਹਾਂ ਸਾਡੇ ਨਾਲ ਗੁਰਿੰਦਰ ਸਿੰਘ ਹੋਰਾਂ ਨੇ ਵੀ ਇੱਕ ਸਾਂਝ ਬਣਾਈ ਹੋਈ ਹੈ ਵਰਜੀਨੀਆ ਤੋਂ ਔਰ ਵਾਕਈ ਜਿਹੜਾ ਪਿਛਲੇ ਦਿਨੀ ਹਾਦਸਾ ਜਿਹੜਾ ਆ ਉਹ ਟੋਰਨੈਡੋ ਦੇ ਰੂਪ ਦੇ ਵਿੱਚ ਅਮਰੀਕਾ ਦੇ ਵਿੱਚ ਹੋਇਆ ਸੋ ਉਹਦੇ ਬਾਰੇ ਉਹਨਾਂ ਨੇ ਧਿਆਨ ਦਵਾਇਆ ਤੇ ਗੁਰਿੰਦਰ ਸਿੰਘ ਜੀ ਬਿਲਕੁਲ ਮੈਂ ਉਸ ਖਬਰ ਨੂੰ ਵੀ ਜ਼ਰੂਰ ਤੁਹਾਡੇ ਨਾਲ ਸਾਂਝਿਆ ਕਰਦੀ ਹਾਂ ਅਮਰੀਕਾ ਦੀ ਕੰਟਕੀ ਸਟੇਟ ਦੇ ਵਿੱਚ ਕੰਟਾਕੀ ਵੀ ਕਹਿੰਦੇ ਆ ਜੇ ਮੈਂ ਗਲਤ ਹੋਵਾਂ ਤਾਂ ਕੰਟਾਕੀ ਸਟੇਟ ਦੇ ਵਿੱਚ ਬੀਤੇ ਦਿਨੀ ਜਿਹੜਾ ਤੂਫਾਨ ਆਇਆ ਯਾਨੀ ਟੋਰਨੈਡੋ ਜਿਹੜਾ ਆਇਆ ਉਹਨੇ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਆ ਉਹ ਕੀਤਾ ਆ ਤਕਰੀਬਨ ਦੱਸਿਆ ਜਾ ਰਿਹਾ ਕਿ ਜਿਹੜੇ ਲੋਕਾਂ ਦੀ ਜਿਹੜੀ ਮੌਤ ਹੋਈ ਹੈ 100 ਤੋਂ ਉੱਪਰ ਜਿਹੜੇ ਲੋਕ ਹੈ ਉਹਨਾਂ ਦੇ ਮਾਰੇ ਜਾਣ ਦਾ ਜਿਹੜਾ ਖਦਸ਼ਾ ਆ ਉਹ ਜ਼ਾਹਰ ਕੀਤਾ ਗਿਆ ਔਰ ਇਸ ਸਟੋਰਮ ਦੇ ਵਿੱਚ ਇਸ ਤੂਫਾਨ ਦੇ ਵਿੱਚ ਅਜੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੇ ਫਸੇ ਹੋਣ ਦੀ ਵੀ ਉਮੀਦ ਹੈ ਔਰ ਇਸ ਤੂਫਾਨ ਨੇ ਬਹੁਤ ਬੁਰੀ ਤਰ੍ਹਾਂ ਉੱਥੇ ਜਿਹੜਾ ਜਨ ਜੀਵਨ ਆ ਉਹਨੂੰ ਤਹਿਸ ਨਹਿਸ ਕਰ ਦਿੱਤਾ ਹੈ ਸੋ ਕੈਂਟਾਕੀ ਦੇ ਵਿੱਚ ਇਸ ਤਰ੍ਹਾਂ ਦਾ ਇਹ ਜਿਹੜਾ ਤੂਫਾਨ ਹੈ ਕਿਉਂਕਿ ਟੋਰਨਾਡੋਜ਼ ਜਿਹੜੇ ਆ ਉਹ ਅਮਰੀਕਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਆਮ ਤੌਰ ਦੇ ਉੱਤੇ ਆਉਂਦੇ ਰਹਿੰਦੇ ਆ ਪਰ ਇਹ ਇੱਕ ਬਹੁਤ ਹੀ ਮਾਰੂ ਤੂਫਾਨ ਜਿਹੜਾ ਆ ਉਹ ਸਾਬਤ ਹੋਇਆ ਅਮਰੀਕਾ ਦੇ ਇਸ ਕੰਟਕੀ ਸ਼ਹਿਰ ਦੇ ਵਿੱਚ ਤੇ ਇਹਦੇ ਲਈ ਅਸੀਂ ਜਿਹੜੇ ਲੋਕ ਆਪਣੀਆਂ ਜਾਨਾਂ ਜਿਹੜੀਆਂ ਖੋ ਚੁੱਕੇ ਆ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਵੀ ਪ੍ਰਗਟ ਕਰਦੇ ਆ ਤੇ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਆ ਉਹ ਨਾ ਹੋਣ ਇਹਦੇ ਲਈ ਸਾਨੂੰ ਜਿਹੜਾ ਕੁਦਰਤ ਦੇ ਨਾਲ ਜਿਹੜਾ ਪਿਆਰ ਆ ਬਣਾ ਕੇ ਰੱਖਣਾ ਪੈਣਾ ਕਿਉਂਕਿ ਇਹ ਗਲੋਬਲ ਵਾਰਮਿੰਗ ਜਿਹੜੀ ਆ ਇਹੀ ਬਹੁਤ ਸਾਰੇ ਇਹੋ ਜਿਹੇ ਜਿਹੜੇ ਕੁਦਰਤੀ ਕਹਿਰਾਂ ਨੂੰ ਜਨਮ ਦੇ ਰਹੀ ਹੈ ਤੇ ਇਸੇ ਕਾਰਨ ਹੁਣ ਦੁਨੀਆ ਭਰ ਦੇ ਵਿੱਚ ਹਰ ਦੇਸ਼ ਦੇ ਵਿੱਚ ਬਹੁਤ ਤਰ੍ਹਾਂ ਦੀ ਤਬਦੀਲੀ ਜਿਹੜੀ ਆ ਮੌਸਮ ਦੇ ਵਿੱਚ ਦੇਖੀ ਜਾ ਸਕਦੀ ਹੈ ਤੇ ਅਗਲੀ ਖਬਰ ਵੱਲ ਦੋਸਤੋ ਵੱਧਦੇ ਆ ਅਗਲੀ ਖਬਰ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀ ਹਮਲੇ ਦੇ ਵਿੱਚ 2 ਪੁਲਿਸ ਕਰਮੀ ਜਿਹੜੇ ਆ ਉਹ ਵੀ ਹਲਾਕ ਹੋਏ ਨੇ ਤੇ ਸ੍ਰੀਨਗਰ ਦੇ ਬਾਰ ਬਾਰ ਅੱਤਵਾਦੀਆਂ ਨੇ ਪੁਲਿਸ ਬੱਸ ਨੂੰ ਨਿਸ਼ਾਨਾ ਬਣਾਇਆ ਤੇ ਕਰੀਬ 12 ਪੁਲਿਸ ਕਰਮੀ ਜਿਹੜੇ ਆ ਉਹ ਵੀ ਉੱਥੇ ਫੱਟੜ ਹੋਏ ਨੇ ਤੇ ਪੰਜਾਬ ਮਿਸ਼ਨ ਦੇ ਸੰਬੰਧ ਦੇ ਵਿੱਚ ਕਾਂਗਰਸ ਨੇ ਪ੍ਰਦੇਸ਼ ਚੋਣ ਕਮੇਟੀ ਜਿਹੜੀ ਹੈ ਉਹ ਵੀ ਐਲਾਨੀ ਹੈ ਪੰਜਾਬ ਦੇ ਵਿੱਚ ਪੌਣੇ 2 ਸਾਲਾਂ ਮਗਰੋਂ 28 ਜ਼ਿਲ੍ਹਾ ਪ੍ਰਧਾਨਾਂ ਦੀ ਜਿਹੜੀ ਸੂਚੀ ਹੈ ਉਹ ਜਾਰੀ ਕੀਤੀ ਗਈ ਹੈ ਤੇ ਪਹਿਲੀ ਵਾਰ ਜ਼ਿਲ੍ਹਿਆਂ ਦੇ ਲਈ 2-2 ਵਰਕਿੰਗ ਪ੍ਰਧਾਨ ਜਿਹੜੇ ਆ ਉਹ ਵੀ ਲਾਏ ਗਏ ਆ ਸੋ ਆਪਾਂ ਸਾਰੇ ਜਾਣਦੇ ਹਾਂ ਕਿ ਆਉਣ ਵਾਲੀ ਇਲੈਕਸ਼ਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਵੱਖ ਵੱਖ ਜਿਹੜੀਆਂ ਰਾਜਨੀਤਿਕ ਪਾਰਟੀਆਂ ਆ ਇਸ ਵੇਲੇ ਪੂਰੀ ਗਹਿਮਾ ਗਹਿਮੀ ਦੇ ਵਿੱਚ ਨਜ਼ਰ ਆ ਰਹੀਆਂ ਨੇ ਤੇ ਅਗਲੀਆਂ ਖ਼ਬਰਾਂ ਵੱਲ ਵੱਧਦਿਆਂ ਇਹ ਵੀ ਦੱਸਦੇ ਜਾਂਦੇ ਹਾਂ ਕਿ ਪੰਜਾਬ ਮਾਡਲ ਲਾਗੂ ਕਰਕੇ ਕਿਸਾਨਾਂ ਦਾ ਵਿਕਾਸ ਕਰਾਂਗੇ ਇਹ ਕਹਿਣਾ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਰੇ ਚ ਤਾਂ ਬਹੁਤ ਵਾਰ ਵੱਖ ਵੱਖ ਤਰ੍ਹਾਂ ਦੇ ਜਿਹੜੇ ਅੰਦਾਜ਼ੇ ਆ ਉਹ ਲੱਗਦੇ ਰਹਿੰਦੇ ਆ ਕਿਉਂਕਿ ਪਿਛਲੇ ਦਿਨੀ ਸਿੱਧੂ ਹੋਰਾਂ ਨੇ ਆਪ ਵੀ ਕਿਤੇ ਨਾ ਕਿਤੇ ਇਹ ਗੱਲ ਜ਼ਾਹਰ ਕੀਤੀ ਹੈ ਕਿ ਉਹ ਇੱਕ ਸ਼ੋਅ ਪੀਸ ਵਜੋਂ ਵਿਚਰਨਾ ਪਸੰਦ ਨਹੀਂ ਕਰਨਗੇ ਸੋ ਜੇਕਰ ਉਹਨਾਂ ਨੂੰ ਸਿਰਫ ਕੋਈ ਵੀ ਪਾਰਟੀ ਜਿਹੜੀ ਉਹ ਵਰਤਣਾ ਚਾਹੁੰਦੀ ਆ ਤਾਂ ਉਹ ਇਸ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਨੇ ਪਰ ਇਸ ਵੇਲੇ ਸਿੱਧੂ ਸਾਹਿਬ ਦਾ ਇਸ ਤਰ੍ਹਾਂ ਕਹਿਣਾ ਜਾਂ ਉਹਨਾਂ ਦੇ ਬਾਰੇ ਚ ਵੱਖ ਵੱਖ ਤਰ੍ਹਾਂ ਦੇ ਜਿਹੜੇ ਅੰਦਾਜ਼ੇ ਆ ਦੂਜੇ ਲੋਕਾਂ ਵੱਲੋਂ ਲਗਾਏ ਜਾਣੇ ਅਜੇ ਅੰਦਾਜ਼ੇ ਹੀ ਰਹਿਣਗੇ ਪਰ ਜੇ ਸਿੱਧੂ ਸਾਹਿਬ ਇਹ ਕਹਿ ਰਹੇ ਆ ਕਿ ਪੰਜਾਬ ਮਾਡਲ ਲਾਗੂ ਕਰਕੇ ਕਿਸਾਨਾਂ ਦਾ ਵਿਕਾਸ ਕਰਾਂਗੇ ਤਾਂ ਇਹ ਗੱਲ ਕਿੰਨੀ ਕੁ ਸਹੀ ਹੋਣ ਵਾਲੀ ਆ ਜਾਂ ਫਿਰ ਕਿੰਨੀ ਕੁ ਸਫਲਤਾ ਜਿਹੜੀ ਆ ਉਹ ਇਸ ਗੱਲ ਦੇ ਵਿੱਚ ਪ੍ਰਾਪਤ ਕਰ ਸਕਣਗੇ ਇਹ ਅਜੇ ਸਮੇਂ ਦੀ ਬੁੱਕਲ ਦੇ ਵਿੱਚ ਹੈ ਕਿਸਾਨੀ ਨੂੰ ਉੱਚਾ ਚੁੱਕਣ ਦੇ ਲਈ ਦਾਲਾਂ ਦੀ ਪ੍ਰੋਸੈਸਿੰਗ ਨੌਜਵਾਨਾਂ ਤੋਂ ਕਰਵਾਉਣ ਦੀ ਉਹਨਾਂ ਨੇ ਤਜਵੀਜ਼ ਵੀ ਦਿੱਤੀ ਹੈ ਤੇ ਹਰਵਿੰਦਰ ਲਾਡੀ ਦੇ ਹੱਕ ਦੇ ਵਿੱਚ ਉਹ ਸ਼ਕਤੀ ਪ੍ਰਦਰਸ਼ਨ ਜਿਹੜਾ ਆ ਉਹਨਾਂ ਨੇ ਕੀਤਾ ਸੀ ਜਿੱਥੇ ਇਸ ਬਾਰੇ ਉਹਨਾਂ ਨੇ ਜਿਹੜਾ ਜ਼ਿਕਰ ਹੈ ਪੰਜਾਬ ਮਾਡਲ ਦੇ ਬਾਰੇ ਚ ਕੀਤਾ ਤੇ ਉਧਰ ਅਸੀਂ ਖਬਰਾਂ ਦੇ ਵਿਚ ਪਹਿਲਾਂ ਹੀ ਖਬਰਾਂ ਤੋਂ ਵੀ ਪਹਿਲਾਂ ਹੀ ਹਰਨਾਜ਼ ਕੌਰ ਸੰਧੂ ਦੇ ਬਾਰੇ ਚ ਜਿਹੜੀ ਗੱਲ ਹੈ ਉਹ ਕਰ ਚੁੱਕੇ ਹਾਂ ਕਿ ਹਰਨਾਜ਼ ਕੌਰ ਸੰਧੂ ਨੇ ਨਾ ਸਿਰਫ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਸਗੋਂ ਉਸ ਲੜਕੀ ਨੇ ਉਸ ਮੁਟਿਆਰ ਨੇ ਪੰਜਾਬੀ ਭਾਈਚਾਰੇ ਦਾ ਨਾਮ ਵੀ ਰੋਸ਼ਨ ਕੀਤਾ ਜਿੱਥੇ ਵੀ ਪੰਜਾਬੀ ਵੱਸਦੇ ਆ ਸਾਡੀ ਪੰਜਾਬਣ ਮੁਟਿਆਰ ਦੇ ਸੁਹੱਪਣ ਦੀ ਜਿਹੜੀ ਗੱਲ ਹੈ ਉਹ ਜ਼ਰੂਰ ਕਰਨਗੇ ਸਿਰਫ ਪੰਜਾਬੀ ਨਹੀਂ ਵਿਸ਼ਵ ਭਰ ਦੇ ਵਿੱਚ ਇਸ ਸੁਹੱਪਣ ਦੇ ਮੁਕਾਬਲੇ ਦੀ ਵੀ ਗੱਲ ਹੋਏਗੀ ਔਰ ਜਦੋਂ ਇਸ ਸੁਹੱਪਣ ਦੇ ਮੁਕਾਬਲੇ ਦੀ ਗੱਲ ਹੋਏਗੀ ਤਾਂ ਇਸ ਦੀ ਜੇਤੂ ਰਹੀ ਹਰਨਾਜ਼ ਕੌਰ ਸੰਧੂ ਯਾਨੀ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਦੀ ਵੀ ਗੱਲ ਜਿਹੜੀ ਹੈ ਉਹ ਹੋਣੀ ਲਾਜ਼ਮੀ ਹੈ ਸੋ ਹਰਨਾਜ਼ ਜਿਹੜੀ ਹੈ ਉਹ ਥੀਏਟਰ ਆਰਟਿਸਟ ਵੀ ਰਹੀ ਹੈ ਔਰ ਇਸ ਵੇਲੇ ਜਿਹੜੀ ਫਿਲਮ ਲਾਈਨ ਹੈ ਉਹਦੇ ਨਾਲ ਵੀ ਉਹ ਜੁੜੀ ਹੋਈ ਹੈ ਤੇ ਉਹਨਾਂ ਦੇ ਜਿਹੜੇ ਪਿਤਾ ਨੇ ਪ੍ਰੀਤਮ ਸਿੰਘ ਸੰਧੂ ਉਹ ਖਾਸ ਤੌਰ ਦੇ ਉੱਤੇ ਆਪਣੀ ਬੱਚੀ ਨੂੰ ਆਪਣੀ ਇਸ ਲਾਡਲੀ ਨੂੰ ਸਹਿਯੋਗ ਜਿਹੜਾ ਉਹ ਦਿੰਦੇ ਆਏ ਆ ਸ਼ੁਰੂ ਤੋਂ ਹੀ ਤੇ ਉਹਨਾਂ ਦੇ ਮਾਤਾ ਜੀ ਜਿਹੜੇ ਆ ਉਹ ਵੀ ਸ਼ੁਰੂ ਤੋਂ ਹੀ ਰਵਿੰਦਰ ਕੌਰ ਸੰਧੂ ਜਿਹੜੇ ਕਿ ਇੱਕ ਡਾਕਟਰ ਨੇ ਅਸਲ ਦੇ ਵਿੱਚ ਔਰ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਉਹ ਪਹਿਲਾਂ ਜੱਜ ਬਣਨਾ ਚਾਹੁੰਦੀ ਸੀ ਪਰ ਯੂਨੀਵਰਸਿਟੀ 'ਚ ਜਾ ਕੇ ਉਹਨੇ ਆਪਣਾ ਮਨ ਬਦਲ ਲਿਆ ਤੇ ਸੁੰਦਰਤਾ ਮੁਕਾਬਲਿਆਂ ਨੇ ਉਸ ਨੂੰ ਉਤਸ਼ਾਹਿਤ ਕੀਤਾ ਤੇ ਉਹ ਆਪਣੇ ਟੀਚੇ ਤੇ ਕੇਂਦਰਿਤ ਸੀ ਅਸੀਂ ਕਹਿੰਦੇ ਉਹਨਾਂ ਨੂੰ ਉਸ ਨੂੰ ਕਦੇ ਵੀ ਨਹੀਂ ਰੋਕਿਆ ਕਿ ਉਹ ਇਹ ਨਾ ਕਰੇ ਜਾਂ ਉਹ ਨਾ ਕਰੇ ਸੋ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਨੇ ਪਿਤਾ ਜੀ ਨੇ ਵੀ ਇਹੀ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਤੇ ਪੂਰੇ ਦੇਸ਼ ਨੂੰ ਉਸ ਦੇ ਉੱਤੇ ਮਾਣ ਹੈ ਉਸ ਦੇ ਆਉਣ ਤੇ ਉਸ ਨੂੰ ਵੱਡੀ ਪਾਰਟੀ ਵੀ ਉਹਨਾਂ ਨੇ ਕਿਹਾ ਕਿ ਅਸੀਂ ਦੇਵਾਂਗੇ ਸੋ ਇਹ ਹੈ ਜੀ ਪਰਿਵਾਰ ਦੀ ਦੇਣ ਪਰਿਵਾਰ ਦਾ ਸਹਿਯੋਗ ਜਿਹੜਾ ਤੁਹਾਨੂੰ ਉਤਸ਼ਾਹ ਵੀ ਬਖਸ਼ਦਾ ਹੈ ਤੁਹਾਡੇ ਹਿੰਮਤ ਤੇ ਹੌਸਲੇ ਨੂੰ ਦੁੱਗਣਾ ਵੀ ਕਰਦਾ ਤੇ ਇਹਦੇ ਨਾਲ ਹੀ ਦੋਸਤੋ ਅਸੀਂ ਜਿਹੜੀ ਗੱਲਬਾਤ ਕਰ ਰਹੇ ਸੀ ਨਾ ਕਿ ਜਦੋਂ ਅਸੀਂ ਸੁਹੱਪਣ ਦੀ ਗੱਲ ਕਰਦੇ ਹਾਂ ਤਾਂ ਕੀ ਔਰਤ ਦੇ ਲਈ ਇਹ ਕਿਆ ਸਰਾਈਆਂ ਲਾਈਆਂ ਜਾਂਦੀਆਂ ਕਿ ਉਹਦਾ ਸੋਹਣਾ ਹੋਣਾ ਹੀ ਸਭ ਕੁਝ ਹੁੰਦਾ ਜਾਂ ਫਿਰ ਉਹਦੇ ਅੰਦਰ ਕਾਬਲੀਅਤ ਜਾਂ ਗੁਣ ਜਾਂ ਹੁਨਰ ਦਾ ਹੋਣਾ ਵੀ ਜ਼ਰੂਰੀ ਹੈ ਸੋ ਇਹਦੇ ਬਾਰੇ ਜਗਤਾਰ ਜੋਹਲ ਹੁਰੀ ਸਾਡੇ ਨਾਲ ਜੁੜੇ ਨੇ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਅਮਰਦੀਪ ਭੈਣ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਇੱਕ ਕਹਾਵਤ ਹੈ ਸੋਹਣੇ ਦਾ ਕੀ ਰੂਪ ਚੱਟਣਾ ਜੇ ਵਿੱਚ ਹੀ ਤਿੰਨ ਕਾਣੇ ਨਾ ਹੋਏ ਜੇ ਤੁਸੀਂ ਵੀ ਕਹਿੰਦੇ ਕਦੇ ਸੁਣੀਆਂ ਤਾਂ ਵਿਸਤਾਰ ਸਹਿਤ ਵਿਆਖਿਆ ਕਰ ਦਿਓ ਦੇਖੋ ਗੱਲਬਾਤ ਸਾਡੀ ਜਿਹੜੀ ਚੱਲ ਰਹੀ ਆ ਉਹ ਵੀ ਇਸੇ ਵਿਸ਼ੇ ਦੇ ਉੱਤੇ ਆ ਕਿ ਕਈ ਵਾਰ ਅਸੀਂ ਇਸ ਭੁਲੇਖੇ ਦੇ ਵਿੱਚ ਇਸ ਭਰਮ ਦੇ ਵਿੱਚ ਹੀ ਹੁੰਨੇ ਆ ਕਿ ਸ਼ਾਇਦ ਜਿਹੜਾ ਜਿਹੜੇ ਸੁਹੱਪਣ ਦੇ ਮੁਕਾਬਲੇ ਹੁੰਦੇ ਆ ਸ਼ਾਇਦ ਇਹਦੇ ਵਿੱਚ ਸਿਰਫ ਸੋਹਣੇ ਹੋਣ ਦੀ ਪਰਖ ਹੀ ਕੀਤੀ ਜਾਂਦੀ ਹੈ ਪਰ ਇਸ ਪਰਖ ਦੇ ਨਾਲ ਨਾਲ ਤੁਹਾਨੂੰ ਕਿੰਨਾ ਕੁ ਗਿਆਨ ਹੈ ਔਰ ਤੁਸੀਂ ਉਸ ਗਿਆਨ ਨੂੰ ਕਿਸ ਤਰ੍ਹਾਂ ਵਰਤਣਾ ਚਾਹੁੰਦੇ ਹੋ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਨੂੰ ਤੁਹਾਡਾ ਕੀ ਯੋਗਦਾਨ ਹੋਣਾ ਸੋ ਉਹਦੇ ਬਾਰੇ ਚ ਵੀ ਸਾਰੇ ਹੀ ਗੁਣਾਂ ਦੀ ਜਿਹੜੀ ਪਰਖ ਆ ਉਹ ਕੀਤੀ ਜਾਂਦੀ ਆ ਪਰ ਦੋਸਤੋ ਅਸੀਂ ਜਿਹੜੀ ਗੱਲ ਅਸਲ ਚ ਕਰਨ ਜਾ ਰਹੇ ਹਾਂ ਉਹ ਇਹ ਗੱਲ ਕਰਨ ਜਾ ਰਹੇ ਹਾਂ ਕਿ ਸਮਾਜਿਕ ਤੌਰ ਦੇ ਉੱਤੇ ਵਿਚਰਦਿਆਂ ਤੁਸੀਂ ਕਈ ਵਾਰ ਹੁੰਦਾ ਕਿ ਸਮਾਜ ਨੂੰ ਤਾਂ ਤੁਹਾਡੀ ਬਹੁਤ ਵੱਡੀ ਦੇਣ ਹੁੰਦੀ ਆ ਪਰ ਪਰਿਵਾਰ ਨੂੰ ਤੁਸੀਂ ਕਈ ਵਾਰ ਪਿੱਛੇ ਛੱਡ ਕੇ ਜਾਂ ਜਿਹੜੀਆਂ ਪਰਿਵਾਰਕ ਜ਼ਿੰਮੇਵਾਰੀਆਂ ਆ ਉਹਨਾਂ ਨੂੰ ਪਿੱਛੇ ਛੱਡ ਕੇ ਜਦੋਂ ਸਮਾਜ ਵਿੱਚ ਯੋਗਦਾਨ ਪਾਉਂਦੇ ਹੋ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਤੁਹਾਨੂੰ ਲੰਘਣਾ ਪੈਂਦਾ ਕਈ ਵਾਰ ਪਰਿਵਾਰ ਦਾ ਸਹਿਯੋਗ ਹੀ ਤੁਹਾਨੂੰ ਪ੍ਰਾਪਤ ਨਹੀਂ ਹੁੰਦਾ ਪਰ ਤੁਹਾਡੀ ਇੱਕ ਇੱਛਾ ਸ਼ਕਤੀ ਜਿਹੜੀ ਹੁੰਦੀ ਹੈ ਕਿ ਹਾਂ ਤੁਸੀਂ ਸਮਾਜ ਦੇ ਵਿੱਚ ਸਿਰਜਣਾ ਚਾਹੁੰਦੇ ਹੋ ਕੁਛ ਔਰ ਉਸ ਸਿਰਜਣਾ ਦੇ ਨਾਲ ਸਮਾਜ ਨੂੰ ਵੀ ਕੋਈ ਯੋਗਦਾਨ ਜਿਹੜਾ ਆ ਉਹ ਤੁਹਾਡਾ ਪਹੁੰਚਣ ਵਾਲਾ ਹੁੰਦਾ ਸੋ ਇਸ ਕਰਕੇ ਇਹ ਵੀ ਬਹੁਤ ਜ਼ਰੂਰੀ ਹੁੰਦਾ ਕਿ ਜਦੋਂ ਅਸੀਂ ਸੁਹੱਪਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਸੁਹੱਪਣ ਦੇ ਵਿੱਚ ਉਹਨਾਂ ਗੁਣਾਂ ਦੀ ਗੱਲ ਜ਼ਰੂਰ ਕਰੀਏ ਜਿਹੜੇ ਗੁਣ ਇੱਕ ਔਰਤ ਹੋਣ ਦੇ ਨਾਤੇ ਇੱਕ ਔਰਤ ਦੇ ਵਿੱਚ ਹੋਣੇ ਚਾਹੀਦੇ ਆ ਜਾਂ ਇੱਕ ਮਰਦ ਹੋਣ ਦੇ ਨਾਤੇ ਮਰਦ ਦੇ ਅੰਦਰ ਵੀ ਹੋਣੇ ਚਾਹੀਦੇ ਯਾਨੀ ਕਿ ਜੇ ਅਸੀਂ ਇਨਸਾਨ ਦੀ ਮਨੁੱਖ ਦੀ ਗੱਲ ਕਰੀਏ ਤਾਂ ਮਨੁੱਖ ਜਿਹੜਾ ਉਹ ਸਿਰਫ ਸੋਹਣਾ ਬਾਹਰੀ ਤੌਰ ਦੇ ਉੱਤੇ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਦੀ ਜੇ ਅਸੀਂ ਦੁਨੀਆਂ ਦੀ ਗੱਲ ਕਰੀਏ ਨਾ ਤਾਂ ਅੱਜ ਦੀ ਦੁਨੀਆਂ ਦੇ ਵਿੱਚ ਸਿਰਫ ਤੇ ਸਿਰਫ ਜਿਹੜਾ ਬਾਹਰੀ ਦਿਖਾਵਾ ਆ ਉਸ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ ਹਨਾ ਤੁਸੀਂ ਦੇਖੋ ਅੱਜ ਜਦੋਂ ਆਪਾਂ ਆਪਣੇ ਆਲੇ ਦੁਆਲੇ ਨਜ਼ਰ ਮਾਰਦੇ ਹਾਂ ਤਾਂ ਮੈਨੂੰ ਕਈ ਵਾਰ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਕਿ ਲੋਕ ਸਿਰਫ ਜਿਹੜੀ ਬਾਹਰੀ ਜਿਹੜੀ ਤੁਹਾਡੀ ਦੇਖਿਆ ਜਾਂ ਫਿਰ ਜਿਹੜਾ ਇੱਕ ਸੁਹੱਪਣ ਆ ਜਾਂ ਫਿਰ ਜਿਹੜਾ ਤੁਹਾਡਾ ਪਹਿਰਾਵਾ ਆ ਸਿਰਫ ਉਹਦੇ ਤੋਂ ਹੀ ਤੁਹਾਨੂੰ ਵੱਡਾ ਜਾਂ ਛੋਟਾ ਮੰਨਦੇ ਆ ਚੰਗਾ ਜਾਂ ਮਾੜਾ ਮੰਨਦੇ ਆ ਪਰ ਜੇ
ਤੁਹਾਡੇ ਅੰਦਰ ਬਹੁਤ ਸਾਰੇ ਗੁਣ ਆ, ਉਹਨਾਂ ਨੂੰ ਕਈ ਵਾਰ ਨਕਾਰਿਆ ਵੀ ਜਾਂਦਾ ਆ, ਹਨਾ, ਕਿਉਂ? ਕਿਉਂਕਿ ਦੁਨੀਆਂ ਹੀ ਦਿਖਾਵੇ ਦੀ ਬਣ ਚੁੱਕੀ ਹੈ। ਤੁਸੀਂ ਦੇਖੋ ਕਿ ਜਿਹੜੇ ਮਹਿੰਗੇ ਤੋਂ ਮਹਿੰਗੇ ਸੂਟਾਂ ਦਾ ਯੁੱਗ ਆ ਗਿਆ, ਹਨਾ, ਪਹਿਰਾਵਾ ਜਿਹੜਾ ਕਿੰਨਾ ਸਧਾਰਨ ਹੁੰਦਾ ਸੀਗਾ, ਔਰ ਤੁਹਾਡੇ ਜਿਹੜੇ ਗੁਣ ਸੀਗੇ ਉਹ ਖਾਸ ਹੁੰਦੇ ਸੀ, ਕੋਈ ਸਮਾਂ ਇਹੋ ਜਿਹਾ ਸੀ। ਪਰ ਹੁਣ ਕੀ ਹੈ, ਹੁਣ ਤੁਸੀਂ ਦੇਖੋ ਕਿ ਪਹਿਰਾਵਾ ਜਿਹੜਾ ਆ ਉਹ ਕਿੰਨਾ ਮਹਿੰਗਾ ਹੋ ਗਿਆ, ਕਿ ਆਮ ਸੂਟ ਜਿਹੜਾ ਆ ਉਸ ਦੀ ਜਿਹੜੀ ਕੀਮਤ ਹੈ ਉਹ ਲੱਖਾਂ ਦੇ ਵਿੱਚ ਚਲੀ ਗਈ ਹੈ, ਹਨਾ। ਔਰ ਤੁਸੀਂ ਜਦੋਂ ਬਾਹਰੀ ਤੌਰ ਦੇ ਉੱਤੇ ਤਿਆਰ ਹੋਣ ਦੀ ਗੱਲ ਕਰਦੇ ਹਾਂ ਤਾਂ ਬੀਬੀਆਂ ਦੇ ਤਿਆਰ ਹੋਣ ਦੇ ਉੱਤੇ ਹੀ ਜਿਹੜੇ ਖਰਚੇ ਹੁੰਦੇ ਆ ਉਹੀ ਇੱਕ ਸੀਮਾ ਜਿਹੜੀ ਆ ਉਹ ਉਲੰਘ ਚੁੱਕੇ ਆ, ਹਨਾ। ਔਰ ਇਹ ਸਾਰਾ ਕੁਝ ਅਸਲ ਦੇ ਵਿੱਚ ਬਾਹਰੀ ਚਮਕ ਦਮਕ ਦੇ ਲਿਸ਼ਕੋਰ ਦੇ ਵਿੱਚ ਹੀ ਚੁੰਦਿਆ ਆ ਗਿਆ ਆ, ਹਨਾ। ਔਰ ਉਹ ਲਿਸ਼ਕੋਰ ਦੇ ਵਿੱਚ ਜਿਹੜੇ ਅੰਦਰੂਨੀ ਗੁਣ ਆ ਉਹ ਵੀ ਕਈ ਵਾਰ ਦੱਬੇ ਰਹਿ ਜਾਂਦੇ ਆ, ਹਨਾ। ਕਿਉਂ? ਕਿਉਂਕਿ ਇਹ ਜਦੋਂ ਅਸੀਂ ਇਹ ਸਮਝਣ ਯੋਗ ਹੀ ਨਹੀਂ ਹੁੰਦੇ, ਜਦੋਂ ਅਸੀਂ ਇਹ ਸਮਝਣਾ ਹੀ ਨਹੀਂ ਚਾਹੁੰਦੇ ਕਿ ਜਿਹੜੀ ਇਹ ਦਿਖਾਵੇ ਵਾਲੀ ਦੁਨੀਆ ਆ ਜਾਂ ਇਹ ਜਿਹੜੀ ਬਾਹਰੀ ਲਿਸ਼ਕੋਰ ਵਾਲੀ ਆ, ਬਾਹਰੀ ਚਮਕ ਦਮਕ ਵਾਲੀ ਜਿਹੜੀ ਇਹ ਦੁਨੀਆ ਆ, ਇਸ ਤੋਂ ਇੱਕ ਨਾ ਇੱਕ ਦਿਨ ਸਾਨੂੰ ਉੱਪਰ ਉੱਠਣਾ ਪੈਣਾ, ਇਸ ਤੋਂ ਨਜ਼ਾਤ ਜਿਹੜੀ ਆ ਉਹ ਪਾਉਣੀ ਪੈਣੀ ਆ। ਕਿਉਂ? ਕਿਉਂਕਿ ਜਦੋਂ ਤੁਸੀਂ ਪ੍ਰੈਕਟੀਕਲੀ ਆਪਣੀ ਦੁਨੀਆ ਦੇ ਨਾਲ ਜੁੜਨਾ ਆ, ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਵਿਚਰਨਾ ਆ, ਜਦੋਂ ਤੁਸੀਂ ਪਰਿਵਾਰ ਦੇ ਵਿੱਚ ਵਿਚਰਨਾ ਆ, ਤਾਂ ਤੁਹਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਅਸਲ ਦੇ ਵਿੱਚ ਕੀ ਨੇ? ਜੇ ਤੁਸੀਂ ਸੋਹਣੇ ਹੋ ਤਾਂ 4 ਦਿਨ ਘਰ ਦੇ ਵਿੱਚ ਤੁਹਾਡਾ ਆਦਰ ਸਤਿਕਾਰ ਹੋਏਗਾ, ਪਰ ਉਸ ਤੋਂ ਬਾਅਦ ਫਿਰ ਗੁਣ ਪਰਖੇ ਜਾਣਗੇ। ਸੋ ਪਰਿਵਾਰ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਕਿੰਨੀ ਬਖੂਬੀ ਨਿਭਾਉਂਦੇ ਹੋ, ਤੁਸੀਂ ਪਰਿਵਾਰ ਦੀਆਂ ਹੋਰ ਜ਼ਿੰਮੇਵਾਰੀਆਂ ਜਿਹੜੀਆਂ ਕਿੰਨੀਆਂ ਬਖੂਬੀ ਨਿਭਾਉਂਦੇ ਹੋ। ਸਿਰਫ ਮੈਂ ਔਰਤ ਦੀ ਗੱਲ ਨਹੀਂ ਕਰ ਰਹੀ, ਮੈਂ ਇੱਧਰ ਆਦਮੀ ਦੀ ਗੱਲ ਵੀ ਕਰ ਰਹੀ ਹਾਂ। ਆਦਮੀ ਵੀ ਇਸ ਗੱਲ ਦੇ ਲਈ ਜ਼ਰੂਰ ਜ਼ਿੰਮੇਵਾਰ ਹੋਣਾ ਚਾਹੀਦਾ, ਇਸ ਗੱਲ ਦੇ ਲਈ ਜ਼ਿੰਮੇਵਾਰ ਹੋਣਾ ਚਾਹੀਦਾ ਕਿ ਜੇ ਉਹ ਸਿਰਫ ਤੇ ਸਿਰਫ ਤਿਆਰ ਸ਼ਿਆਰ ਹੋਣ ਦੇ ਵਿੱਚ ਯਕੀਨ ਰੱਖਦਾ, ਜੇ ਉਹ ਸਿਰਫ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਜਿਹੜੀ ਆਪਣੀ ਸ਼ਾਨ ਆ, ਬਾਹਰੀ ਸ਼ਾਨ ਜਿਹੜੀ ਆ ਉਹ ਦਿਖਾਉਣ ਦੇ ਵਿੱਚ ਹੀ ਯਕੀਨ ਰੱਖਦਾ, ਪਰ ਜੇ ਪਰਿਵਾਰ ਦੇ ਵਿੱਚ ਉਹ ਸਮਾਂ ਵੀ ਦੇ ਕੇ ਰਾਜ਼ੀ ਨਹੀਂ ਆ, ਜੇ ਉਹ ਪਰਿਵਾਰ ਦੀਆਂ ਹੋਰ ਜ਼ਿੰਮੇਵਾਰੀਆਂ ਵੀ ਚੁੱਕ ਕੇ ਰਾਜ਼ੀ ਨਹੀਂ ਆ, ਤਾਂ ਫਿਰ ਇਹ ਬਾਹਰੀ ਦਿਖਾਵਾ ਜਿਹੜਾ ਆ ਇਹ ਬਿਲਕੁਲ ਵਿਅਰਥ ਆ। ਸੋ ਇਸ ਗੱਲ ਦੇ ਲਈ ਸਾਨੂੰ ਸਮਝ ਆਉਣੀ ਬਹੁਤ ਜ਼ਰੂਰੀ ਹੈ। ਬਿਲਕੁਲ ਜਿਵੇਂ ਤੁਸੀਂ ਕਿਹਾ ਜਗਤਾਰ ਜੋਲ ਜੀ ਕਿ ਸੋਹਣੇ ਦਾ ਕੀ ਰੂਪ ਚੱਟਣਾ, ਮੇਰੇ ਮਾਤਾ ਜੀ ਬੜਾ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹੁੰਦੇ ਸਨ। ਕਿਸੇ ਸਮੇਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਸਾਨੂੰ ਜਦੋਂ ਪਾਲਦੇ, ਹਰ ਪੇਰੈਂਟਸ ਜਿਹੜੇ ਜਦੋਂ ਮਾਪੇ ਸਾਨੂੰ ਪਾਲਦੇ ਆ ਤਾਂ ਕੁਝ ਚੰਗੀਆਂ ਚੀਜ਼ਾਂ ਜਿਹੜੀਆਂ ਸਾਨੂੰ ਮੁੱਢ ਤੋਂ ਹੀ ਸਿਖਾਉਂਦੇ ਜਾਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਸਾਨੂੰ ਫਿਰ ਆਪਣੀ ਉਮਰ ਦੇ ਅਗਲੇ ਪੜਾਅ ਦੇ ਵਿੱਚ ਜਾ ਕੇ ਜ਼ਰੂਰ ਸਹਾਈ ਹੁੰਦੀਆਂ, ਸਹਿਯੋਗੀ ਹੁੰਦੀਆਂ। ਤੇ ਇਹੀ ਗੁਣ ਹੁੰਦੇ ਆ ਕਿ ਜਿਵੇਂ ਮੇਰੇ ਮਾਤਾ ਜੀ ਵੀ ਇਹੀ ਕਹਿੰਦੇ ਹੁੰਦੇ ਸੀਗੇ ਕਿ ਸੋਹਣੇ ਹੋਣਾ ਜਾਂ ਸੋਹਣੇ ਦਿਖਣਾ ਜਿਹੜਾ ਆ ਇਹ ਸਿਰਫ 4 ਦਿਨਾਂ ਦਾ ਹੀ ਇੱਕ ਮੇਲਾ ਹੁੰਦਾ, ਕਿਉਂਕਿ ਬਾਅਦ ਵਿੱਚ ਜਦੋਂ ਤੁਸੀਂ ਸੋਹਣੇ ਹੋ ਬਹੁਤ ਤਾਰੀਫਾਂ ਹੋ ਜਾਣਗੀਆਂ, 2 ਦਿਨ ਹੋਣਗੀਆਂ, 4 ਦਿਨ ਹੋਣਗੀਆਂ, ਪਰ ਬਾਅਦ ਵਿੱਚ ਜਦੋਂ ਤੁਹਾਡੇ ਕੋਲ ਕੋਈ ਗੁਣ ਨਹੀਂ ਹੈ, ਤੁਹਾਡੇ ਕੋਲ ਕੋਈ ਹੁਨਰ ਨਹੀਂ ਹੈ, ਜੇਕਰ ਤੁਸੀਂ ਪਰਿਵਾਰ ਦੇ ਵਿੱਚ ਇੱਕ ਰੋਟੀ ਪਾਣੀ ਨਹੀਂ ਬਣਾ ਸਕਦੇ, ਤਾਂ ਫਿਰ ਉਸੇ ਦਿਨ ਤੋਂ ਉਹ ਜਿਹੜੀ ਇੱਕ ਤੁਹਾਡੀ ਤਾਰੀਫ ਹੈ ਉਹ ਕੁੜੱਤਣ ਦੇ ਵਿੱਚ ਬਦਲਣੀ ਸ਼ੁਰੂ ਹੋ ਜਾਂਦੀ ਹੈ। ਤੇ ਇਸੇ ਤਰ੍ਹਾਂ ਆਦਮੀ ਦੇ ਲਈ ਵੀ ਇਸੇ ਤਰ੍ਹਾਂ ਦੀ ਸਥਿਤੀ ਬਣਦੀ ਹੈ। ਜੇਕਰ ਜਿਹੜਾ ਆਦਮੀ ਉਹ 2 ਦਿਨ ਤਾਂ ਸੋਹਣਾ ਹੈ, ਉਹਦਾ ਸਤਿਕਾਰ ਵੀ ਹੋ ਰਿਹਾ, ਪਰ ਜਦੋਂ ਉਹ ਫਿਰ ਆਪਣੇ ਦੋਸਤਾਂ ਦੀ ਢਾਣੀ ਦੇ ਵਿੱਚ ਜਾ ਕੇ ਜਿਹੜੀ ਇੱਕ ਸ਼ੇਖੀ ਮਾਰ ਵਾਲੀ ਜਿਹੜੀ ਵਿਉਂਤ ਆ ਜਾਂ ਵਿਹਾਰ ਆ ਉਹ ਨਹੀਂ ਛੱਡਦਾ, ਤਾਂ ਪਰਿਵਾਰ ਦੇ ਵਿੱਚ ਉਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਫਿਰ ਉਹ ਤਣਾਅ ਪੈਦਾ ਕਰ ਦਿੰਦੀਆਂ। ਸੋ ਇਸ ਕਰਕੇ ਸੁਹੱਪਣ ਦੇ ਨਾਲ ਨਾਲ ਗੁਣਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਗਿਆਨ ਦੇ ਨਾਲ ਨਾਲ ਉਹਨਾਂ ਗੁਣਾਂ ਨੂੰ ਜਿਹੜੀ ਅਮਲੀ ਜ਼ਿੰਦਗੀ ਆ ਉਹਨਾਂ ਦੇ ਵਿੱਚ ਲਾਗੂ ਕਿਸ ਰੂਪ ਦੇ ਵਿੱਚ ਕੀਤਾ ਜਾਣਾ ਚਾਹੀਦਾ, ਸਾਨੂੰ ਇਹ ਹੁਨਰ ਵੀ ਆਉਣਾ ਜ਼ਰੂਰੀ ਆ। ਕਿਉਂਕਿ ਕਈ ਵਾਰ ਕੀ ਹੁੰਦਾ, ਸਾਨੂੰ ਕਿਤਾਬੀ ਗਿਆਨ ਬਹੁਤ ਜ਼ਿਆਦਾ ਹੁੰਦਾ, ਪਰ ਕਿਤਾਬੀ ਗਿਆਨ ਜਿਹੜਾ ਆ ਉਹਨੂੰ ਅਸੀਂ ਆਪਣੀ ਅਮਲੀ ਜ਼ਿੰਦਗੀ ਜਿਹੜੀ ਆ ਉਹਦੇ ਵਿੱਚ ਵਰਤਣਾ ਨਹੀਂ ਜਾਣਦੇ ਹੁੰਦੇ, ਹਨਾ। ਸੋ ਕਿਤਾਬੀ ਗਿਆਨ ਜਾਂ ਕਿਤਾਬਾਂ ਦੀ ਨੌਲੇਜ ਰੱਖਣੀ ਬਹੁਤ ਜ਼ਰੂਰੀ ਹੈ, ਪਰ ਉਸ ਨੌਲੇਜ ਨੂੰ ਕਿਤੇ ਨਾ ਕਿਤੇ ਅਸੀਂ ਪ੍ਰੈਕਟੀਕਲ ਲਾਈਫ ਦੇ ਵਿੱਚ ਕਿਸ ਤਰ੍ਹਾਂ ਵਰਤਣਾ ਆ ਇਹ ਬਹੁਤ ਅਹਿਮ ਹੁੰਦਾ। ਪਰ ਬਹੁਤ ਵਾਰ ਇਹ ਵੀ ਦੇਖਣ ਦੇ ਵਿੱਚ ਆਉਂਦਾ ਕਿ ਜਦੋਂ ਨੌਲੇਜ ਜ਼ਿਆਦਾ ਹੁੰਦੀ ਆ ਤਾਂ ਸਾਨੂੰ ਇਹ ਇੱਕ ਵਹਿਮ ਹੋ ਜਾਂਦਾ ਕਿ ਮੈਨੂੰ
ਤਾਂ ਨੌਲੇਜ ਇੰਨੀ ਆ ਕਿ ਮੇਰੇ ਪਰਿਵਾਰ ਦੇ ਵਿੱਚ ਤਾਂ ਕਿਸੇ ਨੂੰ ਇੰਨੀ ਨੌਲੇਜ ਹੀ ਹੈ ਨੀ, ਹਨਾ, ਪਰ ਉਹੀ ਸਾਡਾ ਇੱਕ ਵੀਕ ਪੁਆਇੰਟ ਬਣ ਜਾਂਦਾ, ਸਾਡੀ ਉਹ ਕਮਜ਼ੋਰੀ ਬਣ ਜਾਂਦੀ ਆ ਜਿਹੜੀ ਸਾਡੇ ਤੇ ਹਾਵੀ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਸਾਡਾ ਹੀ ਨੁਕਸਾਨ ਉਹ ਕਰ ਜਾਂਦੀ ਹੈ। ਖੈਰ, ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਮੈਂ ਇਹ ਆਪਣਾ ਪੱਖ ਰੱਖਿਆ, ਪਰ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ, ਜਿਵੇਂ ਜਗਤਾਰ ਜੌਹਲ ਹੋਰਾਂ ਨੇ ਰੱਖਿਆ ਕਿ ਬਿਲਕੁਲ ਸੋਹਣੇ ਦਾ ਕੀ ਰੂਪ ਚੱਟਣਾ। ਇਹ ਆਮ ਤੌਰ ਦੇ ਉੱਤੇ ਸਾਡੇ ਸਿਆਣੇ ਕਹਿੰਦੇ ਹੁੰਦੇ ਸੀ, ਜਿਹੜੇ ਅਸਲ ਦੇ ਵਿੱਚ ਜਿਹੜੀਆਂ ਉੱਚੀਆਂ ਸੁੱਚੀਆਂ ਵੈਲਿਊਜ ਜਾਂ ਜਿਹੜੀਆਂ ਅਸੀਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ, ਉਹਨਾਂ ਕਦਰਾਂ ਕੀਮਤਾਂ ਦੇ ਨਾਲ ਸ਼ਿੱਦਤ ਦੇ ਨਾਲ ਜੁੜੇ ਵੀ ਹੋਏ ਸੀ, ਔਰ ਉਹੀ ਕਦਰਾਂ ਕੀਮਤਾਂ ਆਪਣੇ ਪਰਿਵਾਰਾਂ ਦੇ ਵਿੱਚ ਵੀ ਅੱਗੇ ਸਾਂਝੀਆਂ ਕਰਦੇ ਸੀ। ਤੇ ਇੱਧਰ ਘੁੰਮਣ ਸਾਹਿਬ ਕਹਿੰਦੇ ਆ ਜੀ, ਕਹਿੰਦੇ ਜੇ ਸਮਾਂ ਹੋਵੇ ਤਾਂ ਕਹਿੰਦੇ ਔਰਤਾਂ ਦੇ ਗੁਣਾਂ ਦੀ ਗੱਲ ਕਰਾਂਗਾ। ਬਿਲਕੁਲ ਜੀ, ਤੁਸੀਂ ਕਰ ਸਕਦੇ ਹੋ, ਪਰ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਆ ਉਹ ਤਾਂ ਹੁਣ ਸਮਾਪਤ ਆ, ਪਰ ਜੇ ਤੁਸੀਂ ਜਲਦੀ ਜਲਦੀ ਆਪਣਾ ਮੈਸੇਜ ਭੇਜ ਦਿੰਦੇ ਹੋ ਤਾਂ ਆਪਾਂ ਜ਼ਰੂਰ ਤੁਹਾਡਾ ਮੈਸੇਜ ਸ਼ਾਮਲ ਕਰ ਲਵਾਂਗੇ। ਨਰਿੰਦਰ ਠੌਰ ਸਾਹਿਬ ਇਸ ਵੇਲੇ ਸਾਡੇ ਨਾਲ ਜੁੜੇ ਆ ਤੇ ਇਸੇ ਹੀ ਟੌਪਿਕ ਦੇ ਉੱਤੇ ਉਹ ਵੀ ਗੱਲ ਕਰ ਰਹੇ ਨੇ। ਕਹਿੰਦੇ ਬਿਲਕੁਲ, ਕਹਿੰਦੇ ਸਹੀ ਕਿਹਾ ਜੀ, ਬਾਹਰੀ ਸੁੰਦਰਤਾ ਦੇ ਨਾਲ ਪਰਮਾਤਮਾ ਅੰਦਰਲੀ ਸੁੰਦਰਤਾ ਵੀ ਦੇ ਦੇਵੇ ਦੁਨੀਆਂ ਨੂੰ, ਤੁਹਾਨੂੰ ਝੁੱਕ ਕੇ ਸਲਾਮ ਕਰਦੀ ਆ। ਇਸ ਕੁੜੀ ਹਰਨੂਰ ਦਾ ਹੌਸਲਾ ਦੇਖ ਕੇ ਸਾਰੇ ਸੰਸਾਰ ਨੇ ਉਸਨੂੰ ਸਵੀਕਾਰ ਕੀਤਾ ਤੇ ਉਸਨੇ ਸਾਰੀ ਦੁਨੀਆਂ ਚ ਨਾਮ ਰੋਸ਼ਨ ਕੀਤਾ। ਬਿਲਕੁਲ ਜੀ, ਇਹੋ ਹੀ ਇੱਕ ਖਾਸੀਅਤ ਹੁੰਦੀ ਹੈ ਕਿ ਉਸ ਲੜਕੀ ਦੇ ਪਰਿਵਾਰ ਨੇ, ਹਰਨਾਜ਼ ਦੀ ਗੱਲ ਤੁਸੀਂ ਮੇਰੇ ਖਿਆਲ ਚ ਕਰ ਰਹੇ ਹੋ, ਸੋ ਉਸ ਲੜਕੀ ਦੇ ਪਰਿਵਾਰ ਨੇ ਵੀ ਕਿਤੇ ਨਾ ਕਿਤੇ ਬਹੁਤ ਸਹਿਯੋਗ ਜਿਹੜਾ ਆ ਉਹ ਦਿੱਤਾ ਤੇ ਜਿਸ ਕਾਰਨ ਉਹਦੀ ਜਿਹੜੀ ਹਿੰਮਤ ਹੈ, ਉਹਦਾ ਜਿਹੜਾ ਹੌਸਲਾ ਹੈ ਉਹ ਦੁੱਗਣਾ ਹੋਇਆ। ਸੋ ਇਸ ਤਰ੍ਹਾਂ ਪਰਿਵਾਰ ਦਾ ਜਿਹੜਾ ਸਹਿਯੋਗ ਹੈ ਉਹ ਵੀ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਸਾਡੀਆਂ ਧੀਆਂ, ਸਾਡੀਆਂ ਇਹ ਕੁੜੀਆਂ ਜਿਹੜੀਆਂ ਜਦੋਂ ਅੱਗੇ ਵੱਧਦੀਆਂ ਤਾਂ ਉਹਨਾਂ ਪ੍ਰਤੀ ਸੌੜੀ ਸੋਚ ਜੇਕਰ ਅਸੀਂ ਰੱਖਦੇ ਹਾਂ ਤਾਂ ਫਿਰ ਉਹਨਾਂ ਦੇ ਰਸਤੇ ਦੇ ਵਿੱਚ ਕਿਤੇ ਨਾ ਕਿਤੇ ਰੋੜਾ ਬਣਨ ਵਾਲੇ ਵੀ ਅਸੀਂ ਆਪ ਹੀ ਹੁੰਦੇ ਹਾਂ। ਪਰ ਨਾਲ ਹੀ ਨਾਲ ਇਹ ਤੈਅ ਵੀ ਸਾਡੀਆਂ ਧੀਆਂ ਨੇ ਕਰਨਾ ਹੁੰਦਾ, ਕੁੜੀਆਂ ਨੇ ਕਰਨਾ ਹੁੰਦਾ ਕਿ ਮਾਪਿਆਂ ਦੀ ਜਿਹੜੀ ਪੱਗ ਹੈ, ਮਾਪਿਆਂ ਦੀ ਜਿਹੜੀ ਇੱਜ਼ਤ ਆ ਉਹ ਕਿਸ ਤਰ੍ਹਾਂ ਉੱਚੀ ਰੱਖਣੀ ਹੈ। ਸੋ ਇਸ ਮੁਕਾਬਲੇ ਦੇ ਰਾਹੀਂ ਹਰਨਾਜ਼ ਕੌਰ ਸੰਧੂ ਨੂੰ ਇੱਕ ਵਾਰ ਫਿਰ ਇਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਆਪਾਂ ਵਧਾਈ ਵੀ ਦਿੰਦੇ ਹਾਂ ਤੇ ਉਮੀਦ ਇਹ ਵੀ ਕਰਦੇ ਹਾਂ ਕਿ ਹਰਨਾਜ਼ ਸਿਰਫ ਤੇ ਸਿਰਫ ਐਕਟਿੰਗ ਕਰੀਅਰ ਦੇ ਰਾਹੀਂ ਨਹੀਂ, ਸਗੋਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੀਆਂ ਜਿਹੜੀਆਂ ਕੁਛ ਪਿਛਾਂ ਰਹਿ ਗਈਆਂ ਜਿਹੜੀਆਂ ਕੁਛ ਕਮੀਆਂ ਨੇ, ਜਾਂ ਆਪਣੀਆਂ ਭੈਣਾਂ ਨੂੰ, ਧੀਆਂ ਨੂੰ, ਕੁੜੀਆਂ ਨੂੰ ਅੱਗੇ ਲਿਆਉਣ ਦੇ ਵਿੱਚ ਵੀ ਉਹ ਆਪਣਾ ਖਾਸ ਯੋਗਦਾਨ ਦੇਵੇਗੀ, ਜਾਂ ਸਮਾਜ ਦੇ ਉਹਨਾਂ ਖੇਤਰਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਕੰਮ ਕਰੇਗੀ ਜਿਹੜੇ ਖੇਤਰਾਂ ਦੇ ਵਿੱਚ ਅਜੇ ਵੀ ਆਪਣੇ ਜੇ ਭਾਰਤ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ, ਸਾਡੀਆਂ ਭੈਣਾਂ, ਕੁੜੀਆਂ, ਧੀਆਂ ਜਿਹੜੀਆਂ ਉਹ ਅਜੇ ਪਿੱਛੇ ਨੇ, ਸੋ ਉਹਨਾਂ ਨੂੰ ਅੱਗੇ ਲਿਆਉਣ ਦੇ ਵਿੱਚ ਜਾਂ ਉਹਨਾਂ ਨੂੰ ਅੱਗੇ ਵਧਣ ਦੇ ਲਈ ਪ੍ਰੇਰਨ ਦੇ ਵਿੱਚ ਉਹ ਇੱਕ ਖਾਸ ਰੋਲ ਅਦਾ ਕਰੇਗੀ, ਇਹ ਅਸੀਂ ਉਮੀਦ ਕਰਦੇ ਹਾਂ। ਹਰਜਿੰਦਰ ਸਿੰਘ ਹੋਰੀ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਪੰਜ ਗੁਣ ਹੋਣੇ ਚਾਹੀਦੇ ਆ ਬੰਦੇ ਵਿੱਚ ਵੀ ਤੇ ਔਰਤ ਦੇ ਵਿੱਚ ਵੀ, ਸੋ ਕਿਹੜੇ ਗੁਣ ਨੇ ਉਹ ਮੈਨੂੰ ਲੱਗਦਾ ਕਿ ਬਹੁਤ ਜਲਦ ਸਾਡੇ ਨਾਲ ਸਾਂਝੇ ਕਰਨੇ ਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਭਾਵੇਂ ਹੁਣ ਸਮਾਪਤੀ ਵੱਲ ਵੱਧ ਰਿਹਾ, ਪਰ ਅਸੀਂ ਉਹਨਾਂ ਦੇ ਉਸ ਮੈਸੇਜ ਦੀ ਵੀ ਉਡੀਕ ਕਰਦੇ ਹਾਂ ਤੇ ਨਾਲ ਹੀ ਨਾਲ ਦੋਸਤੋ ਤੁਹਾਨੂੰ ਵੀ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਇਸ ਵੇਲੇ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਯਾਨੀ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਹੋ। ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਤਕਰੀਬਨ ਹੁਣ ਖਤਮ ਹੋ ਚੁੱਕਾ ਹੈ, ਕੁਛ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਖਬਰਾਂ ਦੇ ਨਾਲ ਨਾਲ ਇੱਕ ਹੋਰ ਅਹਿਮ ਜਿਹੜੀ ਖਬਰ ਹੈ ਉਹ ਤੁਹਾਡੇ ਨਾਲ ਜ਼ਰੂਰ ਆਪਾਂ ਸਾਂਝੀ ਕਰਦੇ ਜਾਈਏ। ਖਬਰ ਇਹ ਹੈ ਕਿ ਜਿਵੇਂ ਕਿ ਜਿਹੜੀਆਂ ਪਾਬੰਦੀਆਂ ਉਹ ਸਾਡੇ ਆਸਟ੍ਰੇਲੀਆ ਦੇ ਵਿੱਚ ਅਜੇ ਵੀ ਜਿਹੜੀਆਂ ਸੂਬਾ ਸਰਹੱਦਾਂ ਦੇ ਉੱਤੇ ਲੱਗੀਆਂ ਹੋਈਆਂ ਸੀਗੀਆਂ, ਉਹਨਾਂ ਦੇ ਵਿੱਚ ਥੋੜੀ ਜਿਹੀ ਛੋਟ ਆਉਣ ਵਾਲੇ ਸਮੇਂ ਦੇ ਵਿੱਚ ਦਿੱਤੀ ਜਾਣੀ ਆ, ਤੇ ਕੱਲ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਵੀ ਇਹ ਜਿਹੜਾ ਇੱਕ ਦਾਅਵਾ ਆ ਉਹ ਕੀਤਾ ਗਿਆ ਸੀਗਾ ਕਿ ਵੈਸਟਰਨ ਆਸਟ੍ਰੇਲੀਆ ਜਿਹੜਾ ਆ ਉਹ ਬਹੁਤ ਛੇਤੀ ਆਪਣੇ ਜਿਹੜੇ ਬਾਰਡਰ ਆ ਉਹ ਖੋਲਣ ਜਾ ਰਿਹਾ ਆ, ਇੰਟਰਨੈਸ਼ਨਲ ਪੱਧਰ ਦੇ ਉੱਤੇ ਜਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ, ਤੇ ਜਿਹੜੀ ਲੋਕਲ ਜਿਹੜੇ ਸਾਡੇ ਸਟੇਟਸ ਆ ਉਸ ਪੱਧਰ ਦੇ ਉੱਤੇ ਵੀ ਜਿਹੜੇ ਬਾਰਡਰ ਆ ਉਹ ਵੈਸਟਰਨ ਆਸਟ੍ਰੇਲੀਆ ਵੱਲੋਂ ਖੋਲੇ ਜਾਣੇ ਆ 5 ਫਰਵਰੀ ਤੋਂ ਬਾਅਦ, ਤੇ 5 ਫਰਵਰੀ ਤੋਂ ਬਾਅਦ ਜਿਹੜੇ ਇੰਟਰਨੈਸ਼ਨਲ ਜਿਹੜੇ ਵਿਦਿਆਰਥੀ ਹੈ ਉਹ ਵੀ ਸ਼ਾਇਦ ਵੈਸਟਰਨ ਆਸਟ੍ਰੇਲੀਆ ਉਸ ਸਮੇਂ ਤੋਂ ਬਾਅਦ ਪਹੁੰਚ ਸਕਣਗੇ, ਕਿਉਂਕਿ ਉਹਨਾਂ ਨੇ 90% ਦਾ ਜਿਹੜਾ ਆਪਣਾ ਟਾਰਗੇਟ ਹੈ ਉਹ ਬਹੁਤ ਜਲਦ ਪੂਰਾ ਕਰ ਲੈਣਾ, ਤੇ ਇਸ ਕਰਕੇ 5 ਫਰਵਰੀ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਜਿਹੜਾ ਆ ਉਹ ਹੁਣ ਆਪਣੇ ਜਿਹੜੇ ਬਾਰਡਰ ਹੈ ਉਹ ਖੋਲਣ ਜਾ ਰਿਹਾ।
ਤੇ ਇਹਦੇ ਨਾਲ ਹੀ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜੇ ਕੇਸਿਸ ਨੇ ਉਹ ਵੀ ਤਕਰੀਬਨ ਹੁਣ ਨਾ ਦੇ ਬਰਾਬਰ ਨੇ ਤੇ ਜਿਹੜਾ ਡੈਥ ਰੇਟ ਆ ਉਹ ਵੀ ਬਿਲਕੁਲ ਖਤਮ ਹੈ। ਔਰ ਇੱਧਰ ਵਿਕਟੋਰੀਆ ਤੇ ਨਿਊ ਸਾਊਥ ਵੇਲਸ ਦੇ ਵਿੱਚ ਅਜੇ ਵੀ ਜਿਹੜੇ ਕੇਸ ਆ ਉਹ ਕਾਫੀ ਜ਼ਿਆਦਾ ਰਿਕਾਰਡ ਕੀਤੇ ਜਾ ਰਹੇ ਆ। 53,000 ਤੋਂ ਜ਼ਿਆਦਾ ਇਨਫੈਕਸ਼ਨ ਜਿਹੜੀਆਂ ਉਹ ਹਲੇ ਵੀ ਇਹਨਾਂ ਸੂਬਿਆਂ ਦੇ ਵਿੱਚ ਮੌਜੂਦ ਨੇ, ਵਿਕਟੋਰੀਆ ਤੇ ਨਿਊ ਸਾਊਥ ਵੇਲਸ ਦੇ ਵਿੱਚ। ਤੇ ਇਸੇ ਤਰ੍ਹਾਂ 220 ਮੌਤਾਂ ਜਿਹੜੀਆਂ ਆ ਨਵੰਬਰ 5 ਤੱਕ ਰਿਕਾਰਡ ਕੀਤੀਆਂ ਗਈਆਂ ਆ ਇਹਨਾਂ ਸੂਬਿਆਂ ਦੇ ਵਿੱਚ। ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਚੰਗੀ ਖਬਰ ਹੈ ਕਿ 5 ਫਰਵਰੀ ਤੋਂ ਜਿਹੜੀ ਵੈਸਟਰਨ ਆਸਟ੍ਰੇਲੀਆ ਸਟੇਟ ਆ ਇੰਟਰ ਸਟੇਟ ਤੇ ਇੰਟਰਨੈਸ਼ਨਲ ਟਰੈਵਲਰਸ ਦੇ ਲਈ ਹੁਣ ਆਪਣੇ ਜਿਹੜੇ ਬਾਰਡਰ ਆ ਉਹ ਖੋਲ ਦੇਵੇਗੀ। ਪਰ ਇਹ ਬਾਰਡਰ ਸਿਰਫ ਉਹਨਾਂ ਦੇ ਲਈ ਖੋਲੇ ਜਾਣਗੇ ਜਿਹੜੇ ਲੋਕ ਫੁੱਲੀ ਵੈਕਸੀਨੇਟਡ ਹੋਣਗੇ, ਜਿਨ੍ਹਾਂ ਦੇ ਕੋਲ ਨੈਗੇਟਿਵ PCR ਟੈਸਟ ਦਾ ਜਿਹੜਾ ਪਰੂਫ ਹੋਏਗਾ, ਜਿਹੜਾ ਕਿ 72 ਘੰਟਿਆਂ ਦੇ ਡਿਪਾਰਚਰ ਤੋਂ ਬਾਅਦ ਉਹਨਾਂ ਨੂੰ ਦਿਖਾਉਣਾ ਵੀ ਪਵੇਗਾ। ਔਰ 48 ਜੇ ਉਹਨਾਂ ਨੂੰ ਜਿਹੜਾ 48 ਘੰਟੇ ਜਿਹੜੇ ਆ ਅਰਾਈਵਲ ਤੋਂ ਬਾਅਦ ਪੂਰੇ ਇੱਥੇ ਕਰਨੇ ਪੈਣਗੇ। ਸੋ ਜਿਹੜੇ ਫੁੱਲੀ ਵੈਕਸੀਨੇਟਡ ਲੋਕ ਹੈ 5 ਫਰਵਰੀ ਤੋਂ ਬਾਅਦ ਉਹ ਉੱਥੇ ਪਹੁੰਚ ਸਕਣਗੇ। ਤੇ ਉਧਰ ਕੁਈਨਜ਼ਲੈਂਡ ਤੇ ਨਾਰਦਰਨ ਟੈਰੀਟਰੀ ਜਿਹੜੇ ਆ ਉੱਥੇ ਵੀ ਹੁਣ ਲੋ ਰਿਸਕ ਆ ਕੋਵਿਡ ਦਾ, ਤੇ ਉਹਨਾਂ ਨੂੰ ਵੀ ਜਿਹੜਾ ਪਰੂਫ ਆ ਉਹ ਪ੍ਰੋਵਾਈਡ ਕਰਨਾ ਪੈਣਾ ਆ। ਜਿਹੜੇ ਫੁੱਲੀ ਵੈਕਸੀਨੇਟਡ ਲੋਕ ਹੋਣਗੇ ਉਹਨਾਂ ਨੂੰ 14 ਦਿਨ ਆਈਸੋਲੇਸ਼ਨ ਦੇ ਵਿੱਚ ਰਹਿਣਾ ਪਏਗਾ ਹੈਲਥ ਸਕਰੀਨਿੰਗ ਦੇ ਲਈ। ਤੇ ਇਸੇ ਤਰ੍ਹਾਂ ਵਿਕਟੋਰੀਆ ਜਿਹੜਾ ਆ ਉਹ ਪਿਛਲੇ ਦਿਨਾਂ ਤੋਂ ਹੀ ਐਕਸਟ੍ਰੀਮ ਰਿਸਕ ਦੇ ਉੱਤੇ ਦੇਖਿਆ ਜਾ ਰਿਹਾ ਆ, ਤੇ 15 ਦਸੰਬਰ ਤੱਕ ਰੋਕ ਜਿਹੜੀ ਹੈ ਉਹ ਅਜੇ ਵਿਕਟੋਰੀਆ ਦੇ ਵਿੱਚ ਲੱਗੀ ਹੋਈ ਸੀ। ਤੇ ਲਓ ਜੀ ਸਾਡੇ ਨਾਲ ਹਰਜਿੰਦਰ ਸਿੰਘ ਜੋਹਲ ਸਾਹਿਬ, ਹਰਜਿੰਦਰ ਸਿੰਘ ਘੁੰਮਣ ਸਾਹਿਬ ਤਾਂ ਜੁੜੇ ਹੋਏ ਆ ਔਰ ਉਹਨਾਂ ਨੇ ਦੱਸ ਦਿੱਤਾ ਕਿ 5 ਗੁਣ ਕਿਹੜੇ ਹੋਣੇ ਚਾਹੀਦੇ ਆ। ਕਹਿੰਦੇ ਇੱਕ ਤਾਂ ਚੰਗੀ ਬੇਟੀ, ਚੰਗੀ ਭੈਣ, ਚੰਗੀ ਪਤਨੀ, ਚੰਗੀ ਮਾਂ ਤੇ ਚੰਗੀ ਸੱਸ। ਕਿਆ ਬਾਤ ਹੈ। ਸੋ ਬਿਲਕੁਲ ਜੀ, ਔਰ ਇਹੀ ਇੱਕ ਚੰਗਾ ਬਣਨਾ ਹੀ ਜਿਹੜਾ ਉਹ ਹਰ ਮਨੁੱਖ ਦੇ ਲਈ ਵੀ ਵੈਸੇ ਓਨਾ ਹੀ ਜ਼ਰੂਰੀ ਹੈ ਜਿੰਨਾ ਇੱਕ ਲੜਕੀ ਦੇ ਲਈ, ਇੱਕ ਔਰਤ ਦੇ ਲਈ ਚੰਗੀ ਮਾਂ, ਚੰਗੀ ਬੇਟੀ, ਚੰਗੀ ਭੈਣ, ਚੰਗੀ ਪਤਨੀ, ਚੰਗੀ ਸੱਸ ਬਣਨਾ ਜ਼ਰੂਰੀ ਹੈ। ਸੋ ਹਰ ਮਨੁੱਖ ਚੰਗਿਆਈ ਵੱਲ ਵਧਣ ਦਾ ਇੱਕ ਕਦਮ ਜੇ ਪੁੱਟਦਾ ਤਾਂ ਬਿਲਕੁਲ ਉਸ ਦੀ ਜ਼ਿੰਦਗੀ ਜਿਹੜੀ ਉਹ ਹੋਰ ਸੁਖਾਲੀ ਬਣਦੀ ਜਾਂਦੀ ਹੈ। ਤੇ ਲਓ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਇੰਨਾ ਹੀ। ਬਹੁਤ ਬਹੁਤ ਧੰਨਵਾਦ ਜਿਹੜੇ ਦੋਸਤ ਅੱਜ ਸਾਡੇ ਨਾਲ ਪ੍ਰੋਗਰਾਮ ਦੌਰਾਨ ਜੁੜੇ ਆ, ਔਰ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਵੀ ਕਮੀਆਂ ਰਹੀਆਂ ਉਹਦੇ ਲਈ ਇੱਕ ਵਾਰ ਫਿਰ ਤੋਂ ਮਾਫੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਸਿਲਸਿਲੇ ਲੈ ਕੇ ਅਸੀਂ ਹੁੰਦੇ ਰਹਾਂਗੇ ਹਾਜ਼ਰ। ਤੇ ਅੱਜ ਦੇ ਲਹਿਰਾਂ ਪ੍ਰੋਗਰਾਮ ਨੂੰ ਹੁਣ ਆਪਾਂ ਇਹੀ ਰੋਕਦੇ ਹਾਂ, ਤੇ ਜਾਂਦੇ ਜਾਂਦੇ ਤੁਹਾਡੇ ਲਈ ਇੱਕ ਗੀਤ ਦੇ ਨਾਲ ਮੈਂ ਲੈਂਦੀ ਹਾਂ ਇਜਾਜ਼ਤ। ਤੇ ਗੀਤ ਜਿਹੜਾ ਆ ਉਹ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਗਿੱਲ ਹਰਦੀਪ ਤੇ ਦੀਪਕ ਢਿੱਲੋਂ ਦੀਆਂ ਆਵਾਜ਼ਾਂ ਦੇ ਵਿੱਚ। ਤੇ ਗੀਤ ਤੋਂ ਬਾਅਦ ਇੱਕ ਬ੍ਰੇਕ ਦਾ ਸਮਾਂ, ਬ੍ਰੇਕ ਅਸੀਂ ਲਵਾਂਗੇ। ਬ੍ਰੇਕ ਦੌਰਾਨ ਇਸ਼ਤਿਹਾਰ ਤੁਹਾਡੀ ਨਜ਼ਰ ਕਰਾਂਗੇ ਸਾਡੇ ਸਹਿਯੋਗੀਆਂ ਦੇ, ਸਾਡੇ ਸਪੌਂਸਰ ਦੇ। ਤੇ ਲਓ ਜੀ ਮੈਨੂੰ ਹੁਣ ਦਿਓ ਇਜਾਜ਼ਤ ਲਹਿਰਾਂ ਪ੍ਰੋਗਰਾਮ ਦੇ ਵਿੱਚੋਂ। ਤੇ ਅੱਜ ਦਾ ਮਾਰਨਿੰਗ ਸ਼ੋ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਆਪਣੀ ਫੀਡਬੈਕ ਸਾਨੂੰ ਜ਼ਰੂਰ ਭੇਜਿਆ ਕਰੋ। ਤੇ ਮੇਰੇ ਵੱਲੋਂ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਮਹਾਰੇ
15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਇਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ ਉਹ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ ਉਹ ਭਤੀਜ ਘਰੇ ਹੀ ਆ ਆਜੋ ਤਾਇਆ ਜੀ ਲੰਘਿਆ ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ ਪੇਂਟਰਸ ਪਲੰਬਰਸ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ PSD ਰੈਨੋਵੇਸ਼ਨ ਮੈਲਬੋਰਨ
ਸੁਣਦੇ ਹੋ ਜੀ ਆਪਾਂ ਅਗਲੇ ਮਹੀਨੇ ਇੰਡੀਆ ਜਾਣਾ ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ
ਉਹ ਮੈਂ ਕੀਤਾ ਸੀ ਪਤਾ ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ ਸਾਰੀਆਂ ਤੇ ਇੱਕੋ ਰੇਟ ਨੇ
friendsflight.com.au ਚੈੱਕ ਕੀਤੀ
friendsflight.com.au
ਹਾਂਜੀ friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ ਜੀ ਹਾਂ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 0297459850 ਤੇ ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236
friendsflight.com.au शर्मा जी की गल अजकल नजर नहीं आते तुसी।
ओ यार की दसा, ऑफिस दे अकाउंट्स दी सारी जिम्मेदारी हुण मेरे ते ही है। टैक्स फाइलिंग दी डेट्स लागी आ गईयां ने ते मेनू निकलन दा टाइम ही नहीं मिल रहा।
ले बस इन्नी जी गल, तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल, जो सर्टिफाइड प्रैक्टिसिंग अकाउंटेंट ने, टैक्स एंड अकाउंटिंग सर्विसेज दे माहिर ने। भावे तुसी करवाउणी है टैक्स प्लानिंग एंड रिटर्न्स, बुककीपिंग एंड पेरोल, कंपनी एंड ट्रस्ट सेटअप, जीएसटी एंड बेस लॉजमेंट्स, ताऊ दे लई अज ही कांटेक्ट करो अमृतपाल सिंह मिन्हास जी नु। अपॉइंटमेंट लई हुणे कॉल करो 1300-9411-80 1300-9411-80।
अपनी बिजनेस दी तरक्की लई तुसी वी हरमन रेडियो दियां सेवावां हासिल कर सकदे हो। हरमन रेडियो ते अपने बिजनेस दी एड देण लई जां किसे वी पसंदीदा प्रोग्राम नु स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
दिल दा लुट गए चैन नी, तेरा निम्मा निम्मा हासा तक के मुंडिया दी लग गई लैन नी, तेरी किलर लुक नु वेख के रुक बे गोरे भी हुए तेरे फैन नी, गोरे भी हुए तेरे फैन नी, गोरे भी हुए तेरे फैन नी।
ਚਲੇ
ਹੁਣ ਰਹਿ ਨਹੀਂ ਸਕਦੀ ਪਿਆਰ ਹੈ ਕਿੰਨਾ ਕਹਿ ਨਹੀਂ ਸਕਦੀ ਜੇ ਟੁੱਟ ਗਈ ਤਾਂ ਸਾਡੇ ਤੋਂ ਜਰ ਨਹੀਂ ਹੋਣੀ ਤੰਦ ਸੋਹਣਿਆ ਸਾਡੇ ਇਸ਼ਕ ਦੀਆਂ ਡੋਰਾਂ ਦੀ ਸੌ ਤੇਰੀ ਇਹ ਸਾਵੀ ਲੈਣੇ ਛੱਡਦਾਂਗੀ ਜਿਸ ਦਿਨ ਧੜਕਣ ਬਣ ਗਿਆ ਵੇ ਤੂੰ ਹੋਰਾਂ ਦੀ ਇਗਨੋਰ ਹੀ ਕਰਦਾ ਰਹਿਣਾ ਏ ਦੱਸ ਕਿਉਂ ਸਤਾਵੇਂ ਕਮਲੀ ਨੂੰ ਧਾਰੀਵਾਲ ਤਰਸਦੀ ਰਹਿਣੀ ਆਵੇ ਤੂੰ ਗਲ ਨਾਲ ਲਾਵੇਂ ਕਮਲੀ ਨੂੰ ਮੈਂ ਤਾਂ ਮੰਗਦੀ ਨਿੱਤ ਤੇਰੀਆਂ ਦੀਦਾਂ ਵੇ ਕਦਰ ਕਰੇ ਨਾ ਨੈਣਾ ਵਾਲੀਆਂ ਲੋਰਾਂ ਦੀ ਮੇਰਾ ਦਿਲ ਅੜਬ ਜਿਹਾ ਤੇਰੇ ਵਰਗਾ ਕੀ ਕਰਾਂ ਮੇਰੀ ਸੁਣਦਾ ਹੀ ਨਹੀਂ ਇਹ ਫਿਦਾ ਸੋਹਣਿਆ ਤੇਰੇ ਤੇ ਹੋਰ ਕਿਸੇ ਨੂੰ ਚੁਣਦਾ ਹੀ ਨਹੀਂ ਰਾਹ ਮੇਰੇ ਮੈਨੂੰ ਮਾਰੂ ਥਲ ਜੇ ਲੱਗਦੇ ਨੇ ਕਰਦੇ ਜਦ ਸਿਫਤ ਕਿਸੇ ਦੀਆਂ ਦੋਰਾਂ ਦੀ ਸੌ ਤੇਰੀ ਇਹ ਸਾਵੀ ਲੈਣੇ ਛੱਡਦਾ
ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਜ਼ਿੰਦਗੀ ਜਿਉਣੀ ਚਾਹੀਦੀ ਹੈ, ਖਵਾਹਿਸ਼ਾਂ ਦੇ ਮੁਤਾਬਕ ਨਹੀਂ, ਕਿਉਂਕਿ ਜ਼ਰੂਰਤਾਂ ਫਕੀਰ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਨੇ, ਪਰ ਖਵਾਹਿਸ਼ ਬਾਦਸ਼ਾਹ ਦੀ ਵੀ ਅਧੂਰੀ ਰਹਿ ਜਾਂਦੀ ਹੈ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਸਰਤਾਜ ਕਿੱਸਾ ਜੋੜਦੇ ਪ੍ਰੀਤ ਦਾ ਰੂਦੀ ਰੀਤ ਦਾ ਦਿਲਾਂ ਦੇ ਮਾਹੀ ਮੀਤ ਦਾ ਪੈ ਗਈ ਅਥਰੇ ਖਿਆਲਾਂ ਨਾਲ ਦੋਸਤੀ ਤੇ ਗਵਾਚਿਆਂ ਜਿਆਂ ਦਾ ਸਮਾਂ ਬੀਤਦਾ ਸਾਨੂੰ ਸਿਰਾ ਨੀ ਥੇ ਆਉਂਦਾ ਸੁੱਚੇ ਗੀਤ ਦਾ ਜਾਤਾਂ ਵੱਡੇ ਜਾਤਾਂ ਵੱਡੇ ਜਾਤਾਂ ਵੱਡੇ ਅਤੇ ਵਾਕ ਨਿੱਕੇ ਨਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਓਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸਭ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਓਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸਾਡੇ ਨੈਣਾ ਵਿੱਚ ਆਸ਼ਕੀ ਦੀ ਤਾਲ ਹੈ ਤਾਈਓ ਨੱਚਣੇ ਨੂੰ ਕਹਿੰਦੀਆਂ ਫਕੀਰੀਆਂ ਇਹ ਅਵਲੀਆਂ ਨੇ ਸਾਂਝਾਂ ਤੇ ਸਕੀਰੀਆਂ ਪਾਈਆਂ ਗਲੇ ਚ
ਵਿੱਚ ਗੁਲਾਬੀ ਨੇ ਜ਼ੰਜੀਰੀਆਂ ਸਾਡੇ ਨੈਣਾਂ ਵਿੱਚ ਆਸ਼ਕੀ ਦੀ ਤਾਲ ਹੈ ਤਾਈਓ ਨੱਚਣੇ ਨੂੰ ਕਹਿੰਦੀਆਂ ਫਕੀਰੀਆਂ ਅੱਜ ਪੱਲੇ ਪਈਆਂ ਅਸਲੀ ਅਮੀਰੀਆਂ ਸਾਡੀ ਜੇਬ ਚ ਮੁਹੱਬਤਾਂ ਦੇ ਸਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸ਼ੀਸ਼ਾ ਬੜਾ ਛੇੜਦਾ ਨਾਲੇ ਛੇਤੀ ਗੱਲ ਬਾਤ ਨੀ ਨਵੇੜਦਾ ਕਰੇ ਨੈਣ ਜੇ ਮਿਲਾ ਕੇ ਗੁਸਤਾਖੀਆਂ ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ ਸਾਨੂੰ ਅੱਜ ਕੱਲ ਸ਼ੀਸ਼ਾ ਬੜਾ ਛੇੜਦਾ ਨਾਲੇ ਛੇਤੀ ਗੱਲ ਬਾਤ ਨੀ ਨਵੇੜਦਾ ਕਰੇ ਨੈਣ ਜੇ ਮਿਲਾ ਕੇ ਗੁਸਤਾਖੀਆਂ ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ ਇਹ ਤਾਂ ਖਾਹਿਸ਼ਾਂ ਦੇ ਬੂਹੇ ਵੀ ਨੀ ਫੇੜਦਾ ਮੈਂ ਤਾਂ ਸ਼ੀਸ਼ੇ ਨੂੰ ਵੀ ਮੈਂ ਤਾਂ ਸ਼ੀਸ਼ੇ ਨੂੰ ਵੀ ਮੈਂ ਤਾਂ ਸ਼ੀਸ਼ੇ ਨੂੰ ਵੀ ਟੰਗ ਦਿੱਤਾ ਛਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸਭ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹੋਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸੱਚੀ ਮਹਿਰਮਾਂ ਦੇ ਨਾਲ ਲਈਆਂ ਸਾਹਾਂ ਵੀ ਗੁਣ ਸ਼ਹਿਦ ਗੁਲ ਕੰਧ ਨਾਲੋਂ ਮਿੱਠੀਆਂ ਸ਼ਾਮ ਚਾਸ਼ਣੀ ਮਿਲਾ ਕੇ ਦਿੰਦੀ ਚਿੱਠੀਆਂ ਬੜੇ ਔਖੇ ਹੋ ਕੇ ਚਾਵਾਂ ਨੇ ਨਾ ਜਿੱਠੀਆਂ ਸੱਚੀ ਮਹਿਰਮਾਂ ਦੇ ਨਾਲ ਲਈਆਂ ਸਾਹਾਂ ਵੀ ਗੁਣ ਸ਼ਹਿਦ ਗੁਲ ਕੰਧ ਨਾਲੋਂ ਮਿੱਠੀਆਂ ਪਹਿਲਾਂ ਕਦੇ ਨੀ ਸੀ ਇਹੋ ਚੀਜ਼ਾਂ ਡਿੱਠੀਆਂ ਇਸ ਪਿਆਰ ਦੇ ਇਸ ਪਿਆਰ ਦੇ ਇਸ ਪਿਆਰ ਦੇ ਅੱਗੇ ਤਾਂ ਸਭ ਫਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਆ ਸਭ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ